ਸੇਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ।
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ, ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ। ਦਿਲ ਵਾਲੀ ਗੱਲ,
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ। ਨਵੇਂ ਸਾਲ ਦਾ ਪਹਿਲਾ ਪ੍ਰੋਗਰਾਮ ਸਨ 2017 ਦਾ, 1 ਜਨਵਰੀ ਹੈ ਜੀ ਅੱਜ ਤੇ ਦਿਨ ਐਤਵਾਰ ਤੇ ਆਪ ਸਭ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਹਾਂ ਸਾਰੀ ਟੀਮ ਵੱਲੋਂ। ਤੇ ਆਓ ਪਹਿਲਾਂ ਸਾਰੇ ਰਲੀਏ ਇਸ ਸ਼ੁਭ ਦਿਹਾੜੇ ਦੇ ਉੱਤੇ, ਇਹ ਅਰਦਾਸ ਕਰੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ। ਸਰਬੱਤ ਦਾ ਭਲਾ ਮੰਗਦੇ ਹੋਏ ਆਪਣਾ ਭਲਾ ਵੀ ਮੰਗੀ ਦਾ, ਉਹਨਾਂ ਦੇ ਸਰਬ ਦੇ ਵਿਚ ਅਸੀਂ ਵੀ ਆ ਜਾਂਦੇ ਹਾਂ। ਤੇ ਦਇਆ ਜਾਣੇ ਜੀ ਕੀ ਕੁਛ ਪੁੰਨ ਦਾਨ ਕਰੇ, ਤੇ ਦਇਆ ਭਾਵਨਾ ਸਾਡੇ ਅੰਦਰ ਆਵੇ ਦੂਸਰੇ ਜੀਆਂ ਦੇ ਪ੍ਰਤੀ, ਸ੍ਰਿਸ਼ਟੀ ਦੇ ਪ੍ਰਤੀ, ਆਪਣੇ ਜਿਹੜੇ ਕੋਲੀਗਸ ਨੇ ਉਨ੍ਹਾਂ ਦੇ ਪ੍ਰਤੀ। ਸੋ ਇਹੀ ਮੁੱਖ ਮੰਤਵ ਸਾਡਾ ਹੋਣਾ ਚਾਹੀਦਾ। ਸੋ ਨਵੇਂ ਸਾਲ ਦੀਆਂ ਸਾਰਿਆਂ ਨੂੰ ਇਕ ਵਾਰੀ ਫਿਰ ਮੁਬਾਰਕਾਂ। ਹਜੇ ਕਈ ਦੇਸ਼ਾਂ ਦੇ ਵਿਚ ਨਵਾਂ ਸਾਲ ਨਹੀਂ ਚੜਿਆ, ਪਰ ਤੁਹਾਨੂੰ ਦੱਸ ਦਿੰਦੇ ਹਾਂ ਕਿ ਬਿਲਕੁਲ ਉਹੀ ਸੂਰਜ ਆ ਜਿਹੜਾ ਪਿਛਲੇ ਸਾਲ ਸੀ ਉਹੀ ਅੱਜ ਚੜਿਆ, ਤੇ ਸੂਰਜ ਚੜਿਆ ਪਿੰਡ ਪੜਿਆ ਤੇਲ ਤਾਵਣ ਤਾਤਿਓ। ਸੋ ਸੂਰਜ ਚੰਦ ਕਰੇ ਉਜਿਆਰਾ, ਕਈ ਮਹਾਰਾਜ ਨੇ ਬਾਣੀ ਦੇ ਵਿਚ ਦਰਜ ਕੀਤੀਆਂ ਨੇ ਤੁਕਾਂ। ਇਕ ਵਿਚ ਪੰਡਿਤ ਨੂੰ ਵੀ ਪੁੱਛਦੇ ਕਿ ਸਾਹ ਚੰਦ ਸਾਹ ਸੂਰਜ ਕਿ ਨਵਾਂ ਕੀ ਹੈ, ਸਾਰਾ ਕੁਛ ਸ੍ਰਿਸ਼ਟੀ ਉਹੀ ਹੈ। ਇਹ ਸਾਡੇ ਮਿੱਥੇ ਹੋਏ ਸਮੇਂ ਨੇ, ਪਰ ਫਿਰ ਵੀ ਅਸੀਂ ਇਨ੍ਹਾਂ ਨੂੰ ਪੋਜ਼ਿਟਿਵ ਤਰੀਕੇ ਨਾਲ ਲੈਣਾ ਆ ਕਿ ਅਹਿਦ ਕਰਨੀ ਆ ਕਿ ਪਿਛਲੇ ਸਾਲ ਪਿਛਲੇ 365 ਦਿਨਾਂ ਦੇ ਵਿਚ ਜੋ ਚੰਗਾ ਵਰਤਿਆ ਉਹਦਾ ਸ਼ੁਕਰਾਨਾ ਕਰਨਾ ਆ, ਜੋ ਮਾੜਾ ਵਰਤਿਆ ਉਹ ਤੋਂ ਆਪਾਂ ਸਿੱਖਣਾ ਆ। ਤੇ ਇਸ ਸਾਲ ਦੇ ਵਿਚ ਇਹੀ ਅਹਿਦ ਕਰਨੀ ਆ ਕਿ ਆਪਣੇ ਮਾੜੇ ਜਿਹੜੇ ਅਵਗਣ ਆ ਉਹਨਾਂ ਨੂੰ ਤਿਆਗ ਕੇ ਚੰਗੇ ਵੱਲ ਨੂੰ ਲੈ ਕੇ ਜਾਣਾ ਤੇ ਜ਼ਿੰਦਗੀ ਬਹੁਤ ਵਧੀਆ ਆਪਾਂ ਬਿਤਾਉਣੀ ਆ ਜੀ। ਸੋ ਘੜੀ 9:03 ਦਿਖਾ ਰਹੀ ਹੈ ਨਵੇਂ ਸਾਲ ਵਾਲੇ ਦਿਨ ਦੀ ਈਸਟਰਨ ਕੋਸਟ ਦੇ ਉੱਤੇ ਆਸਟ੍ਰੇਲੀਆ ਦੇ ਵਿਚ। ਬ੍ਰਿਸਬਨ ਦੇ ਵਿਚ 8:03 ਨੇ, ਐਡਲੇਡ ਦੇ ਵਿਚ 8:33 ਹੈ, ਔਰ 6:03 ਸੁਬਹ ਦੇ ਪਰਥ ਦੇ ਵਿਚ ਹੋਏ ਨੇ। ਤੇ ਭਾਰਤ ਦੇ ਵਿਚ ਵੱਡਾ ਤੜਕਾ ਹੋਇਆ, ਨਵਾਂ ਸਾਲ ਚੜ ਚੁੱਕਾ ਮਿਡਲ ਈਸਟ ਦੇ ਵਿਚ ਵੀ, ਤੇ ਅੱਧੀ ਰਾਤ ਬਸ ਮੇਰਾ ਖਿਆਲ ਘੰਟਾ ਕੁ ਰਹਿੰਦਾ ਹੋਣਾ ਇੰਗਲੈਂਡ ਦੇ ਵਿਚ ਵੀ ਨਵਾਂ ਸਾਲ ਚੜਨ ਦੇ ਵਾਸਤੇ। ਤੇ ਉਧਰ ਅਮਰੀਕਾ ਮਹਾਂਦੀਪਾਂ ਦੇ ਵਿਚ ਅਜੇ 31 ਦਸੰਬਰ ਚੱਲ ਰਿਹਾ ਦੁਪਹਿਰ ਅਤੇ ਸ਼ਾਮਾਂ। ਸੋ ਸੱਜਣੋ ਮਿੱਤਰੋ, ਆਪ ਸਾਡੇ ਨਾਲ ਕੰਟੈਕਟ ਕਰੋ, ਟੈਲੀਗ੍ਰਾਮ ਦਾ ਪਤਾ ਹੈਗਾ ਸਾਡਾ, ਤੁਸੀਂ ਉੱਥੇ ਕਰ ਸਕਦੇ ਹੋ, ਜਾਂ ਈਮੇਲ ਦੇ ਰਾਹੀਂ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ, request@harmanradio.com। ਬਹੁਤ ਸਾਰੇ ਸੱਜਣ ਮਿੱਤਰ ਸਵੇਰ ਤੋਂ ਸਾਡੇ ਨਾਲ ਜੁੜੇ ਹੋਏ ਨੇ। ਗੁਰਬਾਣੀ ਵਿਚਾਰ ਪ੍ਰੋਗਰਾਮ ਚੱਲ ਰਿਹਾ ਸੀ ਇਸ ਤੋਂ ਪਹਿਲਾਂ, ਦਲਜੀਤ ਸਿੰਘ ਮਹਿਤਾ ਚੌਂਕ ਸੰਚਾਲਨ ਕਰ ਰਹੇ ਸਨ। ਇਸ ਦੇ ਵਿਚ ਗੁਰਬਾਣੀ ਵਿਚਾਰ ਦੇ ਵਿਚ ਆਸਾ ਦੀ ਵਾਰ ਦੀ ਸੀਰੀਜ਼ ਚੱਲ ਰਹੀ ਹੈ, ਲੜੀ ਚੱਲ ਰਹੀ ਹੈ। ਸੋ ਬਹੁਤ ਸਾਰੇ ਸਰੋਤੇ ਜਿਹੜੇ ਉਸ ਨੂੰ ਪਸੰਦ ਕਰਦੇ ਨੇ, ਤੇ ਮੈਂ ਤਕਰੀਬਨ ਭੇਜ ਵੀ ਚੁੱਕਾ ਆ ਵਟਸਐਪ ਦੇ ਉੱਤੇ ਸਾਰਿਆਂ ਨੂੰ ਨਵੇਂ ਸਾਲ ਦੇ ਮੈਸੇਜ ਦੇ ਵਜੋਂ। ਸੋ ਅਗਰ ਕਿਸੇ ਨੂੰ ਇਹ 2 ਰਿਕਾਰਡਿੰਗਾਂ ਇਸ ਹਫ਼ਤੇ ਦੀਆਂ ਨਹੀਂ ਮਿਲੀਆਂ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ, ਅਸੀਂ ਵਟਸਐਪ ਤੇ ਉਨ੍ਹਾਂ ਨੂੰ ਭੇਜ ਦੇਵਾਂਗੇ, ਨਹੀਂ ਤਾਂ ਪੋਡਕਾਸਟ ਦੇ ਵਿਚ ਉਹ ਤੁਸੀਂ ਡਾਊਨਲੋਡ ਕਰਕੇ ਸੁਣ ਸਕਦੇ ਹੋ ਜੀ। ਸੋ ਜਿਹੜੇ ਸੱਜਣ ਆਏ ਨੇ ਦਲਜੀਤ ਸਿੰਘ ਮਹਿਤਾ ਚੌਂਕ ਤੋਂ, ਰੁਪਿੰਦਰ ਸਿੰਘ ਗਿੱਲ, ਬਰਿੰਦਰ ਨਿੱਜਰ, ਜਸਪਾਲ ਰਾਮਾ, ਜਗਤਾਰ ਜੌਲ, ਨਰਿੰਦਰ ਰਾਠੌਰ ਸਾਰੇ ਪ੍ਰੋਗਰਾਮ ਦੇ ਵਿਚ ਜੁੜੇ ਨੇ ਤੇ ਪਹਿਲਾ ਹੀ ਗੀਤ ਜਸਪਾਲ ਰਾਮਾ ਹੋਣਾ ਨੇ ਕੱਲ ਸਾਡੇ ਲਈ ਭੇਜਿਆ ਸੀ ਤੇ ਉਹ ਮੈਂ ਤੁਹਾਨੂੰ ਸੁਣਾਉਣਾ। ਕਹਿੰਦੇ ਜੀ ਇਹਦੇ ਨਾਲ ਦਾ ਗੀਤ ਕੋਈ ਹੋਣਾ ਨਹੀਂ ਨਵੇਂ ਸਾਲ ਦੇ ਲਈ। ਮੈਂ ਵੀ ਸਹਿਮਤ ਹਾਂ ਜੀ, ਕਿਉਂਕਿ ਗੀਤ ਬੜਾ ਸੋਹਣਾ ਲੱਗਿਆ ਮੈਨੂੰ ਤੇ ਮੈਂ ਸੋਚਿਆ ਕਿ ਕਿਉਂ ਨਾ ਆਪਾਂ ਇਹ ਗੀਤ ਸਾਂਝਾ ਕਰੀਏ। ਸੋ ਨਵੇਂ ਸਾਲ ਤੇ ਇਹ ਗੀਤ ਤੁਹਾਡੇ ਸਾਹਮਣੇ ਪੇਸ਼ ਹੈ ਜੀ।
ਚੜਦਾ ਸਾਲ ਮੁਬਾਰਕ ਮਿੱਤਰੋ, ਕੱਲੇ ਕੱਲੇ ਨੂੰ। ਇਸ ਜੱਗ ਵਿੱਚ ਨਵੇਂ ਆਇਆ ਤੇ ਆਖਲ ਵਿਦਾ ਚੱਲੇ ਨੂੰ। ਚੜਦਾ ਸਾਲ ਮੁਬਾਰਕ ਮਿੱਤਰੋ, ਕੱਲੇ ਕੱਲੇ ਨੂੰ। ਚੜਦਾ ਸਾਲ ਮੁਬਾਰਕ ਮਿੱਤਰੋ, ਕੱਲੇ ਕੱਲੇ ਨੂੰ। ਸਭ ਦਾਨੀ ਸੱਜਣ ਲੋਕਾਂ ਜੋ ਚੂਸਣ ਜੋ ਕਾਨੂੰ, ਸਭ ਦਾਨੀ ਸੱਜਣ ਲੋਕਾਂ ਨੂੰ ਦੇਖੂ ਜੋ ਚੂਸਣ ਜੋ ਕਾਨੂੰ। ਹਰ ਹੀਰੇ ਫਾਂਸੀ ਚੜ ਗਏ ਨੂੰ, ਹਰ ਹੀਰੇ ਫਾਂਸੀ ਚੜ ਗਏ ਨੂੰ, ਤੇ ਵਤਨ ਵੇਚ ਕੇ ਚੱਲੇ ਨੂੰ। ਚੜਦਾ ਸਾਲ ਮੁਬਾਰਕ ਮਿੱਤਰੋ, ਕੱਲੇ ਕੱਲੇ ਨੂੰ। ਚੜਦਾ ਸਾਲ ਮੁਬਾਰਕ ਮਿੱਤਰੋ, ਕੱਲੇ ਕੱਲੇ ਨੂੰ।
ਮਿੱਟੀ ਨਾਲ ਮਿੱਟੀ ਹੁੰਦਿਆਂ ਦੇ ਕੁੜੀਆਂ ਮੁੰਡਿਆਂ ਨੂੰ, ਮਿੱਟੀ ਨਾਲ ਮਿੱਟੀ ਹੁੰਦਿਆਂ ਨੂੰ, ਕਮੀਆਂ ਦੇ ਕੁੜੀਆਂ ਮੁੰਡਿਆਂ ਨੂੰ, ਜੱਟਾਂ ਦੇ ਹੱਥ ਵਿੱਚ ਠੂਠੇ ਨੂੰ, ਜੱਟਾਂ ਦੇ ਹੱਥ ਵਿੱਚ ਠੂਠੇ ਨੂੰ, ਸ਼ਾਹੂਕਾਰਾਂ ਦੇ ਗੱਲੇ ਦਾ। ਸਾਲ ਮੁਬਾਰਕ ਮਿੱਤਰੋ, ਕੱਲੇ ਕੱਲੇ ਨੂੰ। ਹਰ ਕੁੱਖ ਸੁਲੱਖਣੀ ਹੋਈ ਨੂੰ, ਧੀ ਜੰਮਣੋਂ ਪਹਿਲਾਂ ਮੋਈ ਲਖਣੀ ਹੋਈ, ਜੰਮਣੋ ਪਹਿਲਾਂ ਮੋਈ। ਤੇ ਧਰਮੀ ਬਾਬਲ ਕਾਜ ਰਚਾਵਣ, ਬੁੱਚੜ ਖਾਨੇ ਚੱਲੇ ਨੂੰ। ਚੜਦਾ ਸਾਲ ਮੁਬਾਰਕ ਮਿੱਤਰੋ, ਕੱਲੇ ਕੱਲੇ 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 ਨੂੰ।
ਲਓ ਜੀ, ਚੜਦਾ ਸਾਲ ਮੁਬਾਰਕ ਮਿੱਤਰੋ, ਕੱਲੇ ਕੱਲੇ ਨੂੰ ਸਾਰਿਆਂ ਨੂੰ ਜੀ। ਸੋ ਗਰੁੱਪ ਮੈਸੇਜ ਨਹੀਂ ਹੈਗਾ ਇਹ, ਕੱਲੇ ਕੱਲੇ ਨੂੰ ਮੈਸੇਜ ਹੈ। ਸੋ ਨਵਾਂ ਸਾਲ ਚੜ੍ਹ ਚੁੱਕਾ ਆਸਟ੍ਰੇਲੀਆ ਦੇ ਵਿਚ, ਨਿਊਜ਼ੀਲੈਂਡ ਦੇ ਵਿਚ, ਜਪਾਨ ਦੇ ਵਿਚ, ਭਾਰਤ ਦੇ ਵਿਚ ਵੀ, ਤੇ ਬਾਕੀ ਅਸੀਂ ਚੜ੍ਹਾਉਣਾ ਹੈ ਜੀ। ਇਧਰ ਮਿੰਟੂ ਬਰਾੜ ਹੋਣਾ ਨੇ ਮੈਸੇਜ ਇਕ ਪਾਇਆ ਜੀ ਆਪਣੀ ਫੇਸਬੁੱਕ ਤੇ, ਪਹਿਲਾਂ ਤਾਂ ਪਰਸਨਲ ਮੈਸੇਜ ਆਇਆ ਕਿ ਉਨ੍ਹਾਂ ਨੇ ਨਵਾਂ ਸਾਲ ਤਾਂ ਜੀ ਕੰਮ ਤੇ ਹੀ ਚੜਾਇਆ, ਤੇ ਤੜਕੇ 6:30 ਵਜੇ ਮੈਸੇਜ ਆਇਆ ਸੀ, ਕਹਿੰਦੇ ਵੀ ਅੱਜ ਮੈਨੂੰ ਨਹੀਂ ਲੱਗਦਾ ਵੀ ਮੇਰੀ ਜਾਗ ਖੁੱਲੂਗੀ, ਪਰ ਮੈਂ ਕਹਿੰਦੇ ਕੋਸ਼ਿਸ਼ ਜ਼ਰੂਰ ਕਰਾਂਗਾ। ਪਰ ਮੈਂ ਨਵੇਂ ਸਾਲ ਵਾਲੇ ਦਿਨ ਉਨ੍ਹਾਂ ਦੀ ਇਕ ਵਾਲ ਦੇ ਉੱਤੋਂ ਜਸਵੰਤ ਜਫਰ ਦੀ ਕਵਿਤਾ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਪ੍ਰੋਗਰਾਮ ਦੇ ਸ਼ੁਰੂ ਦੇ ਵਿਚ। ਕਹਿੰਦੇ ਕਿ ਹੋਰ ਦੱਸੋ ਕੀ ਚਾਹੀਦਾ, ਤੇ ਅਸੀਂ ਕਈ ਵਾਰੀ ਨਾ ਸਾਨੂੰ ਇੰਨੀਆਂ ਚੀਜ਼ਾਂ ਮਿਲ ਰਹੀਆਂ ਹੁੰਦੀਆਂ ਤੇ ਫੇਰ ਵੀ ਅਸੀਂ ਨਿਰਾਸ਼ ਹੁੰਦੇ ਹਾਂ, ਤੇ ਉਨ੍ਹਾਂ ਦੇ ਵਿਚ ਅਸੀਂ ਕੰਮ ਕਰਕੇ ਰਾਜੀ ਨਹੀਂ, ਹਾਲਾਤਾਂ ਦੇ ਨਾਲ ਜੂਝਦੇ ਨਹੀਂ ਹੈਗੇ। ਕਹਿੰਦੇ ਪੰਜਾਬ ਦੀ ਜ਼ਮੀਨ ਸਭ ਤੋਂ ਉਪਜਾਊ ਧਰਤੀ, ਪੱਧਰੀ ਪੌਣ ਪਾਣੀ ਰੁੱਤਾਂ ਮੌਸਮ ਸਭ ਤੋਂ ਵਧੀਆ, ਹਰ ਖੇਤਰ ਤੇ ਮਾਹਿਰ ਮਿਹਨਤੀ ਲੋਕ, ਗੁਰੂਆਂ ਪੈਗੰਬਰਾਂ ਰਿਸ਼ੀਆਂ ਮੁਨੀਆਂ ਮਾਤਾ ਰਾਣੀ ਬਾਲਕਨਾਥ ਗੁੱਗੇ ਪੀਰ ਸਭ ਦੀ ਕਿਰਪਾ, ਇੱਥੇ ਲੱਖ ਦੇ ਕਰੀਬ ਗੁਰਦੁਆਰੇ, ਟਕਸਾਲਾਂ ਡੇਰੇ ਵੱਖਰੇ, ਹਜ਼ਾਰਾਂ ਮੰਦਰ ਗਿਰਜੇ ਮਸੀਤਾਂ ਵੀ, ਗੁਜ਼ਾਰੇ ਜੋਗੇ ਕਿੰਨੇ ਸਾਰੇ ਪਵਿੱਤਰ ਨਗਰ, ਕਿਸੇ ਨੂੰ ਬਿਜਲੀ ਮੁਫ਼ਤ, ਕਿਸੇ ਨੂੰ ਪਾਣੀ, ਕਿਸੇ ਨੂੰ ਆਟਾ ਦਾਲ, ਕਿਸੇ ਨੂੰ ਸਾਈਕਲ, ਕਿਸੇ ਨੂੰ ਵਿਆਹ ਫ੍ਰੀ, ਲੋਹੜੇ ਦੀਆਂ ਗਰਾਂਟਾਂ ਸਬਸਿਡੀਆਂ, ਬਜ਼ੁਰਗਾਂ ਨੂੰ ਮੌਜਾਂ, ਮੁਲਾਜ਼ਮਾਂ ਨੂੰ ਕਿੰਨੀਆਂ ਸਰਕਾਰੀ ਛੁੱਟੀਆਂ, ਹਜ਼ਾਰ ਤੋਂ ਵੱਧ ਇੰਜੀਨੀਅਰਿੰਗ, ਨਰਸਿੰਗ, ਬੀ ਐਡ, ਮੈਨੇਜਮੈਂਟ ਕਾਲਜ, ਥਾਂ ਥਾਂ ਤੇ ਨਵੀਆਂ ਯੂਨੀਵਰਸਿਟੀਆਂ, ਗਰੀਬਾਂ ਨੂੰ ਵੀ ਉਪਰੋਂ ਚਾਰ ਪੈਸੇ ਬਣਾਉਣ ਦੇ ਲਈ ਆਈ ਰਹਿੰਦੀ ਹਰ ਸਾਲ ਇਕ ਅੱਧ ਇਲੈਕਸ਼ਨ, ਲੋਕਾਂ ਦੀ ਸੇਵਾ ਵਿਚ ਹਰ ਵੇਲੇ ਹਾਜ਼ਰ, ਸਾਰੀਆਂ ਪਾਰਟੀਆਂ ਦੇ ਹਰ ਸਾਈਜ਼ ਦੇ ਲੀਡਰਾਂ ਦੀਆਂ ਪੈਰ ਪੈਰ ਤੇ ਹੱਸਦੀਆਂ ਮੁਸਕਰਾਉਂਦੀਆਂ ਤਸਵੀਰਾਂ, ਸਾਰੇ ਸਿਆਸੀ ਆਗੂ ਕਿੰਨੇ ਤਿਆਗੀ, ਅਣਥੱਕ, ਇਮਾਨਦਾਰ ਤੇ ਸੁਹਿਰਦ, ਕਿੰਨੀਆਂ ਚੰਗੀਆਂ ਸਾਰੀਆਂ ਪਾਰਟੀਆਂ, ਕਿੰਨੀ ਚੰਗੀ ਇਨ੍ਹਾਂ ਦੀ ਪਹਿਚਾਣ, ਬਾਦਲ ਸਾਹਿਬ ਦਾ ਅਕਾਲੀ ਦਲ ਗੁਰਸਿੱਖਾਂ ਦੀ ਪਾਰਟੀ, ਕੈਪਟਨ ਸਾਹਿਬ ਦੀ ਕਾਂਗਰਸ ਦੇਸ਼ ਭਗਤਾਂ ਦੀ ਪਾਰਟੀ, ਮੋਦੀ ਜੀ ਦੀ ਬੀਜੇਪੀ ਅੱਛੇ ਦਿਨਾਂ ਲਈ ਬਚਨਬੱਧ, ਕੇਜਰੀਵਾਲ ਜੀ ਦੀ ਪਾਰਟੀ ਆਮ ਆਦਮੀ ਦੇ ਹਿੱਤਾਂ ਦੇ ਲਈ, ਕਮਿਊਨਿਸਟ ਪਾਰਟੀਆਂ ਮਜ਼ਦੂਰ ਕਿਸਾਨਾਂ ਕਿਰਤੀਆਂ ਦੇ ਲਈ, ਫਿਰ ਵੀ ਮਰੂ ਮਰੂ ਕਰੀ ਜਾਂਦਾ ਪੰਜਾਬ ਉੱਲੂ ਦਾ ਪੱਠਾ, ਪੰਜਾਬ ਪੰਜਾਬੀਆਂ ਦਾ ਹੋਣ ਦੇ ਬਾਵਜੂਦ ਬਾਹਰ ਭੱਜੀ ਜਾਂਦੇ ਨੇ ਪੰਜਾਬੀ ਬੇਵਕੂਫ। ਸੋ ਜਸਵੰਤ ਜਫਰ ਨੇ ਜੀ ਇਹ ਕਵਿਤਾ ਲਿਖੀ ਸੀ ਜਿਹੜੀ ਮਿੰਟੂ ਬਰਾੜ ਹੋਣਾ ਨੇ ਸਾਂਝੀ ਕੀਤੀ ਹੈ, ਤੇ ਮੈਨੂੰ ਚੰਗੀ ਲੱਗੀ। ਵੈਸੇ ਮੈਂ ਅਕਸਰ ਕਹਿੰਦਾ ਹੁੰਦਾ ਕਿ ਜਿੰਨੀਆਂ ਰਿਆਇਤਾਂ ਆਜ਼ਾਦੀ ਪੰਜਾਬ ਦੇ ਵਿਚ ਹੈ ਨਾ, ਸਾਨੂੰ ਉਨੀ ਵਿਦੇਸ਼ਾਂ ਦੇ ਵਿਚ ਨਹੀਂ ਹੈਗੀ, ਲੱਗਦੀ ਹੈ ਦੇਖਣ ਨੂੰ, ਪਰ ਤੁਸੀਂ ਇੱਥੇ ਆ ਕੇ ਦੇਖੋ ਤੇ ਪਤਾ ਚੱਲੇਗਾ ਕਿ ਕਿੰਨੀਆਂ ਬੰਦਿਸ਼ਾਂ ਨੇ। ਸਾਡੇ ਇਕ ਬੜੇ ਹੀ ਸੁਹਿਰਦ ਕਾਸ਼ਤਕਾਰ ਬਾਦਲ ਸਾਹਿਬ ਦੇ 5 ਸਾਲ ਸੈਕਟਰੀ ਵੀ ਰਹਿ ਚੁੱਕੇ ਨੇ, ਖਹਿਰਾ ਸਾਹਿਬ ਤੁਹਾਨੂੰ ਪਤਾ ਹੋਊਗਾ, ਅਸੀਂ 2-3 ਸਾਲ ਪਹਿਲਾਂ ਉਨ੍ਹਾਂ ਦੀ ਇੰਟਰਵਿਊ ਕੀਤੀ ਸੀ ਜਾਰਜੀਆ ਵਾਲੇ, ਤੇ ਉਨ੍ਹਾਂ ਨਾਲ ਗੱਲਬਾਤ ਚੱਲ ਰਹੀ ਸੀ, ਮੇਰੇ ਕੋਲ ਆਏ ਹੋਏ ਸੀ ਤੇ ਦੱਸਿਆ ਕਿ ਇੱਥੇ ਤਾਂ ਅਸੀਂ ਆਪਣੇ ਹੀ ਫਾਰਮ ਦੇ ਉੱਤੇ ਆਪਣੇ ਹੀ ਡੈਮ ਦੇ ਵਿਚੋਂ ਪਾਣੀ ਨਹੀਂ ਚੱਕ ਸਕਦੇ ਬਿਨਾਂ ਲਾਇਸੈਂਸ ਤੋਂ, ਆਪਣੇ ਹੀ ਫਾਰਮ ਦੇ ਉੱਤੇ, ਆਪਣੇ ਹੀ ਖੇਤਾਂ ਦੇ ਉੱਤੇ, ਆਪਣੇ ਹੀ ਘਰ ਦੇ ਪਿਛਵਾੜੇ ਦੇ ਵਿਚੋਂ ਦਰਖਤ ਦੀ ਡਾਹਣੀ ਨਹੀਂ ਵੱਢ ਸਕਦੇ ਇਜਾਜ਼ਤ ਲਏ ਤੋਂ ਬਿਨਾਂ। ਇਹ ਆਜ਼ਾਦੀ ਹੈ। ਦੂਸਰੇ ਪਾਸੇ ਆਜ਼ਾਦੀ ਪੰਜਾਬ ਦੀ ਦੇਖ ਲਓ ਕਿ ਕੋਈ ਲਾਇਸੈਂਸ ਨਹੀਂ, ਕੋਈ ਕੁਛ ਨਹੀਂ, ਫ੍ਰੀ ਬਿਜਲੀ ਮਿਲ ਰਹੀ ਹੈ, ਇੱਥੇ ਫ੍ਰੀ ਕਿਸੇ ਨੂੰ ਕੁਛ ਨਹੀਂ ਮਿਲਦਾ। ਸੋ ਦੋਸਤੋ, ਆਪਣੇ ਹੀ ਖੂਨ ਦਾ ਰਸ ਹੈ, ਜਿੰਨਾ ਤੁਸੀਂ ਬਹਾਈ ਜਾਣਾ ਉਨਾ ਹੀ ਵਧੀਆ ਸਹੂਲਤਾਂ ਮਿਲਣੀਆਂ ਨੇ, ਪਰ ਜਿੰਨੀਆਂ ਸਹੂਲਤਾਂ ਆਜ਼ਾਦੀ ਭਾਰਤ ਦੇ ਵਿਚ ਨੇ ਜਾਂ ਪੰਜਾਬ ਦੇ ਵਿਚ ਮਾਣ ਰਿਹਾ ਇਨਸਾਨ, ਤੇ ਫਿਰ ਵੀ ਉਨ੍ਹਾਂ ਹਾਲਾਤਾਂ ਦੇ ਵਿਚ ਤਰੱਕੀ ਨਹੀਂ ਕਰਨੀ, ਤਾਂ ਕਿਤੇ ਨਾ ਕਿਤੇ ਇਹਦੇ ਵਿਚ ਸਾਡਾ ਕਸੂਰ ਵੀ ਹੈ। ਸੋ ਆਓ ਅਹਿਦ ਕਰੀਏ ਕਿ ਜਿੱਥੇ ਵੀ ਜਿਨ੍ਹਾਂ ਹਾਲਾਤਾਂ ਦੇ ਵਿਚ ਵੀ ਅਸੀਂ ਹੈਗੇ ਹਾਂ, ਅਸੀਂ ਸ਼ੁਕਰਾਨਾ ਕਰੀਏ ਪਰਮਾਤਮਾ ਦਾ, ਔਰ ਉਸ ਨੂੰ ਬਿਹਤਰ ਬਣਾਉਣ ਦੇ ਲਈ ਅੱਜ ਨਵੇਂ ਸਾਲ ਵਾਲੇ ਦਿਨ ਇਹ ਪ੍ਰਣ ਕਰਨਾ। ਤੇ ਹਾਲਾਤ ਚੰਗੇ ਮਾੜੇ ਦੁਨੀਆਂ ਤੇ ਆਉਂਦੇ ਰਹਿੰਦੇ ਨੇ, ਉਨ੍ਹਾਂ ਵੱਲ ਵੀ ਦੇਖੋ ਜਿਨ੍ਹਾਂ ਦੇ ਘਰਾਂ ਦੇ ਘਰ, ਸ਼ਹਿਰਾਂ ਦੇ ਸ਼ਹਿਰ ਢਹਿ ਗਏ ਨੇ ਪਿਛਲੇ ਸਾਲ ਸੀਰੀਆ ਦੇ ਵਿਚ, ਇਰਾਕ ਦੇ ਵਿਚ, ਹੋਰ ਦੇਸ਼ਾਂ ਦੇ ਵਿਚ, ਤੇ ਉਨ੍ਹਾਂ ਨੇ ਵੀ ਤਾਂ ਜ਼ਿੰਦਗੀ ਕੱਟਣੀ ਆ। ਔਰ ਕਈ ਇਹ ਦੇਖੋ ਕਿ ਸਾਡੇ ਵਰਗੇ ਫੈਟ ਵਧਾ ਕੇ, ਭਾਰ ਵਧਾ ਕੇ ਜਿਮ ਜਾਣ ਦੀ ਕੋਸ਼ਿਸ਼ ਕਰ ਰਹੇ ਨੇ, ਸਾਥੇ ਜਿਮ ਵੀ ਨਹੀਂ ਜਾਇਆ ਜਾਂਦਾ। ਸੋ ਇਹ ਵੀ ਮਤਲਬ ਹਾਲਾਤ ਨੇ, ਦੁਨੀਆਂ ਤੇ ਹਾਲਾਤ ਬਦਲਦੇ ਰਹਿੰਦੇ ਨੇ। ਸੋ ਬਹੁਤ ਸਾਰੇ ਸੱਜਣ ਮਿੱਤਰ ਸਾਡੇ ਨਾਲ ਜੁੜ ਰਹੇ ਨੇ, ਤੇ ਉਨ੍ਹਾਂ ਸਾਰਿਆਂ ਦੇ ਆਪਾਂ ਸੁਨੇਹੇ ਲੈਣੇ ਆ, ਨਾਲ ਦੀ ਨਾਲ ਆਪਾਂ ਗੱਲਾਂ ਬਾਤਾਂ ਵੀ ਕਰਨੀਆਂ, ਗੀਤ ਸੰਗੀਤ ਵੀ ਆਪਾਂ ਸੁਣੀ ਜਾਣਾ ਆ, ਨਵੇਂ ਗੀਤ ਵੀ ਕਾਫੀ ਆਏ ਹੋਏ ਨੇ। ਇਕ ਮਾੜੀ ਖ਼ਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਕਿ ਰਾਜ ਬਰਾੜ ਨਹੀਂ ਰਹੇ, ਕੱਲ ਅਕਾਲ ਚਲਾਣਾ ਕਰ ਗਏ। ਸੋ ਉਹ ਵੀ ਇਕ ਰਾਤੀ ਸੈਡ ਦੁੱਖ ਭਰੀ ਖ਼ਬਰ ਸੁਣਨ ਨੂੰ ਮਿਲੀ ਆ, ਤੇ ਕਾਫੀ ਉਨ੍ਹਾਂ ਨੇ ਵਧੀਆ ਗਾਇਕੀ ਕੀਤੀ, ਗੀਤ ਲਿਖੇ, ਸੰਗੀਤ ਦੀ ਦੁਨੀਆਂ ਦੇ ਵਿਚ ਕਾਫੀ ਉਨ੍ਹਾਂ ਨੇ ਨਾਮ ਖੱਟਿਆ, ਪਰ ਪਿਛਲੇ ਕੁਝ ਸਾਲਾਂ ਤੋਂ ਉਹ ਵੀ ਕੁਝ ਸਮੱਸਿਆਵਾਂ ਦੇ ਨਾਲ ਜੂਝ ਰਹੇ ਸਨ, ਜਿਨ੍ਹਾਂ ਦੇ ਵਿਚ ਡਰੱਗ ਪ੍ਰੋਬਲਮ ਜਾਂ ਐਲਕੋਹਲ ਪ੍ਰੋਬਲਮ ਸੀਗੀ, ਤੇ ਉਨ੍ਹਾਂ ਨੂੰ ਘਾਟਾ ਵੀ ਪਿਆ ਸੀ ਕਾਫੀ ਫਿਲਮ ਮੇਕਿੰਗ ਦੇ ਵਿਚ। ਸੋ ਉਸ ਤੋਂ ਬਾਅਦ ਉਨ੍ਹਾਂ ਨੇ ਬੜੀ ਕੋਸ਼ਿਸ਼ ਵੀ ਕੀਤੀ ਆਪਣੇ ਆਪ ਨੂੰ ਰੀਹੈਬਿਲੀਟੇਟ ਕਰਨ ਦੀ, ਦੁਆਰਾ ਫੇਰ ਮੁੱਖ ਧਾਰਾ ਦੇ ਵਿਚ ਆਉਣ ਦੇ ਲਈ ਉਹਨਾਂ ਦੀ ਬਹੁਤ ਸਾਰੇ ਸੱਜਣਾਂ ਨੇ ਮਦਦ ਵੀ ਕੀਤੀ ਤੇ ਮਤਲਬ ਉਹਨਾਂ ਹੁਣ ਪਿੱਠ ਸੁਣਦੀ ਆ ਤੇ ਉਹਨਾਂ ਨੇ ਬਹੁਤ ਟਰਾਈ ਕੀਤੀ ਆ ਤੇ ਪਰ ਜਦੋਂ ਗੱਡੀ ਲੀਹ ਤੋਂ ਲੈ ਜਾਵੇ ਤਾਂ ਫੇਰ ਮੁੜ ਕੇ ਰਿਵਾਈਵ ਕਰਨਾ ਕਈ ਵਾਰੀ ਔਖਾ ਹੋ ਜਾਂਦਾ ਹਜੇ ਉਹਨਾਂ ਦੇ ਅਕਾਲ ਚਲਾਣੇ ਦੀ ਜਿਹੜੀ ਗੱਲ ਹੈ ਉਸ ਦੇ ਬਾਰੇ ਪਤਾ ਨਹੀਂ ਚੱਲਿਆ ਪਰ ਉਹਨਾਂ ਦੀ ਜਿਹੜੀ ਜ਼ਿੰਦਗੀ ਹੈ ਹਰ ਐਂਗਲ ਤੋਂ ਉਹਨਾਂ ਨੇ ਕਾਫੀ ਸਟਰਗਲ ਕਰਕੇ ਆਪਣਾ ਨਾਮ ਬਣਾਇਆ ਹੈ ਜੀ ਤੇ ਲਓ ਜੀ ਹੁਣ ਸੁਨੇਹੇ ਆਪਾਂ ਲੈਣੇ ਸ਼ੁਰੂ ਕਰ ਦਈਏ ਨਹੀਂ ਪਹਿਲਾਂ ਮੌਸਮ ਪਹਿਲਾਂ ਤੁਹਾਨੂੰ ਮੌਸਮ ਦੀ ਜਾਣਕਾਰੀ ਦੇਣੀ ਜ਼ਰੂਰੀ ਬਣਦੀ ਹੈ ਗਰਮੀਆਂ ਪੂਰੇ ਜੋਬਨ ਤੇ ਆਸਟ੍ਰੇਲੀਆ ਦੇ ਵਿਚ ਚੱਲ ਰਹੀਆਂ ਨੇ 33 ਡਿਗਰੀ ਕੌਫਸਾਰਵਰ ਦੇ ਵਿਚ ਕਾਫੀ ਹੁਮ ਹੈ ਅੱਜ ਸ਼ਾਵਰ ਦੱਸੇ ਗਏ ਨੇ ਬ੍ਰਿਸਬਨ ਦੇ ਵਿਚ 34 ਡਿਗਰੀ ਗਰਮ ਤੇ ਤੱਤਾ ਰਹੇਗਾ ਜੀ ਕੇਨਜ਼ ਦੇ ਵਿਚ ਉਥੇ ਵੀ ਮੀਂਹ ਪੈਣਗੇ ਤੇ ਕੈਨਬਰਾ ਦੇ ਵਿਚ ਬੱਦਲਵਾਈ ਰਹੇਗੀ 29 ਤੇ ਸਿਡਨੀ ਦੇ ਵਿਚ 26 ਡਿਗਰੀ ਸ਼ਾਵਰ ਹੋਣ ਦੀ ਉਮੀਦ ਹੈ ਮੈਲਬਨ ਠੰਡਾ ਰਹੇਗਾ 21 ਡਿਗਰੀ ਤੇ 24 ਡਿਗਰੀ ਠੰਡਕ ਰਹੇਗੀ ਜੀ ਐਡਲੇਡ ਦੇ ਵਿਚ 31 ਡਿਗਰੀ ਗਰਮੀ ਵੱਲ ਨੂੰ ਵੱਧ ਰਿਹਾ ਪਰਥ ਤੇ ਵੈਸਟ ਆਸਟ੍ਰੇਲੀਆ ਡਾਰਵਿਨ 31 ਡਿਗਰੀ ਗਰਮ ਰਹਿੰਦਾ ਉਥੇ ਅੱਜ ਥੰਡਰਸਟ੍ਰੋਮ ਆਉਣ ਦੀ ਪੂਰੀ ਪੂਰੀ ਸੰਭਾਵਨਾ ਹੈ ਤੇ ਉਧਰ ਸਾਊਥ ਆਸਟ੍ਰੇਲੀਆ ਦੇ ਵਿਚ ਬੜੀਆਂ ਤੇਜ਼ ਹਵਾਵਾਂ ਚੱਲੀਆਂ ਨੇ ਇਸ ਸਾਲ ਦੇ ਵਿਚ 3 ਦਿਨ ਹੋ ਗਏ ਨੇ ਕਈਆਂ ਇਲਾਕਿਆਂ ਦੇ ਵਿਚ ਬਿਜਲੀ ਨਹੀਂ ਆਈ 3 ਵਾਰੀ ਇਹ ਹੋ ਚੁੱਕਾ ਹੈ ਸੋ ਇਹ ਸਾਲ ਕਾਫੀ ਮਾੜਾ ਰਿਹਾ ਬਹੁਤ ਤੇਜ਼ ਹਵਾਵਾਂ ਆਸਟ੍ਰੇਲੀਆ ਦੇ ਵਿਚ ਚੱਲ ਰਹੀਆਂ ਨੇ ਇਸ ਸਾਲ ਅੰਮ੍ਰਿਤਸਰ ਸਾਹਿਬ ਦਾ ਤਾਪਮਾਨ ਦੇਖਦੇ ਹਾਂ 11 ਡਿਗਰੀ ਤਾਪਮਾਨ ਹੈ ਜੀ ਉਥੇ ਇਸ ਵੇਲੇ ਹਲਕੀ ਧੁੰਦ ਪਈ ਹੋਈ ਹੈ ਦਿਨਾਂ ਨੂੰ ਹਲਕੇ ਹਲਕੇ ਬੱਦਲ ਵੀ ਰਹਿਣ ਦੀ ਸੰਭਾਵਨਾ ਹੈ ਕਿਤੇ ਕਿਤੇ ਸੂਰਜ ਵੀ ਨਿਕਲੇਗਾ 22 ਡਿਗਰੀ ਤੱਕ ਵੱਧ ਤੋਂ ਵੱਧ ਤਾਪਮਾਨ ਪਹੁੰਚੇਗਾ ਜੀ ਸੋ ਨਵਾਂ ਸਾਲ ਹਮ ਆਪਕੇ ਸਾਥ ਮਨਾ ਰਹੇ ਹਾਂ ਹਿੰਦੀ ਦੇ ਵਿਚ ਤੇ ਦਲਜੀਤ ਸਿੰਘ ਮਹਿਤਾ ਜੰਗ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਰੁਪਿੰਦਰ ਗਿੱਲ ਵੀ ਸਾਰਿਆਂ ਨੂੰ ਫਤਿਹ ਬੁਲਾ ਰਹੇ ਨੇ ਨਵੇਂ ਸਾਲ ਦੀਆਂ ਸਾਰੇ ਸਰੋਤਿਆਂ ਨੂੰ ਵਧਾਈਆਂ ਤੇ ਚੜ੍ਹਦੀ ਕਲਾ ਵਿਚ ਰਹਿਣ ਦਾ ਸੁਨੇਹਾ ਦੇ ਰਹੇ ਨੇ ਬਹੁਤ ਬਹੁਤ ਧੰਨਵਾਦ ਜੀ ਵਰਿੰਦਰ ਨਿੰਦਰ ਤੁਹਾਡੀ ਜੀ ਫੋਟੋ ਮਿਲ ਗਈ ਹੈ ਜੀ ਤੇ ਨਵੇਂ ਸਾਲ ਦੇ ਪਟਾਕੇ ਚੱਲ ਰਹੇ ਨੇ ਜਸਪਾਲ ਰਾਮਾ ਜੀ ਗੀਤ ਆਪਾਂ ਲਾ ਦਿੱਤਾ ਸੀ ਤੇ ਤੁਹਾਡੀਆਂ ਵਧਾਈਆਂ ਕਬੂਲ ਹੈ ਜਗਤਾਰ ਜੌਲ ਵੀ ਹੁਣ ਮੈਨੂੰ ਭਾਈ ਸਾਹਿਬ ਕਹਿਣ ਲੱਗ ਪਏ ਆ ਕਹਿੰਦੇ ਭਾਈ ਸਾਹਿਬ ਸਤਿ ਸ੍ਰੀ ਅਕਾਲ ਤੇ ਮੈਂ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਣ ਲੱਗ ਗਿਆ ਤੇ ਮੈਨੂੰ ਭਾਈ ਸਾਹਿਬ ਕਹਿਣ ਲੱਗ ਗਿਆ ਚਲੋ ਕੋਈ ਗੱਲ ਨੀ ਜੀ ਬੜਾ ਸੋਹਣਾ ਅੱਖਰ ਹੈ ਤੇ ਮੈਨੂੰ ਚੰਗਾ ਲੱਗਦਾ ਤੇ ਨਰਿੰਦਰ ਰਾਠੌਰ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ ਨਵਾਂ ਸਾਲ ਮੁਬਾਰਕ ਹੋਵੇ ਜੀ ਤੇ ਉਮੀਦ ਕਰਦਾ ਕਿ ਨਵਾਂ ਸਾਲ ਸਭ ਨੂੰ ਖੁਸ਼ੀਆਂ ਲੈ ਕੇ ਆਵੇ ਖੁਸ਼ੀਆਂ ਭਰਿਆ ਹੋਵੇ ਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਸਾਰੇ ਗੁਰਬਾਣੀ ਵਿਚਾਰ ਪ੍ਰੋਗਰਾਮ ਬਹੁਤ ਵਧੀਆ ਲੱਗਿਆ ਜੀ ਤੇ ਕਹਿੰਦੇ ਨੇ ਕਿ ਮੈਂ ਧੰਨਵਾਦ ਕਰਨਾ ਚਾਹਾਂਗਾ ਕਿ ਜੋ ਸਾਡੇ ਗਿਆਨ ਦੇ ਵਿਚ ਵਾਧਾ ਕਰਦੇ ਹੋ ਅੱਜ ਦੇ ਰੁਝੇਵੇਂ ਵਿਚ ਸਾਨੂੰ ਖੁਸ਼ ਰੱਖਣ ਦੇ ਲਈ ਆਪਣਿਆਂ ਲਈ ਜੋੜਨ ਆਪਣਿਆਂ ਨਾਲ ਜੋੜਨ ਦੇ ਲਈ ਮੈਂ ਬਹੁਤ ਕੁਝ ਸਿੱਖਦਾ ਹਾਂ ਹਰਮਨ ਰੇਡੀਓ ਤੋਂ ਜੀ ਥੈਂਕ ਯੂ ਇਹ ਸਨ ਜੀ ਨਰਿੰਦਰ ਰਾਠੌਰ ਸਾਹਿਬ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਵਿਚ ਅਸੀਸ ਦੇਣ ਲਈ ਬਹੁਤ ਬਹੁਤ ਧੰਨਵਾਦ ਤੇ ਸਤਵੀਰ ਲੱਖਾ ਕਿਆ ਬਾਤ ਹੈ ਜੀ ਆਓ ਜੀ ਲੱਖਾ ਸਾਹਿਬ ਕੀ ਹਾਲ ਚਾਲ ਹੈ ਤੇ ਰਾਜ ਬਰਾੜ ਦੇ ਕਹਿੰਦੇ ਅੱਜ ਗਾਣਾ ਲਾ ਦਿਓ ਜ਼ਰੂਰ ਲਾਵਾਂਗੇ ਜੀ ਤੇ ਉਨ੍ਹਾਂ ਦੀ ਆਵਾਜ਼ ਹਮੇਸ਼ਾ ਸਾਡੇ ਨਾਲ ਰਹੇਗੀ ਤੇ ਜ਼ਰੂਰ ਆਪਾਂ ਗੀਤ ਲਾਵਾਂਗੇ ਤੇ ਹੋਰ ਕੰਮ ਕਾਰ ਕਿਵੇਂ ਚੱਲ ਰਿਹਾ ਜੀ ਤੁਹਾਡਾ ਤੇ ਯਕੀਨੀ ਆ ਹੁਣ ਪੂਰੇ ਜੋਬਨ ਤੇ ਲੱਗਦੀਆਂ ਤੁਹਾਡੇ ਇਲਾਕੇ ਦੇ ਵਿਚ ਤੇ ਹਰਿੰਦਰ ਸਿੰਘ ਨਨੂਆ ਬਲੈਕ ਟਾਊਨ ਵਾਲੇ ਵੀ ਸਾਡੇ ਨਾਲ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਤੇ ਉਹਨਾਂ ਨੇ ਇਕ ਕਾਰਟੂਨ ਭੇਜਿਆ ਕਿ ਨਰਿੰਦਰ ਮੋਦੀ ਟੀਵੀ ਦੇ ਉੱਤੇ ਲੈਕਚਰ ਦੇ ਰਹੇ ਨੇ ਤੇ ਇਕ ਬੰਦਾ ਮੂਹਰੇ ਬੈਠਾ ਮੇਰੇ ਵਰਗਾ ਉਹਦਾ ਲੈਕਚਰ ਸੁਣ ਰਿਹਾ ਤੇ ਨਰਿੰਦਰ ਮੋਦੀ ਸਾਹਿਬ ਕਹਿ ਰਹੇ ਨੇ ਮਿੱਤਰੋ ਫਰੋਮ ਮਿਡ ਨਾਈਟ 2017 ਸਟਾਰਟ 2017 ਮਿਡ ਨਾਈਟ ਤੋਂ ਸ਼ੁਰੂ ਹੋ ਜਾਏਗਾ ਪਰ ਉਹ ਬੰਦਾ ਪਹਿਲਾਂ ਹੀ ਬੇਹੋਸ਼ ਹੋ ਚੁੱਕਿਆ ਸੀ 2000 ਸਮਝ ਕੇ ਕਿਉਂਕਿ ਉਹ ਸੋਚਦਾ ਸੀਗਾ ਵੀ 2000 ਦੇ ਨੋਟ ਵੀ ਹੁਣ ਬੰਦ ਹੋ ਜਾਣੇ ਨੇ ਸੋ ਬੜਾ ਸੈਟਾਰ ਜਾਂ ਚੁਟਕਲੇ ਭਰਿਆ ਹੈਗਾ ਜੀ ਮਾਹੌਲ ਤੇ ਸਤਨਾਮ ਗਿੱਲ ਹੁਣੀ ਵੀ ਸਾਡੇ ਨਾਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੁੜ ਰਹੇ ਨੇ ਸਾਰੇ ਸਾਰਿਆਂ ਨੂੰ ਹੈਪੀ ਨਿਊ ਈਅਰ ਕਹਿ ਰਹੇ ਨੇ ਇਕ ਗੀਤ ਉਹ ਭੇਜ ਰਹੇ ਨੇ ਮੈਂ ਕੋਸ਼ਿਸ਼ ਕਰਦਾ ਜੀ ਇਹ ਗੀਤ ਮੈਨੂੰ ਨਾ ਮੈਂ ਅਗਲੇ ਪ੍ਰੋਗਰਾਮ ਦੇ ਵਿਚ ਤੁਹਾਡਾ ਲਾਵਾਂਗਾ ਕਿਉਂਕਿ ਲਾਈਵ ਆਪਾਂ ਨਹੀਂ ਇਹ ਚਲਾ ਸਕਦੇ ਸਾਡੇ ਨਾਲ ਇਧਰ ਜੁੜੇ ਨੇ ਜੀ ਇਕ ਹੋਰ ਸੱਜਣ ਗੈਰੀ ਉਨ੍ਹਾਂ ਨੇ ਇਕ ਗੀਤ ਸੁਣਨਾ ਚਾਹਿਆ ਬਲਜੀਤ ਰੀਤ ਬਲਜੀਤ ਦਾ ਮੈਂ ਕੋਸ਼ਿਸ਼ ਕਰਦਾ ਜੀ ਇਹ ਗੀਤ ਹੋਇਆ ਤਾਂ ਜ਼ਰੂਰ ਸੁਣਾਵਾਂਗੇ ਰਮਨਜੀਤ ਸਿੰਘ ਜੰਡੋਰੀਆ ਵੀ ਪ੍ਰੋਗਰਾਮ ਦੇ ਵਿਚ ਆ ਗਏ ਨੇ ਤੇ ਕਹਿੰਦੇ ਨੇ ਕਿ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਤੇ ਐਵਰੀਵਨ ਇਜ਼ ਸੇਫ ਐਂਡ ਹੈਪੀ ਹੋਪ ਐਵਰੀਵਨ ਹੈਡ ਗੁੱਡ ਸਟਾਰਟ ਐਂਡ ਫਿਨਿਸ਼ ਇਨ ਬੋਥ ਨਿਊ ਐਂਡ ਓਲਡ ਈਅਰ ਦੂਜਾ ਕਹਿੰਦੇ ਕਿ ਆਪਣੇ ਜਿਹੜੇ ਕੰਮ ਹੈ work your aims on your aims as everybody planned in your way. ਤੇ ਦੂਜਾ ਕਹਿੰਦੇ ਤੀਜਾ try to find out meaning of back to basic or basic and down to earth in your life. Check where it fit in your life and adjust your life. ਤੇ feel the difference. ਇਹ ਵੀ ਬੜਾ ਧਿਆਨ ਰੱਖਣ ਦੀ ਗੱਲ ਹੈ ਕਿ ਕਈ ਵਾਰੀ ਅਸੀਂ ਆਪਣੀ ਜ਼ਿੰਦਗੀ ਨੂੰ ਗੁੰਝਲਦਾਰ ਜ਼ਿਆਦਾ ਬਣਾ ਲਈਦਾ ਹੈ, ਜ਼ਿਆਦਾ ਗੁੰਝਲ ਆਹ ਵੀ ਕਰ ਲਓ ਉਹ ਵੀ ਕਰ ਲਓ. ਪਰ ਮੈਂ ਵੀ ਪਿਛਲੇ 2-3 ਸਾਲ ਤੋਂ ਜੀ ਜ਼ਿੰਦਗੀ ਬੈਕ ਟੂ ਬੇਸਿਕ ਕਰ ਰਿਹਾ, ਤੁਸੀਂ ਨੋਟ ਵੀ ਕੀਤਾ ਹੋਣਾ, ਤੇ ਬੜੇ ਮੈਂ ਲਿਮਿਟ ਕਰ ਰਿਹਾ ਆਪਣੀਆਂ ਲੋੜਾਂ ਨੂੰ, ਘਟਾ ਰਿਹਾ ਆਪਣੀਆਂ ਲੋੜਾਂ ਨੂੰ. ਸੋ ਬਹੁਤ ਚੰਗਾ ਲੱਗਦਾ, ਬਹੁਤ ਸੋਹਣਾ ਲੱਗਦਾ. ਤੇ ਕਹਿੰਦੇ ਕਿ ਬੈਕ ਟੂ ਬੇਸਿਕ ਜਿਹੜਾ ਡਾਊਨ ਟੂ ਅਰਥ ਨਾ, ਇਹ ਰੋਂਗ ਨਹੀਂ ਹੈਗਾ, ਇਹ ਕਹਿੰਦੇ ਪਿੱਲਰ ਆਫ ਲਾਈਫ ਹੈ. ਤੇ ਬਹੁਤ ਸੋਹਣੇ ਜੀ ਜਸਵੀਰ ਜੱਸੀ ਦਾ ਸੁਨੇਹਾ ਤੁਸੀਂ ਸਾਡੇ ਨਾਲ ਸਾਂਝਾ ਕੀਤਾ, ਧੰਨਵਾਦ. ਅਮਰਪ੍ਰੀਤ ਸਿੰਘ ਵੀ ਫੋਟੋ ਭੇਜ ਕੇ ਸਾਡੇ ਨਾਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਹੈਪੀ ਨਿਊ ਈਅਰ ਕਹਿੰਦੇ. ਇਹਨਾਂ ਬਾਰੇ ਕਹਿੰਦੇ ਕੁਝ ਦੱਸਿਓ, ਨੋਟਾਂ ਬਾਰੇ, 100 ਦਾ ਨੋਟ ਜਿਹੜਾ ਆ. ਠੀਕ ਹੈ, ਕੋਈ ਗੱਲ ਨੀ ਜੀ, ਮੈਨੂੰ ਲੱਗਦਾ ਹੈ ਕਿ ਐਵੇਂ ਗੱਲ ਬਣਾਈ ਹੋਈ ਆ. ਤੇ ਇਧਰ ਐਚਪਾਲ ਸਿੰਘ ਸਾਡੇ ਨਾਲ ਜੁੜੇ ਨੇ ਜੀ, ਤੇ ਉਹਨਾਂ ਨੇ ਹੈਪੀ ਨਿਊ ਈਅਰ ਸਪੇਨ ਤੋਂ ਭੇਜਿਆ ਜੀ. ਸਾਡੇ ਕਹਿੰਦੇ -1 ਡਿਗਰੀ ਆ, ਕਿਆ ਬਾਤ ਆ ਜੀ. ਤੁਸੀਂ ਤਾਂ ਫਿਰ ਸਨੋ ਵਗੈਰਾ ਨੀ ਪਈ ਹਜੇ, ਕੋਈ ਫੋਟੋਆਂ ਖਿੱਚ ਕੇ ਭੇਜੋ ਸਾਡੇ ਲਈ, ਤੇ ਪਤਾ ਲੱਗੇ ਤੁਹਾਡਾ ਸਪੇਨ ਕਿਹੋ ਜਿਹਾ. ਤਾਂ ਇਟਲੀ ਵਾਲੇ ਵੀ ਆ ਗਏ ਨੇ ਜੀ, ਕੁਲਦੀਪ ਸਿੰਘ. ਅੱਧੀ ਰਾਤ ਹੋਈ ਹੋਇਆ ਉੱਥੇ, ਤੇ ਉਹਨਾਂ ਨੇ ਇੱਕ ਰਾਜੂ ਹਠੂਰੀਆ ਦੀ ਕਵਿਤਾ ਭੇਜੀ ਆ, ਇਹ ਮੈਂ ਥੋੜੀ ਦੇਰ ਬਾਅਦ ਨਾ ਸਾਰੇ ਸਰੋਤਿਆਂ ਨਾਲ ਸਾਂਝੀ ਕਰਾਂਗਾ. ਤੇ ਇਧਰ ਹੈਪੀ ਨਿਊ ਈਅਰ ਬੁਲਾ ਰਹੇ ਨੇ ਸਾਨੂੰ ਤਰਸੇਮ ਰਟੋਲ ਪਰਥ ਤੋਂ. ਸੋ ਸਾਰੇ ਸੱਜਣਾ ਮਿੱਤਰਾਂ ਦਾ ਸਵਾਗਤ ਹੈ ਪ੍ਰੋਗਰਾਮ ਦੇ ਵਿਚ ਜੀ, ਆਇਆਂ ਨੂੰ ਗੁੱਡ ਮਾਰਨਿੰਗ. ਤੇ ਆਪਾਂ ਸਾਰੇ ਮੈਸੇਜ ਲੈਣੇ ਆ ਜੀ. ਤੇ ਤੁਹਾਨੂੰ ਹੁਣ ਅਗਲਾ ਗੀਤ ਜਿਹੜਾ ਮੈਂ ਸੁਣਾਉਣਾ ਨਾ, ਉਹ ਵੀ ਬਹੁਤ ਵਧੀਆ ਜੀ, ਸਰਵਣ ਪੁੱਤ ਰਣਜੀਤ ਬਾਵਾ ਦੀ ਆਵਾਜ਼ ਦੇ ਵਿਚ.
ਸਾਡੀ ਮਿਹਨਤੀਆਂ ਦੀ ਕੌਮ ਤੇ ਹੈ ਚੁੱਲਿਆ ਕੀ ਹਨੇਰ, ਕਾਮੇ ਪੁੱਤ ਨੇ ਹੋਛੇ ਹੋ ਗਏ, ਉਹ ਸਾਊ ਪੁੱਤ ਨੇ ਹੋਛੇ ਹੋ ਗਏ, ਰਲ ਕੇ ਫੁਕਰਿਆਂ ਦੀ ਹੇਰ, ਵੀਰਾ ਲੈ ਕੇ ਹੱਥ ਪਸਤੌਲੜੀ, ਵੀਰਾ ਲੈ ਕੇ ਹੱਥ ਪਸਤੌਲੜੀ, ਆਖਣ ਕਿੱਥੇ ਰੁਕਿਆ ਸ਼ੇਰ, ਉਹ ਵੀਰਾ ਲੈ ਕੇ ਹੱਥ ਪਸਤੌਲੜੀ, ਆਖਣ ਕਿੱਥੇ ਰੁਕਿਆ ਸ਼ੇਰ, ਸਰਵਣ ਪੁੱਤ ਨੀ ਗੱਲ ਨੂੰ ਲੱਭਣੇ, ਉਹ ਸਰਵਣ ਪੁੱਤ ਨੀ ਗੱਲ ਨੂੰ ਲੱਭਣੇ, ਮਿਰਜ਼ੇ ਵੈਲੀ ਹੋਣਗੇ ਤੇਰ, ਮਿਰਜ਼ੇ ਵੈਲੀ ਹੋਣਗੇ ਤੇਰ,
ਸਰਵਣ ਪੁੱਤ ਗੀਤ ਸੁਣ ਰਹੇ ਸੀ ਜੀ, ਰਣਜੀਤ ਬਾਵੇ ਦੀ ਆਵਾਜ਼ ਦੇ ਵਿਚ. ਇਹ ਗੀਤ ਅਜੇ ਵੈਸੇ ਮੈਨੂੰ ਲੱਗਦਾ ਪੂਰਾ ਆਇਆ ਨਹੀਂ, ਪਰ ਜਿੰਨਾ ਵੀ ਹੈਗਾ ਤੁਹਾਨੂੰ ਸੁਣਾਇਆ, ਮੈਨੂੰ ਬੜਾ ਵਧੀਆ ਲੱਗਿਆ. ਕਿਉਂਕਿ ਅੱਜ ਕੱਲ ਨਕਲਾਂ ਅਸੀਂ ਕਰ ਰਹੇ ਹਾਂ ਜੀ ਮਿਰਜ਼ਿਆਂ ਦੀਆਂ, ਰਾਂਝਿਆਂ ਦੀਆਂ, ਪਰ ਸਾਡੇ ਇਤਿਹਾਸ ਦੇ ਵਿਚ ਮਿਥਿਹਾਸ ਦੇ ਵਿਚ ਅਨੇਕਾਂ ਗੁਰੂ ਪੀਰ ਪੈਗੰਬਰ ਹੋਏ ਨੇ, ਸਰਵਣ ਪੁੱਤ ਹੋਏ ਨੇ, ਜਿਨ੍ਹਾਂ ਨੂੰ ਆਪਣਾ ਰੋਲ ਮਾਡਲ ਬਣਾਉਣ ਦੀ ਸਾਨੂੰ ਲੋੜ ਹੈ. ਔਰ ਅਸੀਂ ਇਸ ਸਾਲ ਦੇ ਵਿਚ ਇਹ ਵੀ ਐਦ ਕਰਨਾ ਕਿ ਅਸੀਂ ਕਿਸੇ ਚੰਗੀ ਪਰਸਨੈਲਿਟੀ ਨੂੰ ਰੋਲ ਮਾਡਲ ਬਣਾ ਕੇ ਕੁਛ ਨਾ ਕੁਛ ਉਸ ਤੋਂ ਧਾਰਨ ਕਰੀਏ, ਕੋਈ ਵੀ ਹੋਵੇ, ਕਿਸੇ ਵੀ ਧਰਮ ਦੇ ਵਿਚੋਂ, ਕਿਸੇ ਵੀ ਸਭਿਆਚਾਰ ਦੇ ਵਿਚੋਂ ਹੋਵੇ, ਚੰਗਾ ਹੋਵੇ, ਉਹਦਾ ਚੰਗਾ ਨਾਮ ਹੋਵੇ, ਉਹਨੂੰ ਆਪਾਂ ਰੋਲ ਮਾਡਲ ਬਣਾਉਣਾ ਆ. ਪਿਛਲਾ ਸਾਲ ਕਾਫੀ ਖਰਾਬ ਰਿਹਾ ਕਿਉਂਕਿ ਵਿਆਹਾਂ ਸ਼ਾਦੀਆਂ ਦੇ ਵਿਚ ਜਿਹੜਾ ਗੋਲੀਆਂ ਚਲਾਉਣ ਦੀ ਪਿਰਤ ਹੈ ਉਹ ਕਾਫੀ ਪ੍ਰਚਲਿਤ ਹੋਈ, ਜਿਸ ਦੇ ਕਾਰਨ ਕਈ ਮੌਤਾਂ ਵੀ ਹੋਈਆਂ ਔਰ ਅਣਸਖਾਵੀਆਂ ਘਟਨਾਵਾਂ ਵੀ ਹੋਈਆਂ. ਸੋ ਉਸ ਚੀਜ਼ ਨੂੰ ਆਪਾਂ ਬੰਦ ਕਰਨਾ ਹੈ ਜੀ. ਤੇ ਡੇਰੇਦਾਰ ਬਾਬੇ ਸਾਰੇ ਜਿਹੜੇ ਆ ਉਹਨਾਂ ਨੂੰ ਲੰਮੇ ਹੱਥੀ ਲੈਣਾ ਤੇ ਉਹਨਾਂ ਨੂੰ ਕੰਟਰੋਲ ਕਰਨਾ। ਧਰਮ ਦੀ ਮੁੜ ਕੇ ਜਿਹੜੀ ਆ ਉਹ ਐਸਟੈਬਲਿਸ਼ਮੈਂਟ ਹੋਣੀ ਚਾਹੀਦੀ ਆ। ਸੋ ਦੋਸਤੋ ਪ੍ਰੋਗਰਾਮ ਅੱਗੇ ਵਧਾਉਂਦੇ ਆ ਤੇ ਅੱਜ ਦੇ ਪ੍ਰੋਗਰਾਮ ਦੇ ਵਿਚ ਮੈਂ ਥੋੜੀ ਦੇਰ ਬਾਅਦ ਆਪਣੇ ਸੱਜਣਾ ਮਿੱਤਰਾਂ ਨੂੰ ਲਵਾਂਗਾ ਤੇ ਅਸੀਂ ਖ਼ਬਰਾਂ ਤੇ ਵੀ ਝਾਤੀ ਮਾਰਾਂਗੇ ਕਿ ਕੀ ਕੁਛ ਹੋ ਰਿਹਾ ਆਸ ਪਾਸ। ਪਰ ਜਿਹੜੀਆਂ ਮੁੱਖ ਖ਼ਬਰਾਂ ਆਸਟ੍ਰੇਲੀਆ ਦੇ ਵਿਚੋਂ ਆ ਰਹੀਆਂ ਨੇ ਉਹ ਤਾਂ ਤੁਹਾਨੂੰ ਪਤਾ ਹੈ ਕਿ ਵੱਡੇ ਪੱਧਰ ਤੇ ਹਰੇਕ ਸ਼ਹਿਰ ਦੇ ਵਿਚ ਖੁਸ਼ੀਆਂ ਮਨਾਈਆਂ ਗਈਆਂ, ਪਟਾਕੇ ਚਲਾਏ ਗਏ ਨਿਊਜ਼ੀਲੈਂਡ ਦੇ ਵਿਚ ਵੀ। ਤੇ ਇਕ ਜਿਹੜੀ ਮਾੜੀ ਖ਼ਬਰ ਆਸਟ੍ਰੇਲੀਆ ਤੋਂ ਆ ਰਹੀ ਹੈ ਕਿ ਇਨ੍ਹਾਂ ਪਟਾਕਿਆਂ ਦੇ ਦੌਰਾਨ ਇਕ ਵਿਅਕਤੀ ਦੀ ਮੌਤ ਹੋਈ ਹੈ ਜੀ, ਤੇ ਉਹ ਬੜੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ ਮੈਲਬਨ ਦੇ ਵਿਚ ਤੇ ਗਿਪਸਲੈਂਡ ਇਲਾਕੇ ਦੇ ਵਿਚ। ਤੇ 46 ਸਾਲਾ ਥੋਮਸ ਓਬਰਾਇਨ ਪਟਾਕੇ ਚਲਾਉਣ ਵੇਲੇ ਜ਼ਖਮੀ ਹੋਇਆ, ਵਿਕਟੋਰੀਆ ਪੁਲਿਸ ਨੇ ਇਹ ਦਸਿਆ ਤੇ ਉਸ ਨੂੰ ਹਸਪਤਾਲ ਲੈ ਕੇ ਜਾਇਆ ਗਿਆ ਪਰ ਉਸ ਦੀ ਜਾਨ ਨਹੀਂ ਬਚ ਸਕੀ। ਇਸ ਦੌਰਾਨ ਤਕਰੀਬਨ ਕਈ ਹੋਰ ਲੋਕ ਵੀ ਜ਼ਖਮੀ ਹੋਏ ਨੇ ਤੇ ਇਧਰ ਮੈਲਬਨ ਦੇ ਵਿਚ ਤਕਰੀਬਨ 40 ਵਿਅਕਤੀਆਂ ਨੂੰ ਹਸਪਤਾਲ ਲੈ ਕੇ ਨਹੀਂ ਇਕ ਵਿਅਕਤੀ ਨੂੰ ਹਸਪਤਾਲ ਲੈ ਕੇ ਜਾਇਆ ਗਿਆ ਕਿਉਂਕਿ ਉਹ ਇਕ ਬਿਲਡਿੰਗ ਤੋਂ ਡਿੱਗ ਪਿਆ ਸੀ। ਸੋ 100 ਕੇਸਿਸ ਦੇ ਵਿਚ ਜਿਹੜੇ ਮੈਡੀਕਲ ਐਂਬੂਲੈਂਸ ਸੱਦਣੀ ਪਈ ਕਿਉਂਕਿ ਲੋਕ ਬਹੁਤ ਇਕੱਠੇ ਹੋ ਜਾਂਦੇ ਨੇ, ਤਕਰੀਬਨ ਮਿਲੀਅਨ ਦੇ ਉੱਤੇ ਤਾਂ ਸਿਡਨੀ ਦੇ ਵਿਚ ਲੋਕ ਇਕੱਠੇ ਹੋ ਜਾਂਦੇ ਨੇ। ਇਸ ਦੌਰਾਨ ਜਸ਼ਨ ਮਨਾਏ ਜਾਂਦੇ ਨੇ, ਧੱਕਾ ਮੁੱਕੀ ਵੀ ਹੁੰਦੀ ਆ ਤੇ ਕਈ ਵਾਰੀ ਜ਼ਿਆਦਾ ਵੀ ਖਾਧੀ ਪੀਤੀ ਜਾਂਦੀ ਆ, ਇਸ ਕਰਕੇ ਇਹ ਸਮੱਸਿਆ ਆਉਂਦੀ ਆ। ਪਰ ਫਿਰ ਵੀ ਕੁੱਲ ਮਿਲਾ ਕੇ ਜਿਹੜੀ ਸਰਕਾਰ ਜਾਂ ਪ੍ਰਸ਼ਾਸਨ ਇਸ ਨੂੰ ਬਹੁਤ ਸੁਚੱਜੇ ਤਰੀਕੇ ਦੇ ਨਾਲ ਸਾਂਭਦਾ ਆ ਤੇ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਇਸ ਨਵੇਂ ਸਾਲ ਦੇ ਜਸ਼ਨ ਸਿਡਨੀ ਦੇ ਵਿਚ ਦੇਖਣ ਆਉਂਦੇ ਨੇ ਤੇ ਕਾਫੀ ਟੂਰਿਜ਼ਮ ਨੂੰ ਵਾਧਾ ਹੁੰਦਾ ਉਹਦੇ ਵਿਚ। ਸੋ ਇਹ ਆਸਟ੍ਰੇਲੀਆ ਦੀ ਖ਼ਬਰ ਸੀ ਨਵੇਂ ਸਾਲ ਨੂੰ ਲੈ ਕੇ। ਤੇ ਕਈ ਦੇਸ਼ਾਂ ਦੇ ਵਿਚ ਹਜੇ ਨਵਾਂ ਸਾਲ ਚੜ੍ਹਨਾ ਤੇ ਉਥੇ ਪਟਾਕਿਆਂ ਦੀ ਜਿਹੜੀ ਸ਼ੁਰੂ ਹੋਣੀ ਆ ਅੱਧੀ ਰਾਤ ਨੂੰ ਰਵਾਇਤ। ਔਰ ਉਧਰ ਅਮਰੀਕਾ ਤੇ ਰਸ਼ੀਆ ਆਪਸ ਦੇ ਵਿਚ ਜਿਹੜੇ ਸਿੰਘ ਫਸੇ ਹੋਏ ਨੇ, 35 ਡਿਪਲੋਮੈਟ ਅਮਰੀਕਾ ਨੇ ਕੱਢੇ ਆ ਪਰਸੋਂ। ਉਸ ਦੇ ਜਵਾਬ ਦੇ ਵਿਚ ਰਸ਼ੀਆ ਨੇ ਇਹ ਫੈਸਲਾ ਕੀਤਾ ਕਿ ਉਹ ਉਨ੍ਹਾਂ ਦਾ ਕੋਈ ਵੀ ਡਿਪਲੋਮੈਟ ਕੱਢੇਗਾ ਨਹੀਂ। ਤੇ ਇਸ ਦੇ ਨਾਲ ਜਿਹੜੀ ਇਕ ਮਾਨਸਿਕ ਤੌਰ ਤੇ ਲੜਾਈ ਲੜੀ ਜਾਂਦੀ ਹੈ, ਮੈਂਟਲ ਲੜਾਈ ਤੇ ਆਈਡੀਓਲੋਜੀ ਦੀ, ਉਸ ਦੇ ਵਿਚ ਰਸ਼ੀਆ ਜਿਹੜਾ ਆ ਉਹ ਭਾਰੂ ਪੈਂਦਾ ਦਿਖਾਈ ਦੇ ਰਿਹਾ ਆ। ਤਾਂ ਚਲੋ ਆਪਾਂ ਗੱਲਬਾਤ ਹੋਰ ਅੱਗੇ ਤੋਰਨੀ ਆ ਤੇ ਕਈ ਖ਼ਬਰਾਂ ਜਿਹੜੀਆਂ ਆਪਾਂ ਹੋਰ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਰਾਸ਼ਟਰੀ ਤੇ ਅੰਤਰਰਾਸ਼ਟਰੀ ਖ਼ਬਰਾਂ। ਥੋੜੀ ਦੇਰ ਬਾਅਦ ਸਾਡੇ ਨਾਲ ਹੋਰ ਸੱਜਣ ਮਿੱਤਰ ਅੱਜ ਜੁੜਨਗੇ, ਬਹੁਤ ਸਾਰੀਆਂ ਗੱਲਾਂ ਕੀਤੀਆਂ ਜਾਣਗੀਆਂ। ਤਾਂ ਇਧਰ ਜਗਵੀਰ ਸਿੰਘ ਸੇਖੋਂ ਵੀ ਕੇਨਸ ਤੋਂ ਆ ਗਏ ਨੇ, ਚੜ੍ਹਦੀ ਕਲਾ ਵਿਚ ਰਹਿਣ ਦਾ ਸਾਰਿਆਂ ਨੂੰ ਸੁਨੇਹਾ ਆ ਉਨ੍ਹਾਂ ਦਾ, ਨਵੇਂ ਸਾਲ ਦੀਆਂ ਮੁਬਾਰਕਾਂ। ਸੋ ਬਹੁਤ ਬਹੁਤ ਧੰਨਵਾਦ ਜੀ ਜਗਵੀਰ ਜੀ। ਤੇ ਸਾਡੇ ਨਾਲ ਇਧਰ ਗੁਰਫਤਿਹ ਬਲੌਰੇ ਨੇ, ਗੁਰਸ਼ਰਨ ਸਿੰਘ ਬ੍ਰਿਸਬੇਨ ਤੋਂ, ਤੇ ਬਹੁਤ ਬਹੁਤ ਧੰਨਵਾਦ ਜੀ ਗੁਰਸ਼ਰਨ ਸਿੰਘ ਜੀ ਜੀ ਆਇਆਂ ਨੂੰ। ਸੰਦੀਪ ਰਾਏ ਵੀ ਪ੍ਰੋਗਰਾਮ ਦੇ ਵਿਚ ਆ ਗਏ ਨੇ, ਹੈਪੀ ਨਿਊ ਈਅਰ ਕਹਿ ਰਹੇ ਨੇ ਸਿਡਨੀ ਤੋਂ। ਕਹਿੰਦੇ ਨੇ ਕਿ ਜਦੋਂ ਮੈਂ ਸੈਲੀਬ੍ਰੇਟ ਕਰ ਰਿਹਾ ਸੀਗਾ ਸਿਡਨੀ ਹਾਰਬਰ ਵਿਚ ਨਵੇਂ ਸਾਲ ਤੇ, ਕਹਿੰਦੇ ਮੈਂ ਰਾਜ ਬਰਾੜ ਦੀ ਖ਼ਬਰ ਪੜ੍ਹੀ ਤੇ ਕਹਿੰਦੇ ਮੈਨੂੰ ਇਉਂ ਲੱਗਾ ਕਿ ਮੈਂ ਬਹੁਤ ਹੀ ਆਪਣੇ ਕਿਸੇ ਕਰੀਬੀ ਨੂੰ ਗੁਆ ਦਿੱਤਾ ਤੇ ਮੈਂ ਤਕਰੀਬਨ ਸਾਰੀ ਰਾਤ ਉਹਦੇ ਬਾਰੇ ਸੋਚਦਾ ਰਿਹਾ। ਤੇ ਉਨ੍ਹਾਂ ਦਾ ਇਕ ਗੀਤ ਉਹ ਸੁਣਨਾ ਚਾਹੁੰਦੇ ਨੇ। ਦੇਖੋ ਗੀਤ ਆਪਾਂ ਸਾਂਝੇ ਤੌਰ ਤੇ ਉਨ੍ਹਾਂ ਦਾ ਲਾਉਣਾ ਆ ਤੇ ਹੁਣ ਗੀਤ ਜਿਹੜਾ ਮੈਂ ਕੱਢਿਆ ਜਿਹਦੇ ਤੋਂ ਤਕਰੀਬਨ ਉਹ ਜ਼ਿਆਦਾ ਫੇਮਸ ਤਾਂ ਪਹਿਲਾਂ ਹੀ ਸੀਗੇ, ਉਨ੍ਹਾਂ ਨੇ ਧਾਰਮਿਕ ਗੀਤ ਥੋੜੇ ਗਾਏ ਨੇ ਪਰ ਉਨ੍ਹਾਂ ਨੇ ਸਮਾਜਿਕ ਤੇ ਇਲੈਕਸ਼ਨਾਂ ਪ੍ਰਤੀ ਜਿਹੜੇ ਗੀਤ ਨੇ ਉਹ ਬੜੇ ਫੇਮਸ ਹੋਏ ਨੇ। ਮੈਨੂੰ ਯਾਦ ਹੈ ਕਿ ਜਦੋਂ ਬਾਦਲ ਸਾਹਿਬ ਦੇ ਭੱਠਲ ਦਾ ਮੁਕਾਬਲਾ ਹੋਇਆ ਸ਼ਾਇਦ 2001 ਜਾਂ 2 ਦੇ ਵਿਚ ਹੋਇਆ ਹੋਊਗਾ, ਤਾਂ ਉਦੋਂ ਭੱਠਲ ਹਾਰੀ ਸੀ ਤਾਂ ਬਾਦਲ ਸਾਹਿਬ ਜਿੱਤੇ ਸੀ, ਨਹੀਂ ਸ਼ਾਇਦ ਪਹਿਲਾਂ ਦੀ ਗੱਲ ਹੈ ਉਸ ਤੋਂ। ਤੇ ਉਨ੍ਹਾਂ ਦਾ ਇਕ ਗੀਤ ਆਇਆ ਸੀ ਜਿਹੜਾ ਮੈਨੂੰ ਲੱਭ ਨਹੀਂ ਰਿਹਾ, ਮੇਰੇ ਕੋਲ ਕਿਸੇ ਟੇਪ ਤੇ ਆ। ਉਹਦੇ ਵਿਚ ਉਹ ਗੀਤ ਸੀਗਾ ਦੁਗਾਣਾ, ਹੋਇਆ ਕਿ ਭੱਠਲ ਸਾਡੀ ਹਾਰ ਗਈ ਬਾਦਲੇ ਦਾ ਰਾਜ ਹੋ ਗਿਆ। ਤੇ ਉਹ ਗੀਤ ਮੈਨੂੰ ਲੱਭ ਨਹੀਂ ਰਿਹਾ ਪਰ ਉਹ ਘਰ ਘਰ ਗਿਆ ਮੇਰੇ ਦਿਲ ਦੇ ਅੰਦਰ। ਤਾਂ ਉਸ ਤੋਂ ਬਾਅਦ ਉਨ੍ਹਾਂ ਦੇ ਕਈ ਇਲੈਕਸ਼ਨਾਂ ਨੂੰ ਲੈ ਕੇ ਗੀਤ ਆਏ, ਜਿਸ ਤਰ੍ਹਾਂ ਸਰਪੰਚੀ ਗੀਤ ਆਇਆ, ਲੋਕ ਸਭਾ ਦੀ ਗੀਤ ਆਏ ਨੇ। ਸੋ ਬਹੁਤ ਸੋਹਣਾ ਉਨ੍ਹਾਂ ਨੇ ਮਤਲਬ ਇਕ ਨਵਾਂ ਰੂਪ ਦਿੱਤਾ। ਤੇ ਜਦੋਂ ਦੁਗਾਣਿਆਂ ਦਾ ਜ਼ੋਰ ਚੱਲਿਆ ਨਾ ਅਸਲ ਦੇ ਵਿਚ, ਮਿਸ ਪੂਜਾ ਦੇ ਦੁਗਾਣੇ ਸ਼ੁਰੂ ਹੋਏ ਤੇ ਉਸ ਦੀ ਜਿਹੜੀ ਪਿਰਤ ਹੈ ਪਹਿਲਾਂ ਰਾਜ ਬਰਾੜ ਨਾਲ ਸ਼ੁਰੂ ਕੀਤੀ ਸੀ, ਪਹਿਲਾਂ ਦੁਗਾਣੇ ਖਤਮ ਹੀ ਹੋ ਗਏ ਸੀ, ਸਿੰਗਲ ਏ ਆਉਂਦੇ ਸੀ 10-15 ਸਾਲ, ਤੇ ਉਸ ਤੋਂ ਬਾਅਦ ਦੁਗਾਣਿਆਂ ਦਾ ਜਿਹੜਾ ਜ਼ੋਰ ਹੈ ਉਹ ਰਾਜ ਬਰਾੜ ਹੋਣਾ ਨੇ ਹੀ ਦੁਆਰਾ ਫਿਰ ਗੀਤ ਗਾ ਕੇ ਫਿਰ ਜ਼ੋਰ ਦੇ ਵਿਚ ਆਏ ਸੀ। ਤਾਂ ਖੈਰ ਉਹਨਾਂ ਦਾ ਇਕ ਗੀਤ ਲਾਵਾਂਗੇ ਅਸੀਂ ਸਾਂਝੇ ਤੌਰ ਤੇ ਹਨੀ ਸਿੰਘ ਨੂੰ ਵੀ ਇੰਟਰੋਡਿਊਸ ਉਹਨਾਂ ਨੇ ਕੀਤਾ ਸੀਗਾ ਫੋਰ ਯੋਰ ਨੌਲੇਜ, ਤੇ ਟੈਲੈਂਟ ਤਾਂ ਉਹਨਾਂ ਨੇ ਦੇਖਿਆ ਪਰ ਉਸ ਤੋਂ ਬਾਅਦ ਉਹ ਪਛਤਾਉਂਦੇ ਵੀ ਸੀ ਵੀ ਮੈਂ ਇਹ ਕੀ ਕਰ ਬੈਠਾ। ਪਰ ਹਨੀ ਸਿੰਘ ਦੀ ਜਿਹੜੀ ਜ਼ਿਆਦਾ ਸਾਰਿਆਂ ਨੂੰ ਹਿੱਟ ਐਲਬਮ ਰਹੀ ਹੈ ਰਾਜ ਬਰਾੜ ਦਾ ਬਹੁਤ ਹਿੱਟ ਗੀਤ ਰਿਹਾ ਚੰਡੀਗੜ੍ਹ, ਮੈਂ ਉਹ ਤੁਹਾਡੇ ਨਾਲ ਸਾਂਝਾ ਕਰਨਾ ਚਾਹਾਂਗਾ ਜੀ। ਆਓ ਗੀਤ ਸੁਣਦੇ ਹਾਂ ਰਾਜ ਬਰਾੜ ਦਾ ਤੇ ਉਸ ਤੋਂ ਬਾਅਦ ਆਪਾਂ ਪ੍ਰੋਗਰਾਮ ਜਾਰੀ ਰੱਖਾਂਗੇ।
ਮੁੰਡਾ ਜੱਟਾਂ ਦਾ ਸ਼ੌਕੀਨ ਲੱਗ ਪਿਆ ਖਾਣ ਪੀਣ, ਮੁੰਡਾ ਜੱਟਾਂ ਦਾ ਸ਼ੌਕੀਨ ਲੱਗ ਪਿਆ ਖਾਣ ਪੀਣ, ਮੁੰਡਾ ਜੱਟਾਂ ਦਾ ਸ਼ੌਕੀਨ ਲੱਗ ਪਿਆ ਖਾਣ ਪੀਣ, ਪਿਆ ਬੋਤਲ ਚ ਬੂਆ ਜਿੰਨਾ ਕੱਟਿਆ, ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ, ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ, ਕਿਸ ਲੱਕ ਦੇ ਹੁਲਾਰਿਆਂ ਨੇ ਪੱਟਿਆ, ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ, ਚੰਡੀਗੜ੍ਹ ਪੱਟੇ ਪੱਟਿਆ ਐਵੇਂ ਕਾਹਨੂੰ ਕਰਨਾ ਹੈ ਫਿਕਰ ਪੜਾਈ ਦਾ, ਲੈਣਾ ਹੈ ਨਜ਼ਾਰਾ ਕਦੋਂ ਬਾਪੂ ਦੀ ਕਮਾਈ ਦਾ, ਐਵੇਂ ਕਾਹਨੂੰ ਕਰਨਾ ਹੈ ਫਿਕਰ ਪੜਾਈ ਦਾ, ਲੈਣਾ ਹੈ ਨਜ਼ਾਰਾ ਕਦੋਂ ਬਾਪੂ ਦੀ ਕਮਾਈ ਦਾ, ਮਾਂ ਦਾ ਲਾਡਲਾ ਦੁਲਾਰਾ ਹੁਣ ਪਾਊਗਾ ਖਲਾਰਾ, ਹਾੜੀ ਸੋਹਣੀ ਵਿੱਚ ਜੋ ਵੀ ਵਿੱਚ ਵੱਟਿਆ, ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ, ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ, ਕਿਸ ਲੱਕ ਦੇ ਹੁਲਾਰੇ ਸੌਖੀ ਹੋ ਗਈ ਯਾਰ ਆਸ਼ਕੀ ਮੋਬਾਈਲ ਤੇ, ਪੂਰਾ ਜ਼ੋਰ ਲਾ ਕੇ ਰੱਖੇ ਵਾਲਾਂ ਦੇ ਸਟਾਈਲ ਤੇ, ਬੜੀ ਸੌਖੀ ਹੋ ਗਈ ਯਾਰ ਆਸ਼ਕੀ ਮੋਬਾਈਲ ਤੇ, ਚਿੱਤ ਲੱਗਦਾ ਨੀ ਪਿੰਡ ਸੋਹਣੀ ਗੱਲ ਲੁਭਰਿੰਡ, ਉਹਦਾ ਨਾਮ ਹੀ ਫੁੱਲਾਂ ਦੇ ਉੱਤੇ ਰੱਟਿਆ, ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ, ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ, ਕਿਸ ਲੱਕ ਦੇ ਹੁਲਾਰਿਆਂ ਨੇ ਪੱਟਿਆ, ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ, ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ।
ਲੋ ਵੀ ਡੁੱਗ ਡੁੱਗ ਕਰਦੀਆਂ ਬੁਲਟਾਂ ਆ ਗਈਆਂ, ਮੁੰਡਿਆਂ ਦੀ ਧੂੜੀ ਗੇੜੀ ਰੂਟੀ ਉੱਤੇ ਛਾ ਗਈਆਂ, ਜੀਪਾਂ ਰੱਖੀ ਲੰਡੀਆਂ ਮਾਰਦੇ ਨੇ ਤੜੀਆਂ, ਪਾਲਦੇ ਨੇ ਲੱਭਦੇ ਨੇ ਹਾਣ ਦੀਆਂ ਕੁੜੀਆਂ, ਫਿਕਰ ਨਾ ਪੱਕੇ ਵੱਡੇ ਡੇੜੀਆਂ ਦੇ ਕਰਕੇ, ਵੇਖੋ ਦਾਰੂ ਉੱਤੇ ਕੁੜੀਆਂ ਨੇ ਕੰਡ ਤੇ ਕੜਕੇ, ਭਾਵੇਂ 35 ਦਾ ਹੋ ਸਿੱਟੀ 70 ਦੀ ਮਾਰਕੀਟ, ਗੱਡੀਆਂ ਚ ਵੱਜਦੀ ਹੈ ਰਾਜ ਬਰਾੜ ਹਿੱਟ, ਪਿੰਡ ਵਿੱਚ ਕਿੱਲੇ ਵਿੱਚ ਸ਼ਹਿਰ ਵਿੱਚ ਆਏ, ਜਦੋਂ ਕੁਝ ਵੀ ਨਾ ਹੱਟਿਆ ਵੀ ਪੈਸੇ ਹੀ ਗਵਾਏ, ਉਹ ਸਹੇਲੀ ਮੇਰੀ ਕਹਿੰਦੀ ਮੈਨੂੰ ਚੰਚਲਾਂ ਦੀ ਲੋੜ ਹੈ, ਮੈਂ ਤਾਂ ਵੀ ਸਿੱਧਾ ਕਹਿੰਦਾ ਆਈ ਕੈਨ ਅਫੋਰਡ ਇਟ, ਪਾਸਾ ਵੱਟ ਲੰਘ ਗਈ ਉਹ ਸਾਨੂੰ ਗੱਲਾਂ ਛੱਡ ਕੇ, ਤੀਜੀ ਵਾਰੀ ਆਂਟੀ ਨੇ ਵੀ ਛਿੱਤਰ ਮਾਰ ਕੱਢ ਕੇ, ਕਹਿੰਦੇ ਸੀ ਜੇ ਹੁਣ ਮਿੱਟੀ ਨੂੰ ਵੀ ਚੱਟਿਆ, ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ, ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ, ਕਿਸ ਲੱਕ ਦੇ ਹੁਲਾਰਿਆਂ ਨੇ ਪੱਟਿਆ, ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ, ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ,
ਦੇਖਦੇ ਨਜ਼ਾਰੇ ਕਦੇ ਰੌਣਕ ਸਤਾਰਾਂ ਦੀ, ਬਾਈਕ ਤੇ ਬਿਠਾ ਕੇ ਸੈਰ ਕਰਨੀ ਪਹਾੜਾਂ ਦੀ, ਲੇਖਦੇ ਨਜ਼ਾਰੇ ਕਦੇ ਰੌਣਕ ਸਤਾਰਾਂ ਦੀ, ਬਾਈਕ ਤੇ ਬਿਠਾ ਕੇ ਸੈਰ ਕਰਨੀ ਪਹਾੜਾਂ ਦੀ, ਕਿੱਥੇ ਹਾਲ ਤੇ ਪੰਜਾਲੀ ਕਿੱਥੇ ਤੂੜੀ ਤੇ ਪਰਾਲੀ, ਸੋਚ ਹੁਣ ਨਹੀਂ ਉਹ ਜਾਂਦਾ ਪਿੱਛੇ ਹੱਟਿਆ, ਚੰਡੀਗੜ੍ਹ ਦੇ ਨਜ਼ਾਰਿਆਂ ਨੇ ਗੜਿਆ, ਨਜ਼ਾਰਿਆਂ ਨੇ ਗੜਦੇ ਨਜ਼ਾਰਿਆਂ ਨੇ ਗੜਿਆ, ਨਜ਼ਾਰਿਆਂ ਨੇ ਲੱਕ ਦੇ ਹੁਲਾਰੇ,
ਜੀ ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ ਗੀਤ ਸੁਣ ਰਹੇ ਸੀ। ਐਲਬਮ ਸੀ ਰੀਬਰਥ 2008 ਦੇ ਵਿਚ ਆਈ ਸੀ ਜੀ, ਰਾਜ ਬਰਾੜ ਦੀ ਆਵਾਜ਼ ਦੇ ਵਿਚ, ਤੇ ਬਹੁਤ ਸਾਰੇ ਸੱਜਣ ਮਿੱਤਰ ਜੁੜ ਰਹੇ ਨੇ ਤੇ ਸਾਰਿਆਂ ਨਾਲ ਆਪਾਂ ਗੱਲਬਾਤ ਕਰਾਂਗੇ, ਸਾਂਝ ਪਾਵਾਂਗੇ। ਤੇ ਮੈਂ ਅੱਜ ਹੁਣ ਪ੍ਰੋਗਰਾਮ ਦੇ ਵਿਚ ਲੈਣਾ ਚਾਹਾਂਗਾ ਜੀ ਦਲਜੀਤ ਸਿੰਘ ਮਹਿਤਾ ਚੌਂਕ ਤੋਂ, ਤੇ ਪ੍ਰੋਗਰਾਮ ਦੇ ਵਿਚ ਪਹਿਲਾਂ ਵੀ ਅਸੀਂ ਗੁਰਬਾਣੀ ਪ੍ਰਚਾਰ ਪ੍ਰੋਗਰਾਮ ਚ ਆ ਚੁੱਕੇ ਹਾਂ, ਪਰ ਅੱਜ ਦੇ ਨਵੇਂ ਸਾਲ ਵਾਲੇ ਦਿਨ ਉਨ੍ਹਾਂ ਨੂੰ ਮੈਂ ਫੇਰ ਸ਼ਾਮਲ ਕਰਦਾ। ਦਲਜੀਤ ਸਿੰਘ ਜੀ, ਸਤਿ ਸ੍ਰੀ ਅਕਾਲ, ਪ੍ਰੋਗਰਾਮ ਦੇ ਵਿਚ ਸਵਾਗਤ ਹੈ ਜੀ।
ਸਤਿ ਸ੍ਰੀ ਅਕਾਲ ਅਮਨਦੀਪ ਸਿੰਘ ਜੀ, ਤੇ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੇ ਸਤਿ ਸ੍ਰੀ ਅਕਾਲ। ਤੇ ਨਵਾਂ ਸਾਲ ਜਿਵੇਂ ਚੜਿਆ ਹੈ, ਤੇ ਉਹਦੀ ਵੀ ਸਾਰਿਆਂ ਦੀ ਨਵੇਂ ਸਾਲ ਦੀ ਸ਼ੁਰੂਆਤ ਦੀ ਜੋ ਹੈ ਬਹੁਤ ਬਹੁਤ ਮੁਬਾਰਕ ਆ। ਜ਼ਿੰਦਗੀ ਦਾ ਹਰ ਪਲ ਜਿਹੜਾ ਹੈ ਉਹ ਇੱਕ ਨਵਾਂ ਹੀ ਦਿੱਖ ਲੈ ਕੇ ਆਉਂਦਾ, ਪਰ ਜਦੋਂ ਆਪਾਂ ਇੱਕ ਰਵਾਇਤ ਆ ਸਾਡੇ ਲੋਕਾਂ ਵਿਚ, ਨਵੇਂ ਸਾਲ ਨੂੰ ਇੱਕ ਨਵੇਂ ਜੋਸ਼ੋ ਖਰੋਸ਼ ਨਾਲ ਮਨਾਉਂਦੇ ਆ। ਇਸ ਕਰਕੇ ਸਾਰੇ ਸਰੋਤਿਆਂ ਨੂੰ ਫਿਰ ਤੋਂ
ਜੀ
ਇਸ ਨਵੇਂ ਸਾਲ ਦੀ ਵਧਾਈ।
ਜੀ ਬਿਲਕੁਲ ਜੀ, ਸਾਰੇ ਸਰੋਤਿਆਂ ਦੇ ਵੀ ਮੈਸੇਜ ਆ ਰਹੇ ਨੇ, ਸਾਰਿਆਂ ਨੂੰ ਆਪਾਂ ਲੈ ਲੈਂਦੇ ਆ ਪਹਿਲਾਂ। ਤੇ ਸਾਡੇ ਨਾਲ ਹਰਮੀਤ ਚੰਨਾ ਹੁਣੀ ਜੁੜੇ ਨੇ, ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ। ਸਾਰੇ ਸੱਜਣ ਮਿੱਤਰ ਜਿਹੜੇ ਮੱਬੂ ਤੀਰਾ ਫਰਮ ਤੇ AS ਫੌਜੀ,
ਸਤਿ ਸ੍ਰੀ ਅਕਾਲ।
ਹਾਂਜੀ, ਤੇ ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ। ਤੇ ਤੁਸੀਂ ਨਿੱਕੇ ਦਾ ਨਾਂ ਨੀ ਲਿਖਿਆ ਜੀ, ਦੇਖੋ ਫਿਰ ਉਹਨੂੰ ਇਕੱਲੇ ਨੇ ਮੈਸੇਜ ਕਰ ਦੇਣਾ, ਨਹੀਂ ਤਾਂ ਫਿਰ। ਤੇ ਕਹਿੰਦੇ ਵਿਚਾਰ ਗੁਰਬਾਣੀ ਵਿਚਾਰ ਪ੍ਰੋਗਰਾਮ ਨਾਈਸ ਸੀਗਾ, ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਤੇ ਤਰਸੇਮ ਸਿੰਘ ਬਰਾੜ ਮੈਲਬਨ ਤੋਂ ਵੀ ਨਵੇਂ ਸਾਲ ਦੀਆਂ ਮੁਬਾਰਕਾਂ ਭੇਜ ਰਹੇ ਨੇ, ਬਹੁਤ ਸ਼ੁਕਰੀਆ ਜੀ। ਤੇ ਇਧਰ ਸਪੇਨ ਵਾਲੇ ਸਾਡੇ ਨਾਲ ਸੱਜਣ ਕਹਿ ਰਹੇ ਨੇ ਕਿ ਇੱਥੇ ਜੀ -1 ਡਿਗਰੀ ਆ, ਪਰ ਸੁੱਕੀ ਠੰਡ ਪੈ ਰਹੀ ਆ, ਬਰਫ਼ ਨਹੀਂ ਪੈ ਰਹੀ। ਚਲੋ ਆਨੰਦ ਮਾਣੋ ਜੀ। ਤੇ ਮਲਕੀਤ ਬਲਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਦੋ ਫੋਟੋਆਂ ਭੇਜ ਰਹੇ ਨੇ, ਹੈਪੀ ਨਿਊ ਈਅਰ ਦੀਆਂ, ਸ਼ੁਕਰੀਆ ਜੀ। ਬਚਿੱਤਰ ਸਿੰਘ ਇਨਸਪੇਲ ਵਾਲੇ ਵੀ ਆ ਗਏ ਨੇ ਪ੍ਰੋਗਰਾਮ ਦੇ ਵਿਚ, ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਥਾ ਵਿਚਾਰ ਹਰ ਵਾਰ ਦੀ ਤਰ੍ਹਾਂ ਬਹੁਤ ਵਧੀਆ ਸੀ ਜੀ, ਹੁਣ ਦਿਲ ਵਾਲੀ ਗੱਲ ਇੰਜੋਏ ਕਰ ਰਹੇ ਆ, ਸ਼ੁਕਰੀਆ ਬਚਿੱਤਰ ਜੀ। ਤੇ ਹਰਿੰਦਰ ਸਿੰਘ ਨਨੂਆ ਵੀ ਸਾਰਿਆਂ ਨੂੰ 2017 ਦੀਆਂ ਵਧਾਈਆਂ ਦੇ ਰਹੇ ਨੇ, ਸ਼ੁਕਰੀਆ। ਇਧਰ ਸੁਖਵਿੰਦਰ ਸੌਂਡ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਨਵੇਂ ਸਾਲ ਦੀਆਂ ਵਧਾਈਆਂ ਦੇ ਰਹੇ ਨੇ ਜੀ। ਤਾਂ ਸਿੰਘਾਪੁਰ ਵਾਲੇ ਵੀ ਆ ਗਏ ਨੇ, ਰਾਜੀ ਭੰਗੂ ਜੀ, ਤੇ ਉਹ ਵੀ ਕਹਿੰਦੇ ਆਨੰਦ ਮਾਣ ਰਹੇ ਆ ਪ੍ਰੋਗਰਾਮ ਦਾ। ਤੇ ਦਲਜੀਤ ਜੀ, ਤੁਹਾਨੂੰ ਵੀ ਉਨ੍ਹਾਂ ਨੇ ਫਤਿਹ ਬੁਲਾਈ ਆ, ਸੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ
ਜੀ। ਹਾਂਜੀ, ਤੇ ਇਧਰ ਸਾਡੇ ਨਾਲ ਸਾਡੇ ਅਮਰਦੀਪ ਜੀ, ਅਮਰਦੀਪ ਕੌਰ, ਬੌਬੀ ਸਿੱਧੂ ਸਾਰੇ ਹੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਨਵੇਂ ਸਾਲ ਦੀਆਂ ਵਧਾਈਆਂ ਦੇ ਰਹੇ ਨੇ। ਤਾਂ ਦਲਜੀਤ ਜੀ, ਆਪਾਂ ਗੱਲਬਾਤ ਅੱਜ ਕਰਨੀ ਆ ਕਈ ਮਸਲਿਆਂ ਦੇ ਉੱਤੇ, ਖਾਸ ਕਰਕੇ ਅਰਦਾਸ ਦੇ ਮਸਲੇ ਦੇ ਉੱਤੇ। ਅਸੀਂ ਤੁਹਾਨੂੰ ਇਸ ਕਰਕੇ ਪ੍ਰੋਗਰਾਮ ਦੇ ਵਿਚ ਲਿਆ ਸੀ, ਆਪਣੇ ਸਰੋਤਿਆਂ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਅਰਦਾਸ ਦੇ ਬਾਰੇ ਗੱਲ ਕਰਾਂਗੇ। ਕਾਫੀ ਲੰਬਾ ਚੌੜਾ ਟੌਪਿਕ ਹੈ, ਪਰ ਇਹ ਅਰਦਾਸ ਦਾ ਮਸਲਾ ਉਦੋਂ ਆਇਆ ਜਦੋਂ ਮਲੂਕਾ ਸਾਹਿਬ ਦੇ ਦਫ਼ਤਰ ਦੀ ਉਦਘਾਟਨ ਦੇ ਮੌਕੇ ਦੇ ਉੱਤੇ ਇੱਕ ਹਿੰਦੂ ਰਵਾਇਤੀ ਅਰਦਾਸ ਪੜ੍ਹੀ ਗਈ। ਪਰ ਉਹ ਕਿੰਨੀ ਕੁ ਰਵਾਇਤੀ ਆ, ਕਿਸ ਤਰ੍ਹਾਂ ਉਹ ਪੜ੍ਹੀ ਜਾਂਦੀ ਆ ਹਿੰਦੂ ਧਰਮ ਦੇ ਵਿਚ, ਇਸ ਦੇ ਬਾਰੇ ਅਸੀਂ ਅੱਜ ਥੋੜੀ ਜਿਹੀ ਵਿਚਾਰ ਚਰਚਾ ਕਰਾਂਗੇ। ਤੇ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਤੁਹਾਡਾ ਨਵਾਂ ਸਾਲ ਭਾਰਤ ਦੇ ਵਿਚ ਕਿਸ ਤਰ੍ਹਾਂ ਚੜਿਆ, ਠੀਕ ਠਾਕ ਹੈ ਜੀ ਸਾਰਾ ਕੁਛ?
ਵੇਖੋ ਜੀ, ਸਰਦੀਆਂ ਦੇ ਵਿਚ ਸਿਆਲ ਦੀ ਰੁੱਤ ਵਿਚ ਸਾਲ ਦਾ ਚੜਨਾ
ਜੀ,
ਤੇ ਇੱਕ ਰਜਾਈ ਦਾ ਨਿੱਘ ਮੰਨਣਾ, ਇਹ ਸਾਨੂੰ ਹੀ ਨਸੀਬ ਆ, ਤੁਹਾਨੂੰ ਤਾਂ ਗਰਮੀ ਮਿਲਦੀ ਆ। ਬੜਾ ਸਾਹ ਚੜਿਆ ਜੀ, ਲੋਕਾਂ ਨੇ ਬੜੇ ਪਟਾਕੇ ਚਲਾਏ ਆ, ਰਾਤ ਨੂੰ ਮੈਂ ਜਾਗਦਾ ਸੀ ਉਸ ਵੇਲੇ ਵੀ, ਬੜੇ ਆਨੰਦ, ਲੋਕੀ ਬਹੁਤ ਰੱਖਦੇ ਆ ਇੱਛਾ ਤੇ। ਪਰ ਮੈਂ ਕੱਲ ਵੀ ਗੱਲ ਕਰ ਰਿਹਾ ਸੀ ਗੁਰਦੁਆਰਾ ਸਾਹਿਬ ਵਿਖੇ ਕਿ ਚਲੋ ਜੇ ਆਪਾਂ ਮਨਾਉਂਦੇ ਹੀ ਆ ਤੇ ਆਪਾਂ ਇਹ ਵੀ ਤਾਂ ਕੋਸ਼ਿਸ਼ ਕਰੀਏ ਕਿ ਆਪਾਂ ਨਵੇਂ ਸਾਲ ਤੋਂ ਕੋਈ ਚੰਗੀ ਪਿਰਤ, ਚੰਗੀ ਆਦਤ ਸਿੱਖੀਏ, ਬੁਰੀਆਂ ਆਦਤਾਂ ਦਾ ਇੱਕ ਇੱਕ ਦਾ ਵੀ ਭਾਵੇਂ ਤਿਆਗ ਕਰਦੇ ਜਾਈਏ, ਤਾਂ ਵੀ ਸਾਡੀ ਜ਼ਿੰਦਗੀ ਬਦਲ ਸਕਦੀ ਹੈ ਜੀ। ਅਮਨਦੀਪ,
ਗੱਲ ਤਰਾਸਦੀ ਦਾ ਇਹ ਹੈ ਕਿ ਦੇਖੋ ਨਵੇਂ ਸਾਲ ਵਾਲੇ ਦਿਨ ਅਸੀਂ ਇੱਕੋ ਹੀ ਪਿਰਤ ਪਾ ਲਈ ਹੈ ਕਿ ਲਓ ਜੀ ਅਸੀਂ ਬਾਹਰ ਘੁੰਮਣ ਜਾਣਾ ਆ, ਕਲੱਬੀ ਪੱਬੀ ਜਾਣਾ ਆ, ਸ਼ਰਾਬਾਂ ਪੀਣੀਆਂ ਨੇ, ਹਨਾ, ਤੇ ਜਸ਼ਨ ਮਨਾਉਣੇ ਨੇ। ਸੋ ਇਹ ਅਸੀਂ ਪਿਰਤ ਜ਼ਿਆਦਾਤਰ ਅਸੀਂ ਹੁਣ ਫੋਲੋ ਕਰਦੇ ਹਾਂ ਪੱਛਮੀ ਸਭਿਆਚਾਰ ਨੂੰ ਲੈ ਕੇ, ਤੇ ਉਹ ਸ਼ੁਕਰਾਨਾ ਕਰਨਾ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਉਹ ਆਪਣੇ ਅਹਿਦ ਕਰਨੀ ਪਰਿਵਾਰ ਦੇ ਵਿਚ ਕਿ ਅਸੀਂ ਚਲੋ ਇਸ ਸਾਲ ਜਿਹੜਾ ਬੈਠ ਕੇ ਆਪਾਂ ਧਾਰ ਲਈਏ ਕਿ ਅਸੀਂ ਇਹ ਚੀਜ਼ਾਂ ਜਿਹੜੀਆਂ ਛੱਡਣੀਆਂ ਨੇ ਤੇ ਇਹ ਚੀਜ਼ਾਂ ਆਪਾਂ ਕਰਨ ਦੀ ਕੋਸ਼ਿਸ਼ ਕਰਨੀ ਹੈ, ਹਨਾ। ਸੋ ਇਹ ਜ਼ਿਆਦਾ ਬਿਹਤਰ ਰਹੇਗਾ। ਖੈਰ ਇਸ ਤੇ ਆਪਾਂ ਥੋੜੀ ਹੋਰ ਗੱਲਬਾਤ ਕਰਦੇ ਰਹਾਂਗੇ। ਤੇ ਸਾਡੇ ਨਾਲ ਕਰਨ ਸੰਧੂ, ਸੰਧੂ ਬੱਸ ਲਾਈਨ ਵਾਲੇ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਨਵੇਂ ਸਾਲ ਦੀਆਂ ਵਧਾਈਆਂ ਦੇ ਰਹੇ ਨੇ। ਜਗਤਾਰ ਸਿੰਘ ਵੀ, ਜਗਤਾਰ ਸਿੰਘ ਕੰਗ ਮੈਲਬਨ ਤੋਂ ਵੀ ਨਵੇਂ ਸਾਲ ਦੀਆਂ ਵਧਾਈਆਂ ਦੇ ਰਹੇ ਨੇ। ਤੇ ਖਬਰਾਂ ਦੇ ਉੱਤੇ ਝਾਤੀ ਮਾਰੀਏ ਤਾਂ ਮੁੱਖ ਖਬਰਾਂ ਜਿਹੜੀਆਂ ਕੱਲ ਦੀਆਂ ਸਨ, ਅੱਜ ਵੀ, ਅੱਜ ਦੀ ਸਵੇਰ ਦੀਆਂ ਇਹ ਨੇ ਕਿ ਬਜਟ ਤੋਂ ਪਹਿਲਾਂ ਐਲਾਨਾਂ ਦਾ ਪਟਾਰਾ। ਸੋ ਮੋਦੀ ਸਾਹਿਬ ਦੀ ਫੇਰ ਫੋਟੋ, ਮੈਨੂੰ ਫੇਰ ਡਰ ਲੱਗਣ ਲੱਗ ਗਿਆ, ਪਤਾ ਨੀ ਕਾਹਦਾ ਐਲਾਨ ਕੀਤਾ। ਤੇ ਉਹ ਕਹਿੰਦੇ ਨੇ ਕਿ ਦੇਸ਼ ਦੇ ਨਾਂ ਦਾ ਸੰਬੋਧਨ ਕੀਤਾ ਸੀ ਨਾ ਕਿ ਉਹਨਾਂ ਨੇ ਕਈ ਯੋਜਨਾਵਾਂ ਦੇ ਐਲਾਨ ਕੀਤੇ ਨੇ ਤੇ ਨੋਟਬੰਦੀ ਇਤਿਹਾਸਕ ਕਰਾਰ ਦਿੱਤਾ ਉਹਨਾਂ ਨੇ ਦੇਸ਼ ਵਾਸੀਆਂ ਦਾ ਕੀਤਾ ਧੰਨਵਾਦ ਦੇਖ ਲੋ 13ਵੀਂ ਸਦੀ ਤੋਂ ਬਾਅਦ ਫਿਰ ਇੰਨਾ ਇਤਿਹਾਸਕ ਜਿਹੜਾ ਕੰਮ ਹੋਇਆ ਤੁਗਲਕ ਤੋਂ ਬਾਅਦ ਫਿਰ ਇਤਿਹਾਸਕ ਤਾਂ ਹੋਣਾ ਹੀ ਆ ਤੇ
ਇਤਿਹਾਸਕ ਆ ਜੀ ਬਿਲਕੁਲ ਇਤਿਹਾਸਕ ਆ
ਹਾਂਜੀ
50 ਦਿਨ ਕੱਲ ਬੀਤ ਚੁੱਕੇ ਸੀ ਤੇ 50 ਦਿਨਾਂ ਚ ਲੋਕਾਂ ਦੀਆਂ ਲਾਈਨਾਂ ਉਸੇ ਤਰ੍ਹਾਂ ਹੀ ਨੇ ਬੈਂਕਾਂ ਦੇ ਅੱਗੇ ATM ਦੇ ਅੱਗੇ ਤੇ ATM ਦੇ ਸ਼ਟਰ ਬੰਦ ਨੇ ਤੇ ਇਸ ਤੋਂ ਵਧੀਆ ਇਤਿਹਾਸ ਕੀ ਆ ਕਿ ਲੋਕਾਂ ਨੂੰ ਕਾਰੋਬਾਰਾਂ ਤੋਂ ਹਟਾ ਕੇ ਤੇ ਬੈਂਕਾਂ ਦੀਆਂ ਲਾਈਨਾਂ ਚਲਾ ਦਿੱਤਾ ਮੋਦੀ ਸਾਹਿਬ ਨੇ
ਜੀ
ਬਹੁਤ ਵਧੀਆ ਕੀਤਾ
ਤੇ ਬਾਕੀ ਕਹਿੰਦੇ ਨੇ ਕਿ ਉਹਨਾਂ ਨੇ ਕਿਹਾ ਕਿ ਛੇਤੀ ਬੈਂਕਿੰਗ ਜਿਹੜੀ ਵਿਵਸਥਾ ਆ ਉਹ ਠੀਕ ਹੋਣ ਦਾ ਵੀ ਭਰੋਸਾ ਦਿੱਤਾ ਸੋ ਇਹ ਭਰੋਸਾ ਬੜਾ ਦੇ ਰਹੇ ਨੇ ਤੇ ਭਰੋਸਾ ਤਾਂ ਸਾਨੂੰ ਮੈਨੂੰ ਲੱਗਦਾ ਪਹਿਲਾਂ ਹੀ ਹੁੰਦਾ ਹੈ ਜਦੋਂ ਕਿਸੇ ਨੂੰ ਹਾਇਰ ਕਰਦੇ ਆ ਬੈਂਕ ਦੇ ਵਿੱਚੋਂ ਕਿਸੇ ਨੂੰ ਮਤਲਬ ਬੈਂਕਿੰਗ ਦੇ ਵਿੱਚ ਜੋਬ ਦਿੰਨੇ ਆ ਕੱਲ ਵੀ ਇਸ ਤੇ ਕਾਫੀ ਲੰਬੀ ਚੌੜੀ ਗੱਲ ਦਿੱਤੀ ਸੀ ਉਹ ਭਰੋਸਾ ਕਰਕੇ ਉਹਨੂੰ ਤਨਖਾਹ ਦਿੰਨੇ ਆ ਮੈਨੂੰ ਲੱਗਦਾ ਉਹਨਾਂ ਸਾਰਿਆਂ ਦੀਆਂ ਤਨਖਾਹਾਂ ਜਿਹੜੀਆਂ ਪਿਛਲੇ ਸਾਲ ਦੀਆਂ ਵਾਪਸ ਲੈ ਲੈਣੀਆਂ ਚਾਹੀਦੀਆਂ ਜਿਨ੍ਹਾਂ ਨੇ ਕੰਮ ਨਹੀਂ ਕੀਤਾ ਇਹ ਭਰੋਸਾ ਦੇਣਾ ਚਾਹੀਦਾ ਤੇ ਫੇਰ ਦੇਖੋ ਕੰਮ ਹੁੰਦੇ ਤੇ ਇੱਕ ਉਹਨਾਂ ਨੇ ਐਲਾਨ ਕੀਤਾ ਕਿਸਾਨਾਂ ਦਾ ਵਿਆਜ ਜਿਹੜਾ ਮਾਫ ਕੀਤਾ ਜਾਏਗਾ ਉਹ ਖਾਤੇ ਚ ਜਾਏਗਾ ਪੈਸਾ ਤੇ ਇਸ ਦੀ ਕੀ ਡਿਟੇਲ ਹੈ ਇਸ ਦੇ ਬਾਰੇ ਆਪਾਂ ਲੇਟਰ ਔਨ ਗੱਲ ਕਰਾਂਗੇ ਪਰ ਜਿਹੜਾ ਯੂਪੀ ਦੇ ਵਿੱਚ ਡਰਾਮਾ ਚੱਲ ਰਿਹਾ ਸੀ ਪਰਿਵਾਰ ਦੇ ਵਿੱਚ ਤੇ ਉਸ ਦੇ ਵਿੱਚ ਕਹਿੰਦੇ ਨੇ ਕਿ ਪੁੱਤਰ ਦੀ ਤਾਕਤ ਵੇਖ ਬਾਪ ਨੇ ਬਦਲਿਆ ਫੈਸਲਾ 20 ਘੰਟਿਆਂ ਬਾਅਦ ਹੀ ਅਖਿਲੇਸ਼ ਤੇ ਰਾਮ ਗੋਪਾਲ ਦੀ ਪਾਰਟੀ ਚ ਵਾਪਸੀ ਤੇ ਅਖਿਲੇਸ਼ ਦੀ ਸ਼ਕਤੀ ਦਾ ਪ੍ਰਦਰਸ਼ਨ 229 ਚ 204 ਵਿਧਾਇਕ ਮੁੱਖ ਮੰਤਰੀ ਨਾਲ 3 ਕਾਂਗਰਸੀਆਂ ਦੀ ਵੀ ਹਮਾਇਤ ਤੇ ਮੈਨੂੰ ਮੈਂ ਪਹਿਲਾਂ ਵੀ ਇਹੀ ਕਹਿੰਦਾ ਸੀਗਾ ਕਿ ਇਹ ਸਾਰਾ ਡਰਾਮਾ ਆ ਇਹ ਪਰਿਵਾਰ ਇੱਕ ਡਰਾਮਾ ਕਰ ਰਹੇ ਨੇ ਆਪੇ ਲੜ ਪੈਂਦੇ ਨੇ ਆਪੇ ਇਹ ਮੰਨ ਜਾਂਦੇ ਨੇ ਪਾਰਟੀ ਚ ਆ ਜਾਂਦੇ ਨੇ ਸੋ ਕਈ ਵਾਰੀ ਦਲਜੀਤ ਸਿੰਘ ਜੀ ਇਹੋ ਜਿਹੇ ਕਾਰਜ ਜਿਹੜੇ ਨੇ ਲੋਕਾਂ ਨੂੰ ਇਹ ਵੀ ਦਿਖਾਲਣ ਲਈ ਕੀਤਾ ਜਾਂਦਾ ਕਿ ਬਿਜ਼ੀ ਆ ਕੰਮ ਚੱਲ ਰਿਹਾ ਬਹੁਤ ਹਨਾ
ਜੀ 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 ਬਿਲਕੁਲ ਇੱਕ ਪੰਜਾਬੀ ਦੀ ਅਖੌਤ ਵੀ ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀਣ ਇਹ ਖੇਡ ਆਪ ਹੀ ਖੇਡਦੇ ਆ ਉਹ ਆਪ ਹੀ ਥੋੜਾ ਜਿਹਾ ਵੱਖ ਹੋ ਕੇ ਆਪ ਹੀ ਇਕੱਠੇ ਮਤਲਬ ਅਟ੍ਰੈਕਸ਼ਨ ਲੋਕਾਂ ਦੀ ਲੈਣ ਲਈ ਸਾਰਾ ਕੁਝ ਕੀਤਾ ਜਾਂਦਾ ਜੋ ਵੀ
ਜੀ ਸੁਰਖੀਆਂ ਦੇ ਵਿਚ ਰਹਿਣ ਲਈ ਇਸ ਤਰ੍ਹਾਂ ਦੀ ਮੈਨੂੰ ਇੱਕ ਨਾ ਚੁਟਕਲਾ ਚੇਤੇ ਆ ਜਾਂਦਾ ਆ ਫੇਸਬੁੱਕ ਤੇ ਵੀ ਬਹੁਤ ਚੱਲਦਾ ਆ ਤੇ ਇੱਕ ਵਾਰੀ ਸ਼ੇਰ ਜਿਹੜਾ ਹੈ ਨਾ ਉਹ ਕਹਿੰਦਾ ਮੈਂ ਛੁੱਟੀ ਤੇ ਜਾਣਾ ਆ ਟੂਰ ਤੇ ਜਾਣਾ ਕਿਤੇ ਤਾਂ ਉਹ ਉਹਨਾਂ ਮਤਲਬ 2-3 ਹਫ਼ਤੇ ਲਈ ਜਾਣਾ ਹੁੰਦਾ ਤੇ ਉਹ ਬਾਂਦਰ ਨੂੰ ਰਾਜਾ ਬਣਾ ਜਾਂਦਾ ਜੰਗਲ ਦਾ ਕਹਿੰਦਾ ਤੂੰ ਬਣੇ ਕਿਉਂਕਿ ਬਾਂਦਰ ਚਾਪਲੂਸੀ ਕਰਦਾ ਤੇ ਉਹ ਬਾਅਦ ਦੇ ਵਿੱਚ ਕੀ ਹੁੰਦਾ ਕਿ ਹਿਰਨ ਦਾ ਜਿਹੜਾ ਨਾ ਬੱਚਾ ਚੁੱਕਿਆ ਜਾਂਦਾ ਕਿਤੇ ਤੇ ਕੋਈ ਨਾਲ ਦੇ ਜੰਗਲ ਵਾਲਾ ਲੈ ਜਾਂਦਾ ਹਨਾ ਤੇ ਉਹ ਕੰਪਲੇਂਟ ਲਿਖਾਣ ਜਾਂਦਾ ਆ ਰਾਜੇ ਕੋਲ ਵੀ ਦੇਖੋ ਵੀ ਨਾਲ ਦੇ ਜੰਗਲ ਚੋਂ ਆ ਕੇ ਸਾਡੇ ਇੱਥੇ ਚੱਕੀ ਜਾਂਦੇ ਆ ਤੇ ਮਾੜੀ ਗੱਲ ਹੈ ਤੇ ਉਹ ਕਹਿੰਦਾ ਕੋਈ ਨੀ ਮੈਂ ਇਹਦੇ ਬਾਰੇ ਦੇਖਦਾ ਕੀ ਕਰਦਾ ਤੇ ਉਹਨਾਂ ਨੂੰ ਭਰੋਸਾ ਦੇ ਕੇ ਜਿੱਦਾਂ ਮੋਦੀ ਸਾਹਿਬ ਭਰੋਸਾ ਦਿੰਦੇ ਇੱਦਾਂ ਦੇ ਕੇ ਨਾ ਉਹਨਾਂ ਨੂੰ ਤੋੜ ਦਿੰਦਾ ਬਾਂਦਰ ਉਹ ਕਈ ਦਿਨ ਹੋ ਗਏ ਕੁਛ ਹੁੰਦਾ ਨੀ ਆਉਂਦੇ ਜਾਂਦੇ ਫਿਰ ਨਾ ਉਹ ਸਾਰੇ ਕਹਿੰਦੇ ਇਕੱਠੇ ਹੋ ਕੇ ਅਸੀਂ ਨਾ ਚੱਲੀਏ ਰਾਜੇ ਕੋਲ ਬਾਂਦਰ ਕੋਲ ਵੀ ਦੇਖੀਏ ਸਹੀ ਮਤਲਬ ਕੀ ਹੋ ਰਿਹਾ ਤੇ ਜਦੋਂ ਜਾਂਦੇ ਆ ਦੂਰੋਂ ਦੇਖਦੇ ਲੈ ਵੀ ਜਾਨਵਰਾਂ ਦਾ ਇਕੱਠ ਆ ਰਿਹਾ ਤੇ ਮੈਨੂੰ ਹੁਣ ਇਹਨੇ ਪੁੱਛਣਾ ਵੀ ਕੀ ਚੱਲ ਰਿਹਾ ਉਹ ਕੀ ਕਰਦਾ ਉਹਨਾਂ ਨੂੰ ਦੇਖ ਕੇ ਕਦੇ ਹੇਠਾਂ ਉਤਰ ਆਉਂਦਾ ਕਦੇ ਦਰਖਤ ਤੇ ਚੜ ਜਾਂਦਾ ਕਦੇ ਹੇਠਾਂ ਉਤਰ ਆਉਂਦਾ ਕਦੇ ਦਰਖਤ ਤੇ ਚੜ ਜਾਂਦਾ ਕਦੇ ਇਧਰ ਚੱਲ ਜਾਂਦਾ ਕਦੇ ਉਧਰ ਚੱਲ ਜਾਂਦਾ ਕਦੇ ਟਪੂਸੀ ਮਾਰ ਕੇ ਉਧਰ ਬਹਿ ਜਾਂਦਾ ਤੇ ਉਹ ਕਹਿੰਦੇ ਵੀ ਰਾਜਾ ਜੀ ਮਤਲਬ ਕੀ ਚੱਲ ਰਿਹਾ ਤੁਸੀਂ ਕੁਛ ਕੀਤਾ ਤੇ ਮੋਹਰੇ ਕਹਿੰਦਾ ਨੱਠ ਭੱਜ ਜਾ ਰਹੀ ਹੈ ਜੀ ਨੱਠ ਭੱਜ ਜਾ ਰਹੀ ਹੈ ਸੋ ਮੈਨੂੰ ਆ ਯੂਪੀ ਵਾਲੀ ਘਟਨਾ ਦਾ ਵੀ ਇਹੀ ਲੱਗ ਰਿਹਾ ਕਿ ਮੈਨੂੰ ਲੱਗਦਾ ਇਨ੍ਹਾਂ ਦੀ ਵੀ ਨੱਠ ਭੱਜ ਜਾ ਰਹੀ ਹੈ ਕਦੇ ਪਿਓ ਪੁੱਤ ਲੜ ਪੈਂਦੇ ਨੇ ਕਦੇ ਇਕੱਠੇ ਹੋ ਜਾਂਦੇ ਨੇ ਕਦੇ ਵਾਪਸ ਆ ਜਾਂਦੇ ਮੇਰੇ ਖਿਆਲ ਤੀਜੀ ਚੌਥੀ ਵਾਰੀ ਇਨ੍ਹਾਂ ਨੇ ਡਰਾਮਾ ਕੀਤਾ ਇਹ ਤੇ ਚਲੋ
ਬਿਲਕੁਲ
ਇਹ ਉਹਨਾਂ ਦੀ ਸਟੇਟ ਦਾ ਤੇ ਪਿਓ ਪੁੱਤ ਤਾਂ ਇਧਰ ਪੰਜਾਬ ਦੇ ਵਿਚ ਵੀ ਨੀ ਪੇਸ਼ ਜਾਣ ਦਿੰਦੇ ਕਿਸੇ ਦੀ ਇਧਰ ਵੀ ਮਤਲਬ ਨੱਠ ਭੱਜ ਜਾ ਰਹੀ ਹੈ ਕਈ ਸਾਲਾਂ ਤੋਂ 10 ਸਾਲ ਹੋ ਗਏ ਨੇ ਹੁਣ ਤਾਂ ਦਲਜੀਤ ਸਿੰਘ ਜੀ ਹੋਰ ਖਬਰਾਂ ਆਪਾਂ ਸਾਂਝੀਆਂ ਕਰਾਂਗੇ ਤੇ ਇੱਕ ਖਬਰ ਜਿਹੜੀ ਚਿੰਤਾ ਦਾ ਵਿਸ਼ਾ ਇਹ ਹੈ ਕਿ ਫਰੰਟ ਪੇਜ ਤੇ ਲੱਗੀ ਹੈ ਉਹ ਹੈਗੀ ਕਿ ਗਿਆਨੀ ਇਕਬਾਲ ਸਿੰਘ ਨੇ ਪੰਜਾਬ ਦੇ ਜਥੇਦਾਰਾਂ ਨੂੰ ਪਟਨਾ ਸਾਹਿਬ ਆਉਣ ਤੋਂ ਰੋਕਿਆ ਹੁਣ ਦੇਖੋ 5 ਤਖ਼ਤ ਨੇ ਪਹਿਲਾਂ ਤਾਂ ਤੁਸੀਂ ਤਖ਼ਤਾਂ ਬਾਰੇ ਦੱਸੋ ਕਿ ਕਿੰਨੇ ਤਖ਼ਤ ਨੇ ਤੇ ਕਿੱਥੇ ਕਿੱਥੇ ਨੇ ਤੁਸੀਂ ਜ਼ਿਆਦਾ ਬਿਹਤਰ ਦੱਸ ਸਕਦੇ ਹੋ ਮੇਰੇ ਨੂੰ
ਜੀ ਜੀ 5 ਤਖ਼ਤ ਨੇ ਮੁੱਢ ਸਾਡਾ ਅਕਾਲ ਤਖ਼ਤ ਸਾਹਿਬ ਤੋਂ ਸ਼ੁਰੂ ਹੁੰਦਾ ਹੈ
ਜੀ
ਤੇ ਉਸ ਤੋਂ ਬਾਅਦ ਪਟਨਾ ਸਾਹਿਬ ਵੀ ਤਖ਼ਤ ਆ ਜਿੱਥੋਂ ਦੀ ਰੋਕਣ ਦੀ ਗੱਲ ਤੁਸੀਂ ਕਰ ਰਹੇ ਹੋ ਹਜ਼ੂਰ ਸਾਹਿਬ ਤਖ਼ਤ ਆ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਬਠਿੰਡਾ ਹੈ ਤੇ ਜਿਹੜਾ ਕੇਸਗੜ੍ਹ ਸਾਹਿਬ ਆ ਅਨੰਦਪੁਰ ਸਾਹਿਬ 5 ਤਖ਼ਤ ਨੇ ਜੀ
ਜੀ ਸੋ ਗਿਆਨੀ ਇਕਬਾਲ ਸਿੰਘ ਜਿਹੜੇ ਨੇ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਪ੍ਰਕਾਸ਼ਮੇ ਪੁਰਬ ਦੇ ਮੌਕੇ ਤੇ ਪਟਨਾ ਸਾਹਿਬ ਦੇ ਵਿਚ ਜਿਹੜੇ ਮਨਾਏ ਜਾ ਰਹੇ ਜਸ਼ਨਾਂ ਦੇ ਵਿਚ ਦੇਸ਼ ਵਿਦੇਸ਼ ਤੋਂ ਸੰਗਤ ਸ਼ਾਮਲ ਹੋਣ ਦੇ ਲਈ ਪਹੁੰਚ ਰਹੀ ਹੈ। ਪਰ ਪੰਜਾਬ ਵਿਚਲੇ ਤਖ਼ਤ ਸਾਹਿਬਾਨ ਦੇ ਜਥੇਦਾਰ ਇਸ ਤੋਂ ਵਾਂਝੇ ਰਹਿ ਜਾਣਗੇ। ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਇਕ ਪੱਤਰ ਲਿਖ ਕੇ ਜਥੇਦਾਰਾਂ ਨੂੰ ਸ਼ਤਾਬਦੀ ਸਮਾਗਮਾਂ ਚ ਸ਼ਾਮਲ ਹੋਣ ਤੋਂ ਰੋਕ ਦਿੱਤਾ ਹੈ। ਤੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਵੱਲੋਂ ਪੰਜਾਬ ਦੇ ਤਖ਼ਤਾਂ ਨੂੰ ਜਿਹੜਾ ਲਿਖਿਆ ਪੱਤਰ ਹੈ ਉਸ ਦੇ ਵਿਚ ਕਿਹਾ ਕਿ ਉਨ੍ਹਾਂ ਨੂੰ ਕੁਝ ਜਥੇਬੰਦੀਆਂ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਪੰਜਾਬ ਦੇ ਜਥੇਦਾਰਾਂ ਦੇ ਸ਼ਾਮਲ ਹੋਣ ਤੇ ਕੋਈ ਅਣਸੁਖਾਵੀ ਘਟਨਾ ਵਾਪਰ ਸਕਦੀ ਹੈ ਤੇ ਇਸ ਦੀ ਸੂਰਤ ਦੇ ਵਿਚ ਜਿਹੜੀ ਸਾਰੀ ਜਿੰਮੇਵਾਰੀ ਪ੍ਰਬੰਧਕ ਕਮੇਟੀ ਦੀ ਹੋਵੇਗੀ। ਸੋ ਇਹ ਤਰਾਸਦੀ ਦੇਖੋ ਜੀ ਕਿ ਅਸੀਂ ਪਹਿਲਾਂ ਵੀ ਕਿਹਾ ਸੀਗਾ ਕਿ ਇਸ ਵੇਲੇ ਪੈਰਲਲ ਦੋ ਜਥੇਦਾਰੀਆਂ ਚੱਲ ਰਹੀਆਂ ਨੇ, ਇਕ ਤਾਂ ਮਤਲਬ ਜਿਹੜੇ ਜਥੇਦਾਰ ਐਸ ਜੀ ਪੀ ਸੀ ਦੇ ਨੇ, ਇਕ ਜਿਹੜੇ ਸਿਮਰਨਜੀਤ ਸਿੰਘ ਮਾਨ ਨੇ ਬਣਾਏ ਹੋਏ ਨੇ ਤਿੰਨ ਜਥੇਦਾਰ ਉਹ ਵੀ ਨੇ। ਤੇ ਹੁਣ ਦੇਖੋ ਭਈ ਇਹ ਜਿਹੜੇ ਪੰਜ ਆਪਣੇ ਤਖ਼ਤ ਨੇ ਇਨ੍ਹਾਂ ਦੇ ਜਿਹੜੇ ਜਥੇਦਾਰ ਹੈ ਇਨ੍ਹਾਂ ਦੀ ਤਾਂ ਇਕ ਸੁਰ ਹੋਣੀ ਚਾਹੀਦੀ ਆ ਕਿ ਜੇ ਕੋਈ ਜਥੇਬੰਦੀ ਕਿਸੇ ਨੂੰ ਲਿਖਦੀ, ਏਦਾਂ ਤਾਂ ਧਮਕੀਆਂ ਆਉਂਦੀਆਂ ਰਹਿੰਦੀਆਂ ਜੇ ਤੁਸੀਂ ਗਏ ਏਦਾਂ ਗਏ। ਸੋ ਜਥੇ ਵੈਸੇ ਤਾਂ ਉਨ੍ਹਾਂ ਨੇ ਚਿੱਠੀ ਦੇ ਵਿਚ ਇਹੋ ਲਿਖਿਆ ਹੋਊਗਾ ਕਿ ਤੁਸੀਂ ਆਪਣੀ ਮਤਲਬ ਹਿਸਾਬ ਦੇ ਨਾਲ ਆਇਓ ਦੇਖ ਕੇ ਆਇਓ, ਪਰ ਉਨ੍ਹਾਂ ਨੇ ਸ਼ਾਇਦ ਰੋਕਿਆ ਨਹੀਂ ਹੋਊਗਾ। ਤੁਸੀਂ ਇਹਨੂੰ ਕਿਸ ਤਰ੍ਹਾਂ ਲੈਂਦੇ ਹੋ?
ਮੈਂ ਤੁਹਾਨੂੰ ਇਕ ਗੱਲ ਦੱਸਾਂ, ਜਿਹੜੇ ਵੀ ਦੂਸਰੇ ਸੂਬਿਆਂ ਦੇ ਵਿਚ ਸਾਡੇ ਤਖ਼ਤ ਸਾਹਿਬਾਨ ਨੇ ਤੇ ਉਨ੍ਹਾਂ ਦੇ ਜਥੇਦਾਰ
ਜੀ,
ਉਥੋਂ ਦੀ ਚਲਦੀ ਮਰਿਆਦਾ ਵਿਚ ਬੜਾ ਹੀ ਵਖਰੇਵਾ ਆਪਸ ਵਿਚ ਵੀ। ਤੁਸੀਂ ਅਰਦਾਸ ਦੀ ਗੱਲ ਕਰਨੀ ਚਾਹੁੰਦੇ ਸੀ, ਅਰਦਾਸ ਦੀ ਮੈਂ ਕੱਲ ਹੀ ਪਟਨਾ ਸਾਹਿਬ ਦਾ ਦੇਖ ਰਿਹਾ ਸੀ, ਇਹਨਾਂ ਪੀ ਟੀ ਸੀ ਵਾਲਿਆਂ ਦਾ ਇਕ ਚੈਨਲ ਚੱਲਦਾ, ਹਜ਼ੂਰ ਸਾਹਿਬ ਦਾ ਦੇਖ ਰਿਹਾ ਸੀ ਉਹਦੇ ਤੇ ਅਰਦਾਸ ਵਿਚ ਹੀ ਬੜਾ ਫਰਕ ਆ ਹੋਰ ਤੇ ਗੱਲਾਂ ਦੀਆਂ ਗੱਲਾਂ। ਜਿਸ ਅਰਦਾਸ ਬਾਰੇ ਤੁਸੀਂ ਕਰ ਰਹੇ ਹੋ ਉਹਦੇ ਤਾਂ ਉਹ ਇਹਦੇ ਹਿੰਦੂਤਵ ਨਾਲੋਂ ਵੀ, ਇਹਨਾਂ ਨੇ ਜਿਹੜੀ ਸਿੱਖ ਰਹਿਤ ਮਰਿਆਦਾ ਦੀ ਅਰਦਾਸ ਉਹਦੇ ਨਾਲੋਂ ਵੀ ਫਰਕ ਰੱਖਿਆ। ਤੇ ਬਾਕੀ ਰਹੀ ਇਹਨਾਂ ਦੀ ਗੱਲ, ਇਹਨਾਂ ਦਾ ਖਿਚਾਓ ਤਾਂ ਪਹਿਲਾਂ ਤੋਂ ਚੱਲਦਾ, ਜਦੋਂ ਤੇ ਕੋਈ ਖਾਸ ਗੱਲ ਹੁੰਦੀ ਆ ਉਦੋਂ ਤੇ ਉਹਨਾਂ ਨੂੰ ਬੁਲਾ ਲੈਂਦੇ ਜਦੋਂ ਠੋਸਣੀ ਹੁੰਦੀ ਆ, ਨਹੀਂ ਤਾਂ ਇੱਥੋਂ ਹੀ ਪੰਜ ਪਿਆਰੇ ਇਕੱਠੇ ਕਰਕੇ ਤੇ ਅਕਾਲ ਤਖ਼ਤ ਦੇ ਜਥੇਦਾਰ ਜਿਹੜੇ ਆ ਉਹ ਫੈਸਲਾ ਕਰ ਲੈਂਦੇ ਆ। ਤੇ ਇਕਬਾਲ ਸਿੰਘ ਸ਼ੁਰੂ ਤੋਂ ਹੀ ਮਤਲਬ ਇਹਨਾਂ ਦੇ ਨਾਲ ਮਤ ਭੇਦ ਰੱਖਦੇ ਰਹਿੰਦੇ ਨੇ ਤੇ ਇਸ ਕਰਕੇ ਵੀ ਹੋ ਸਕਦਾ ਹੈ ਤੇ, ਪਰ ਜਿਹੜੀ ਚਿੱਠੀ ਆ ਉਹਦਾ ਤਾਂ ਇਹਦੇ ਤੇ ਕੋਈ ਲਿੰਕ ਨਹੀਂ ਹੋਣਾ ਚਾਹੀਦਾ। ਚਿੱਠੀ ਦਾ ਸੁਰੱਖਿਆ ਤਾਂ ਸਰਕਾਰ ਨੇ ਦੇਣੀ ਆ, ਨਾ ਕਿ ਜਥੇਦਾਰ ਨੇ ਦੇਣੀ ਆ।
ਹੁਣ ਦੇਖੋ ਗਿਆਨੀ ਸੰਤੋਖ ਸਿੰਘ ਉਨ੍ਹਾਂ ਨਾਲ ਸਾਡੀ ਗੱਲ ਚੱਲੀ ਸੀਗੀ, ਉਹ ਵੀ ਜਾ ਕੇ ਆਇਆ ਪਟਨਾ ਸਾਹਿਬ। ਇਕ ਪਾਸੇ ਤਾਂ ਉਹ ਸਾਰੀ ਦੁਨੀਆਂ ਤੋਂ ਬਿਹਾਰ ਸਰਕਾਰ ਜਿਹੜੀ ਆ ਉਹ ਸਿੱਖਾਂ ਨੂੰ ਸੱਦਾ ਦੇ ਰਹੀ ਆ, ਦੂਸਰੇ ਪਾਸੇ ਉਹ ਬਾਦਲ ਸਾਹਿਬ ਵੀ ਉੱਥੇ ਗਏ ਹੋਏ ਨੇ, ਉਹ ਬਾਦਲ ਸਾਹਿਬ ਨੂੰ ਮਿਲੇ ਨੇ ਉੱਥੇ ਗਿਆਨੀ ਸੰਤੋਖ ਦੇ, ਐਡੇ ਹਾਈ ਪੱਧਰ ਤੇ ਚੀਫ ਮਿਨਿਸਟਰ ਲੈਵਲ ਤੱਕ ਉੱਥੇ ਇਨਵੀਟੇਸ਼ਨ ਦਿੱਤਾ ਹੋਇਆ। ਤੇ ਥੋੜਾ ਜਿਹਾ ਗਿਆਨੀ ਇਕਬਾਲ ਸਿੰਘ ਉਨ੍ਹਾਂ ਨੂੰ ਵੀ ਸੋਚਣਾ ਨਹੀਂ ਚਾਹੀਦਾ ਕਿ ਮਤਲਬ ਇਹ ਜਿੰਮੇਵਾਰੀ ਜਿਹੜੀ ਆ ਉਹ ਬਿਹਾਰ ਸਰਕਾਰ ਨੇ ਦੇਣੀ ਆ ਤਿੰਨ ਜਥੇਦਾਰਾਂ ਨੂੰ, ਤੇ ਉਹ ਇਹੋ ਜਿਹੀ ਚਿੱਠੀ ਲਿਖ ਕੇ ਕੀ ਸਾਬਤ ਕਰਨਾ ਚਾਹੁੰਦੇ ਨੇ, ਆਪਣੀ ਫੁੱਟ ਦਾ ਨਮੂਨਾ ਦਿਖਾਲਣਾ ਚਾਹੁੰਦੇ ਨੇ, ਤੇ ਨਾਲੇ ਇਹ ਦਿਖਾਲਣਾ ਚਾਹੁੰਦੇ ਨੇ ਕਿ ਜਿਹੜੀਆਂ ਜਥੇਬੰਦੀਆਂ ਪ੍ਰਾਈਵੇਟ ਜਥੇਬੰਦੀਆਂ ਨੇ, ਮੈਂ ਜਥੇਬੰਦੀਆਂ ਨੂੰ ਹਮੇਸ਼ਾ ਹੀ ਕਹਿੰਦਾ ਹੁੰਦਾ ਕਿ ਜਦੋਂ ਜਿਹਦੀ ਵੀ ਨਹੀਂ ਬਣਦੀ ਨਾ ਸੰਗਤ ਦੇ ਨਾਲ, ਉਹ ਆਪਣੀ ਵੱਖਰੀ ਜਥੇਬੰਦੀ ਬਣਾ ਕੇ ਬਹਿ ਜਾਂਦਾ ਆ, ਤੇ ਮੈਂ ਆਪਣੀ ਚਲਾਉਣੀ ਆ, ਸੰਗਤ ਦੀ ਨਹੀਂ ਚੱਲਣ ਦੇਣੀ। ਸੋ ਜਿਹੜੀਆਂ ਜਥੇਬੰਦੀਆਂ ਮੈਂ ਤਾਂ ਇਹਨਾਂ ਨੂੰ ਇਹੀ ਸਮਝਦਾ ਕਿ ਉਹ ਪ੍ਰਾਈਵੇਟ ਜਥੇਬੰਦੀਆਂ ਨੇ। ਸੋ ਇਕ ਸੰਗਤ ਦੀ ਰੱਖ ਲਓ ਕਿ ਚਲੋ ਜਥੇਦਾਰ ਨੇ, ਤਖ਼ਤਾਂ ਦੇ ਜਥੇਦਾਰ ਨੇ, ਅਸੀਂ ਤਾਂ ਉਨ੍ਹਾਂ ਨੂੰ ਮੰਨਦੇ ਹੀ ਆ ਕਿਉਂਕਿ ਉਹ ਚੁਣੇ ਹੋਏ ਨੇ, ਤੇ ਹੁਣ ਉਨ੍ਹਾਂ ਨੂੰ ਤਰਜੀਹ ਹੈ ਨਹੀਂ। ਤੇ ਜਿਹੜੀਆਂ ਜਥੇਬੰਦੀਆਂ ਪ੍ਰਾਈਵੇਟ ਜਥੇਬੰਦੀਆਂ ਉਹ ਧਮਕੀਆਂ ਦੇ ਕੇ ਉਹ ਇਹ ਸਾਰਾ ਕੁਝ ਖਲਲ ਪਾਉਣ ਦੀ ਕੋਸ਼ਿਸ਼ ਕਰ ਰਹੇ। ਸੋ ਇਹਦਾ ਮਤਲਬ ਉਹ ਇਕਬਾਲ ਸਿੰਘ ਹੁਣੀ ਉਨ੍ਹਾਂ ਦੇ ਇਸ਼ਾਰਿਆਂ ਤੇ ਖੇਡ ਰਹੇ ਨੇ ਜਿਹੜੇ ਪ੍ਰਾਈਵੇਟ ਜਥੇਬੰਦੀਆਂ ਬਣਾਈਆਂ ਹੋਈਆਂ ਨੇ, ਇਹ ਵੀ ਇਕ ਬੜੀ ਮਾੜੀ ਗੱਲ ਆ।
ਇਸ਼ਾਰਿਆਂ ਤੇ ਖੇਡਣ ਵਾਲੀ ਗੱਲ ਤਾਂ ਨਹੀਂ ਲੱਗਦੀ ਅਮਨਦੀਪ ਜੀ, ਮਤਲਬ ਮੈਨੂੰ ਇਉਂ ਜਾਪਦਾ ਕਿ ਉਹ ਆਪ ਹੀ ਇਸ ਵਿਚੋਂ ਕੋਈ ਲਾਹਾ ਕੱਢਣਾ ਚਾਹੁੰਦੇ ਆ ਉਨ੍ਹਾਂ ਜਥੇਬੰਦੀਆਂ ਦਾ ਡਰਾਵਾ ਦੇ ਕੇ। ਮੈਨੂੰ ਇਉਂ ਨਹੀਂ ਜਾਪਦਾ ਕਿ ਉਹ ਇਹ ਪ੍ਰਾਈਵੇਟ ਜਥੇਬੰਦੀਆਂ ਜਿਨ੍ਹਾਂ ਨੂੰ ਤੁਸੀਂ ਦੱਸ ਰਹੇ ਹੋ ਉਨ੍ਹਾਂ ਦੇ ਹੱਥਾਂ ਚ ਖੇਡ ਰਹੇ ਹੋਣਗੇ, ਕਿਉਂਕਿ ਉਹ ਤਾਂ ਵੈਸੇ ਹੀ ਜਿਵੇਂ ਤੁਸੀਂ ਗੱਲ ਦੱਸੀ ਆ ਕਿ ਜਿਹੜਾ ਵੀ ਘਰ ਵਿਚੋਂ ਵੱਖਰਾ ਹੋ ਜੇ ਉਹ ਕਹਿੰਦਾ ਵੀ ਮੈਂ ਅੱਜ ਤੋਂ ਘਰ ਦਾ ਮੁਖੀ ਮੈਂ ਹੀ ਬਣ ਜਾਵਾਂ। ਇਹ ਸਿੱਖੀ ਦੇ ਘਰ ਚੋਂ ਇਹ ਵੱਖਰੇ ਹੋ ਕੇ ਆਪਣੀ ਇੱਕ ਡਫਲੀ ਵਜਾਉਣੀ ਚਾਹੁੰਦੇ ਆ, ਤੇ ਇਹ ਸਦਾ ਹੀ ਹੁੰਦਾ ਵੀ ਆਇਆ, ਤੇ ਇਸ ਕਰਕੇ ਇਹਨੂੰ ਉਸ ਗੱਲ ਨਾਲ ਨੀ ਜੋੜਿਆ ਜਾ ਸਕਦਾ।
ਇਹ ਰਿਸ਼ਤੇਦਾਰੀਆਂ ਚ ਵੀ ਇਦਾਂ ਹੁੰਦਾ, ਜਦੋਂ ਜੁਦੇ ਹੋ ਜਾਂਦੇ ਨਾ ਦੋ ਭਰਾ ਜਾਂ ਕੋਈ ਵੀ ਆ, ਤਾਂ ਫੇਰ ਉਹ ਨਾ ਜੇ ਕੋਈ ਸਾਂਝਾ ਰਿਸ਼ਤੇਦਾਰ ਉਹ ਇੱਥੇ ਰੌਲਾ ਪਾ ਕੇ ਪੈ ਜਾਂਦੇ, ਤੂੰ ਪਹਿਲਾਂ ਉਹਦੇ ਕਿਉਂ ਗਿਆ, ਪਹਿਲਾਂ ਉਹਦੇ ਕਿਉਂ ਗਿਆ, ਤੂੰ ਉਹਦੇ ਨਾ ਜਾ, ਮੇਰੇ ਆ, ਮੇਰੇ ਨਾ ਜਾ, ਉਹਦੇ ਜਾ। ਸੋ ਉਹ ਇਹ ਮਤਲਬ ਸੁਭਾਵ, ਇਹ ਸੁਭਾਵਿਕ ਹੀ ਗੱਲ ਹੈ ਕਿ ਉਹ ਜਿਹੜੀ ਜਥੇਬੰਦੀਆਂ ਵੀ ਆਪਣਾ ਮਤਲਬ ਸ਼ੋ ਆਫ ਕਰਨ ਦੀ ਜਿਹੜੀ ਆ ਗੱਲਬਾਤ ਉਹ ਕਰਦੀਆਂ ਰਹਿੰਦੀਆਂ ਨੇ। ਖੈਰ ਦਲਜੀਤ ਜੀ, ਆਪਾਂ ਨਾ ਗੱਲ ਕਰਨੀ ਆ ਅਰਦਾਸ ਦੀ ਵੀ, ਜਿਹੜੀ ਅਰਦਾਸ ਦਾ ਵਿਕਰੇਵਾਂ ਪੈ ਰਿਹਾ ਤੇ ਉਹਦੇ ਬਾਰੇ ਲੰਬੀ ਚੌੜੀ ਗੱਲਬਾਤ ਕਰਨੀ ਆ ਕਿ ਕਿੱਦਾਂ ਸ਼ੁਰੂ ਹੋਈ ਤੇ ਕੀ ਹੋ ਰਿਹਾ, ਤੇ ਕੁਛ ਅਸੀਂ ਸਿੱਖ ਧਰਮ ਦੇ ਬਾਰੇ ਵੀ ਗੱਲ ਕਰਾਂਗੇ। ਪਰ ਪਹਿਲਾਂ ਅਸੀਂ ਮੈਸੇਜ ਲੈ ਲੈਂਦੇ ਹਾਂ ਕਿਉਂਕਿ ਨਵਾਂ ਸਾਲ ਹੈ, ਬਹੁਤ ਸਾਰੇ ਸਰੋਤੇ ਸਾਡੇ ਨਾਲ ਜੁੜ ਰਹੇ ਨੇ ਦੇਸ਼ ਵਿਦੇਸ਼ ਤੋਂ, ਤੇ ਰਾਜਨਦੀਪ ਹੁਣੀ ਕੈਨਬਰਾ ਤੋਂ ਸਰਬਸਾਂਝੀ ਅਰਦਾਸ ਕਰ ਰਹੇ ਨੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਤੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਭੇਜ ਰਹੇ ਨੇ। ਰਾਜੀ ਭੰਗੂ ਵੀ ਕਹਿ ਰਹੇ ਨੇ ਕਿ ਸਿੱਧੂ ਜੀ ਕਿਤੇ ਮਲੂਕੇ ਨਾਲ ਕੋਈ ਗੰਢ ਤੋਂ ਪਤਾ ਨਹੀਂ ਕਰ ਲਈ, ਜੋ ਮਲੂਕੇ ਨੂੰ ਸਾਫ ਸਾਫ ਕਰ ਰਹੇ ਹੋ। ਦੇਖੋ ਜੀ ਕੋਈ ਐਡੀ ਗੱਲ ਨਹੀਂ ਹੈਗੀ, ਪਰ ਫਿਰ ਵੀ ਐਜ ਏ ਰੇਡੀਓ ਹੋਸਟ ਹੋਣਾ ਸਾਡਾ ਫਰਜ਼ ਬਣਦਾ, ਹਰ ਨੂੰ ਢੁਕਵੀਂ ਤਰ੍ਹਾਂ ਨਾਲ ਮੁਖਾਤਿਬ ਹੋਣ ਦਾ। ਤੇ ਜਗਤਾਰ ਸਿੰਘ ਸਾਡੇ ਨਾਲ ਜੁੜੇ ਨੇ ਜੀ, ਤੇ ਕੰਗ ਉਹਨਾਂ ਨੇ ਹੈਪੀ ਨਿਊ ਈਅਰ ਸਾਰਿਆਂ ਨੂੰ ਕਿਹਾ। ਤੇ ਸਾਡੇ ਨਾਲ ਇਧਰ ਹਾਂਜੀ ਰਾਜਨਦੀਪ ਹੁਣੀ ਵੀ ਇਕ ਗੀਤ ਸੁਣਨਾ ਚਾਹੁੰਦੇ ਨੇ, ਮੈਂ ਥੋੜੀ ਦੇਰ ਬਾਅਦ ਕੋਸ਼ਿਸ਼ ਕਰਾਂਗਾ ਉਹ ਗੀਤ ਚਲਾਉਣ ਦੀ। ਪਰ ਨਾਲ ਦੀ ਨਾਲ ਅਸੀਂ ਜਿਹੜੇ ਗੀਤ ਸੰਗੀਤ ਦਾ ਵੀ ਸਿਲਸਿਲਾ ਜਾਰੀ ਰੱਖਣਾ, ਤੇ ਇਕ ਗੀਤ ਜਿਹੜਾ ਮੈਂ ਪੇਸ਼ ਕਰਨਾ ਚਾਹਾਂਗਾ ਜੀ ਹੁਣ, ਉਹ ਹੈਗਾ ਜੀ ਮੁਹੰਮਦ ਰਫੀ ਸਾਹਿਬ ਦਾ, ਇਹ ਪੁਰਾਣਾ ਗੀਤ ਹੈ ਵਾਦੀਆਂ ਮੇਰਾ ਦਾਮਨ। ਆਓ ਗੀਤ ਸੁਣਦੇ ਆ ਤੇ ਉਸ ਤੋਂ ਬਾਅਦ ਇਕ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਫਿਰ ਲੰਬੀ ਚੌੜੀ ਆਪਾਂ ਗੱਲਬਾਤ ਕਰਾਂਗੇ ਅਰਦਾਸ ਦੇ ਮਾਮਲੇ ਦੇ ਵਿਚ। ਜੁੜੇ ਰਹੋ ਹਰਮਨ ਰੇਡੀਓ ਨਾਲ।
ਚੁਰਾਓਗੇ ਤਨ ਤੁਮ ਕਿਸੇ ਬਾਤ ਸੇ, ਜਬ ਚੁਰਾਓਗੇ ਤਨ ਤੁਮ ਕਿਸੇ ਬਾਤ ਸੇ, ਸ਼ਾਖ ਗੁਲ ਛੇੜ ਦੇਗੀ ਮੇਰੇ ਹੱਥ ਸੇ, ਆਪਣੀ ਹੀ ਜ਼ੁਲਫ ਕੋ ਔਰ ਉਲਝਾਓਗੇ, ਵਾਦੀਆਂ ਮੇਰਾ ਦਾਮਨ ਰਾਸਤੇ ਮੇਰੀ ਬਾਹੀਂ, ਜਾਓ ਮੇਰੇ ਸਿਵਾ ਤੁਮ ਕਹਾਂ ਜਾਓਗੇ, ਵਾਦੀਆਂ ਜਬ ਸੇ ਮਿਲਨੇ ਲਗੀ ਤੁਮ ਸੇ ਰਾਹੇ ਮੇਰੀ, ਜਬ ਸੇ ਮਿਲਨੇ ਲਗੀ ਤੁਮ ਸੇ ਰਾਹੇ ਮੇਰੀ, ਚਾਂਦ ਸੂਰਜ ਬਣੀ ਦੋਨਗਾ ਤੁਮ ਕਹੀ ਵੀ ਰਹੋ ਤੁਮ ਨਜ਼ਰ ਆਓਗੇ, ਵਾਦੀਆਂ ਮੇਰਾ ਦਾਮਨ ਰਾਸਤੇ ਮੇਰੀ ਬਾਣੀ, ਜਾਓ ਮੇਰੇ ਸਿਵਾ ਤੁਮ ਕਹਾਂ ਜਾਓਗੇ, ਵਾਦੀਆਂ रास दे मेरी माए जाओ मेरे सिवा तुम कहाँ जाओगे वादियाँ मेरा दामन
रोटी हजम नहीं होती ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀ ਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564
ਲੱਡੂ ਜਲੇਬੀਆਂ ਜਾਂ ਹੋਰ ਇੰਡੀਅਨ ਮਠਿਆਈਆਂ ਖਾਣ ਦਾ ਕਰਦਾ ਹੋਵੇ ਚਿੱਤ ਤਾਂ ਜ਼ਿਆਦਾ ਨਾ ਸੋਚੋ ਜਨਾਬ ਗੱਡੀ ਚੱਕੋ ਤੇ ਪਹੁੰਚੋ ਜਲੇਬੀ ਜੰਕਸ਼ਨ 4/20 ਕਾਰਨਰ ਬ੍ਰੈਕਸ ਐਂਡ ਰੈਡਫੋਰਡ ਰੋਡ ਰੈਜ਼ਰਵਾਇਰ 3073 ਇੱਥੇ ਮਿਲਦੇ ਨੇ ਸਪੈਸ਼ਲ ਮੋਤੀਚੂਰ ਲੱਡੂ ਹਰ ਪ੍ਰਕਾਰ ਦੀਆਂ ਘੱਟ ਫੈਟ ਵਾਲੀਆਂ ਮਠਿਆਈਆਂ ਛੋਲੇ ਭਟੂਰੇ ਛੋਲੇ ਸਮੋਸੇ ਸ਼ਾਮ 5 ਵਜੇ ਤੋਂ ਸ਼ਾਮ 7 ਵਜੇ ਤੱਕ ਮਿਲਦੀਆਂ ਨੇ ਦੇਸੀ ਘਿਓ ਚ ਤਿਆਰ ਕੀਤੀਆਂ ਜਲੇਬੀਆਂ ਕਾਲ ਕਰ ਸਕਦੇ ਹੋ ਰਵੀ ਨੂੰ 0403135822 ਹਰ ਖੁਸ਼ੀ ਦੇ ਮੌਕੇ ਅਤੇ ਤਿਉਹਾਰ ਤੇ ਯਾਦ ਰੱਖੋ ਜਲੇਬੀ ਜੰਕਸ਼ਨ ਮੋਰਿੰਡਾ ਮੋਟਰ ਪੈਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ ਟਰਾਂਸਮਿਸ਼ਨ ਬੈਟਰੀਆਂ ਸਸਪੈਂਸ਼ਨ ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ ਡੈਂਟਿੰਗ ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਸੋਮਵਾਰ ਤੋਂ ਸ਼ਨੀਵਾਰ ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ ਟੋ ਸਰਵਿਸ ਦਾ ਵੀ ਪ੍ਰਬੰਧ ਹੈ ਫੋਨ ਕਰੋ ਸਾਬੀ ਨੂੰ ਮੋਬਾਈਲ ਨੰਬਰ 0430179890 ਪਤਾ ਨੋਟ ਕਰੋ 15 ਬਰੁਕਲਿਨ ਐਵੀਨਿਊ ਟੈਂਡੀਨੋਂਗ ਮੈਲਬਰਨ ਸਾਨੂੰ ਕੋਟੇਸ਼ਨ ਭੇਜੋ ਅਸੀਂ ਉਸ ਨੂੰ ਭੇਟ ਕਰਾਂਗੇ
0433-552-127 ਇਹ ਹੈ ਜੀ ਉਹ ਨੰਬਰ ਜਿੱਥੇ ਤੁਹਾਡੀਆਂ ਆਰਥਿਕ ਮੁਸ਼ਕਿਲਾਂ ਦਾ ਮਿਲੇਗਾ ਹੱਲ
ਤਾਂ ਫੇਰ ਕਰੋ ਫੋਨ 0433-552-127 ਤੇ ਮਿਲੋ ਪਿਓਰ ਲੋਨਸ ਐਂਡ ਫਾਈਨੈਂਸ਼ੀਅਲ ਸਰਵਿਸਿਜ਼ ਵਾਲੇ ਰਾਜਵਿੰਦਰ ਖੱਖ ਨੂੰ
ਹੋਮ ਲੋਨਸ ਟਰੱਕ ਐਂਡ ਕਾਰ ਲੋਨਸ ਪਰਸਨਲ ਲੋਨਸ ਬਿਜ਼ਨਸ ਲੋਨਸ Credit representative number 490703 of Australian Credit License 389328.
Pure Loans and Financial Services, 9 Central Avenue, Moorabbin, Victoria.
Vadere jankari li visit karo www.plfs.com.au.
Yaad rakhyo number.
ਚਿੰਤਾ ਛੱਡੋ ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ ਇਸ ਤੋਂ ਬਿਨਾ ਕੰਪਨੀ ਟਰੱਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ ਪਤਾ ਨੋਟ ਕਰ ਲੋ 3/61 ਰੋਬਿਨਸਨ ਸਟਰੀਟ ਡੈਂਡੀਨੋਂਗ ਮੈਲਬੋਰਨ ਫੋਨ ਨੰਬਰ 0387590629
ਹਰਮਨ ਰੇਡੀਓ ਦੇ ਸਾਰੇ ਹੀ ਸਤਿਕਾਰਤ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਹਰਿਸ਼ੀ ਗੁਲਾਟੀ ਉਂਝ ਤਾਂ ਇਹ ਇੱਕ ਕਮਰਸ਼ੀਅਲ ਐਡ ਹੈ ਪਰ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ਮੈਂ ਕੇਵਲ 45 ਦਿਨਾਂ ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਅਤੇ ਇੱਕ ਸੀਕਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ ਜੀ ਹਾਂ ਮੇਰੇ ਸੀਕਰੇਟ ਡ੍ਰੌਪਸ ਹਨ 1-2-3 ਡਾਇਟ ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫਤ ਪ੍ਰਾਪਤ ਕਰੋ ਇਹ ਡ੍ਰੌਪਸ ਦੁਨੀਆ ਭਰ ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au ਯਾਦ ਰੱਖੋ ਰਿਸ਼ੀ ਦੇ ਵਜ਼ਨ ਘਟਾਉਣ ਦੇ ਸੀਕਰੇਟ ਡ੍ਰੌਪਸ ਦਾ ਨਾਮ
1-2-3-diet
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕੀ ਦੀ ਬਣ ਗਈ ਸਰਕਾਰ, ਵਿਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਦਿਲ ਵਾਲੀ ਗੱਲ ਪ੍ਰੋਗਰਾਮ ਚੱਲ ਰਿਹਾ ਤੇ ਨਵੇਂ ਸਾਲ ਦਾ ਪ੍ਰੋਗਰਾਮ ਸ਼ੁਰੂ ਹੋ ਚੁੱਕਾ ਤੇ ਪਹਿਲਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੋਫ ਸਰਵਰ ਸਟੂਡੀਓ ਤੋਂ, ਮੇਰੇ ਨਾਲ ਪੰਜਾਬ ਤੋਂ ਮਹਿਤਾ ਚੌਂਕ ਤੋਂ ਦਲਜੀਤ ਸਿੰਘ ਜੁੜੇ ਹੋਏ ਨੇ ਤੇ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਨੇ, ਚਿੰਤਨ ਕਰ ਰਹੇ ਹਾਂ ਤੇ ਬਹੁਤ ਸਾਰੇ ਸਰੋਤੇ ਦਲਜੀਤ ਸਿੰਘ ਜੀ ਦੇਸ਼ਾਂ ਵਿਦੇਸ਼ਾਂ ਤੋਂ ਸਾਡੇ ਨਾਲ ਜੁੜ ਰਹੇ ਨੇ ਤੇ ਇਨ੍ਹਾਂ ਦੇ ਵਿਚ ਇਕ ਵੀਡੀਓ ਭੇਜਿਆ ਜੀ ਸਾਡੇ ਲਈ ਐਚਪਾਲ ਸਿੰਘ ਹੋਣਾ ਨੇ। ਉਹ ਵੀਡੀਓ ਮੈਂ ਦੇਖ ਨਹੀਂ ਸਕਦਾ ਜੀ ਚਲਦੇ ਪ੍ਰੋਗਰਾਮ ਦੇ ਵਿਚ, ਪਰ ਫੇਰ ਕਿਤੇ ਜ਼ਰੂਰ ਉਥੇ ਚਿੰਤਨ ਕਰਾਂਗੇ। ਗੁਰਵਿੰਦਰ ਸਿੰਘ ਨਿਊਜ਼ੀਲੈਂਡ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਨਵੇਂ ਸਾਲ ਦੀਆਂ ਸਾਰਿਆਂ ਨੂੰ ਵਧਾਈਆਂ ਦੇ ਰਹੇ ਨੇ ਗੁਰਵਿੰਦਰ ਸਿੰਘ ਤੇ ਬਹੁਤ ਸੋਹਣਾ ਗੀਤ ਕਹਿੰਦਾ ਤੁਸੀਂ ਪਲੇ ਕੀਤਾ, ਸ਼ੁਕਰੀਆ ਜੀ। ਰਾਜਾ ਧਾਲੀਵਾਲ ਬ੍ਰਿਜਬੇਨ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਪਿਆਰ ਭਰੀ ਤੇ ਕਹਿੰਦੇ ਕਿ ਸੌਂਗ ਪੂਰਾ ਆਤਾ ਜੀ। ਹਾਂਜੀ ਉਹ ਬਾਈ ਜੀ ਸ਼ੁਕਰੀਆ ਜੀ। ਹਾਂਜੀ ਗੀਤ ਬੜਾ ਸੋਹਣਾ ਸੀ ਜੀ। ਬਚਿੱਤਰ ਮੌਰ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਹੱਸਦੇ ਵਸਦੇ ਰਹੋ, ਨਵੇਂ ਸਾਲ ਦੀਆਂ ਮੁਬਾਰਕਾਂ। ਤੇ ਗੁਰਸੇਵਕ ਸਿੰਘ ਵੀ ਸਾਡੇ ਨਵੇਂ ਸਾਲ ਦੀਆਂ ਵਧਾਈਆਂ ਦੇ ਰਹੇ ਨੇ ਜੀ। ਹਾਂਜੀ ਬਹੁਤ ਬਹੁਤ ਸ਼ੁਕਰੀਆ ਜੀ। ਕੁਲਦੀਪ ਸਿੰਘ ਇਟਲੀ ਵਾਲੇ -1 ਡਿਗਰੀ ਦੀ ਫੋਟੋ ਭੇਜ ਕੇ ਸਾਨੂੰ ਠੰਡ ਚ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਕਹਿੰਦੇ ਲਓ ਜੀ ਸਾਡੇ ਵੀ ਕਹਿੰਦੇ ਚੜ ਗਿਆ ਯੂਰਪ ਦੇ ਵਿਚ ਨਵਾਂ ਸਾਲ। ਲਓ ਜੀ 2017 ਚ ਤੁਹਾਡਾ ਵੀ ਸਵਾਗਤ ਹੈ। ਤੇ ਸਾਡੇ ਨਾਲ ਹੋਰ ਜਿਹੜੇ ਸਰੋਤੇ ਜੁੜਦੇ ਨੇ ਉਨ੍ਹਾਂ ਨੂੰ ਦੱਸ ਦਈਏ ਕਿ ਅੱਜ ਦੇ ਇਸ ਪ੍ਰੋਗਰਾਮ ਦੇ ਵਿਚ ਮਿੰਟੂ ਬਰਾੜ ਜੀ ਗੈਰ ਹਾਜ਼ਰ ਨੇ ਤੇ ਅਸੀਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਅਰਦਾਸ ਦੇ ਬਾਰੇ ਗੱਲ ਕਰਾਂਗੇ। ਸੋ ਦਲਜੀਤ ਸਿੰਘ ਜੀ ਪਿਛਲੇ ਹਫ਼ਤੇ ਇਹ ਕਾਫੀ ਚਰਚਾ ਦਾ ਵਿਸ਼ਾ ਬਣਿਆ ਕਿ ਜਦੋਂ ਇਕ ਆਫਿਸ ਦੀ ਉਦਘਾਟਨ ਸਮਾਰੋਹ ਦੇ ਵਿਚ ਜਿਹੜਾ ਕਿ ਮਲੂਕਾ ਸਾਹਿਬ ਦਾ ਆਫਿਸ ਸੀ, ਉਹ ਐਕਚੁਲੀ ਬੀਜੇਪੀ ਤੇ ਅਕਾਲੀ ਦਲ ਦਾ ਸਾਂਝਾ ਆਫਿਸ ਦਫ਼ਤਰ ਸੀ ਜਿਹਦਾ ਉਦਘਾਟਨ ਹੋਣਾ ਸੀ, ਕਿਉਂਕਿ ਉਹ ਇਲਾਕਾ ਜਿਹੜਾ ਜ਼ਿਆਦਾਤਰ ਬੀਜੇਪੀ ਦਾ ਇਲਾਕਾ, ਇਸ ਕਰਕੇ ਉਥੇ ਹਿੰਦੂ ਰੀਤ ਰਵਾਇਤਾਂ ਦੇ ਨਾਲ ਉਸਦਾ ਉਦਘਾਟਨ ਕੀਤਾ ਗਿਆ। ਮੈਂ ਇਸ ਗੱਲ ਨੂੰ ਕਦੇ ਵੀ ਮਾੜਾ ਨਹੀਂ ਕਹਿੰਦਾ ਕਿ ਕਿਸੇ ਵੀ ਧਰਮ ਦੀ ਜਿਹੜੀ ਰੀਤ ਰਿਵਾਜ ਆ ਉਹ ਕੋਈ ਐਡੀ ਉਹਦੇ ਵਿਚ ਪ੍ਰੋਬਲਮ ਨਹੀਂ ਹੈਗੀ। ਮੈਂ ਖੁਦ ਆਪ ਵੀ ਮੈਂ ਚਰਚ ਵੀ ਜਾ ਆਉਂਦਾ ਹਾਂ, ਮੈਂ ਮੰਦਰ ਵੀ ਜਾ ਆਉਂਦਾ ਹਾਂ ਤੇ ਮੈਨੂੰ ਕੋਈ ਪ੍ਰੋਬਲਮ ਨਹੀਂ। ਜੇ ਕੋਈ ਮੇਰਾ ਮੁਸਲਮਾਨ ਵੀਰ ਹੈ ਮੈਂ ਉਹਦੇ ਨਾਲ ਨਮਾਜ਼ ਦੀ ਗੱਲ ਵੀ ਕਰ ਲੈਂਦਾ ਹਾਂ, ਕੁਰਾਨ ਦੀ ਗੱਲ ਵੀ ਕਰ ਲੈਂਦਾ, ਬਾਣੀ ਦੇ ਵਿਚ ਵੀ ਬੜੇ ਜ਼ਿਕਰ ਆਉਂਦੇ ਨੇ, ਯੋਗੀਆਂ ਦਾ ਵੀ ਮੈਂ ਪੜ੍ਹ ਲੈਂਦਾ, ਮੈਂ ਸਾਧਾਂ ਦੇ ਨਾਲ ਵੀ ਗੱਲਬਾਤ ਕਰ ਲੈਂਦਾ, ਕੋਈ ਐਡੀ ਗੱਲ ਨਹੀਂ ਹੈਗੀ। ਠੀਕ ਹੈ, ਮੈਂ ਇਹੋ ਸਮਝਦਾ ਦਲਜੀਤ ਸਿੰਘ ਜੀ ਵੀ ਜਦੋਂ ਸਾਨੂੰ ਖੁਸ਼ੀ ਹੁੰਦੀ ਹੈ ਕਿ ਜਦੋਂ ਕੋਈ ਹੋਰ ਧਰਮ ਦਾ ਬੰਦਾ ਸਾਡੇ ਧਰਮ ਦੇ ਵਿਚ ਆਉਂਦਾ ਆ, ਗੁਰਦੁਆਰਾ ਸਾਹਿਬ ਆਉਂਦਾ, ਅਸੀਂ ਉਨ੍ਹਾਂ ਨੂੰ ਦਿਖਾਲਦੇ ਆ, ਉਹ ਫੋਟੋਆਂ ਵੀ ਖਿੱਚਦਾ, ਸਾਨੂੰ ਬੜੀ ਖੁਸ਼ੀ ਹੁੰਦੀ ਆ ਤੇ ਸਾਨੂੰ ਵੀ ਏਦਾਂ ਹੀ ਖੁਸ਼ੀ ਮਹਿਸੂਸ ਕਰਨੀ ਚਾਹੀਦੀ ਆ ਕਿ ਜਦੋਂ ਅਸੀਂ ਕਿਸੇ ਦੇ ਜਾਂਦੇ ਆ ਤਾਂ ਕੋਈ ਗੱਲ ਨਹੀਂ, ਅਸੀਂ ਕੁਝ ਸਿੱਖਣ ਜਾਂਦੇ ਆ ਹਨਾ। ਪਰ ਜਿਹੜੀ ਮਤਲਬ ਅਗਰ ਮਲੂਕਾ ਸਾਹਿਬ ਨੇ ਮਤਲਬ ਉਸ ਇਲਾਕੇ ਦੇ ਵਿਚ ਆਪਣਾ ਦਫ਼ਤਰ ਖੋਲਿਆ, ਚਲੋ ਇਕੱਲੇ ਨਹੀਂ ਹੁੰਦੇ, ਨਾਲ ਪੂਰੀ ਟੀਮ ਹੁੰਦੀ ਆ, ਉਨ੍ਹਾਂ ਦੇ ਆਧਾਰ ਦੇ ਉਤੇ ਉਨ੍ਹਾਂ ਨੇ ਹਿੰਦੂ ਰੀਤੀ ਰਿਵਾਜ ਤੇ ਰਸਮਾਂ ਧਰਮ ਦੇ ਮੁਤਾਬਿਕ ਦਫ਼ਤਰ ਕਲਵਾਇਆ, ਕੋਈ ਐਡੀ ਗੱਲ ਨਹੀਂ ਹੈਗੀ। ਹੁਣ ਜਿਹੜਾ ਸਵਾਲ ਪੈਦਾ ਹੁੰਦਾ ਆ ਉਹ ਇਹਦੇ ਵਿਚ ਜਿਹੜੀ ਅਰਦਾਸ ਕੀਤੀ ਗਈ ਆ ਉਸ ਦਾ ਜਿਹੜਾ ਵਖੇੜਾ ਬਹੁਤ ਪਿਆ ਤੇ ਜਿਸ ਦਾ ਨੋਟਿਸ ਅਕਾਲ ਤਖ਼ਤ ਨੇ ਵੀ ਲਿਆ ਤੇ ਸਿੱਖ ਜਗਤ ਦੇ ਵਿਚ ਵੀ ਸਾਰਿਆਂ ਨੇ ਇਸ ਨੂੰ ਬੁਰਾ ਮਨਾਇਆ। ਤੇ ਅਰਦਾਸ ਜਿਹੜੀ ਅਸਲ ਦੇ ਵਿਚ ਜਿਹੜੇ ਜਸਟੀਫਾਈ ਕਰ ਰਹੇ ਨੇ, ਇਕ ਤਾਂ ਹੁੰਦੀ ਆ ਕਿ ਸਿੱਖ ਧਰਮ ਦੀ ਅਰਦਾਸ ਜਿਹੜੀ ਕਾਫੀ ਦੇਰ ਤੋਂ ਪ੍ਰਚਲਿਤ ਹੈ, ਜਿਸ ਰੀਤ ਦੇ ਵਿਚ ਅਸੀਂ ਗਾਉਂਦੇ ਆ ਜਾਂ ਅਸੀਂ ਕਰਦੇ ਆ ਕਿ ਪ੍ਰਿਥਮ ਭਗਵਤੇ ਸਿਮਰ ਕੇ ਗੁਰੂ ਨਾਨਕ ਲਈ ਧਿਆਏ, ਤੇ ਉਸ ਤੋਂ ਸ਼ੁਰੂ ਹੁੰਦੀ ਆ ਤੇ ਉਸ ਦੇ ਵਿਚ ਜਿਹੜੇ ਸਿੰਘ ਚਰਖੜੀਆਂ ਤੇ ਚੜੇ ਜਾਂ ਸਾਰੇ ਅਸੀਂ ਸਿੰਘਾਂ ਨੂੰ ਸ਼ਹੀਦਾਂ ਨੂੰ ਯਾਦ ਕਰਦੇ ਆ ਜਿਨ੍ਹਾਂ ਜਿਨ੍ਹਾਂ ਨੇ ਕੌਮ ਦੀ ਖਾਤਰ ਆਪਣੇ ਸੀਸ ਦਿੱਤੇ, ਕੌਮ ਦੀ ਖਾਤਰ ਸ਼ਹੀਦੀਆਂ ਪਾਈਆਂ, ਤੇ ਫਿਰ ਅਸੀਂ ਆਪਣੀ ਬੁੱਧੀ ਬੁੱਧ ਵਿਵੇਕ ਦੀ ਵੀ ਗੱਲ ਕਰਦੇ ਆ, ਮਤ ਜਿਹੜੀ ਆ ਉਹ ਨੀਵੀਂ ਹਨਾ ਮਤ ਉੱਚੀ ਉਹਦੀ ਵੀ ਗੱਲ ਕਰਦੇ ਆ ਕਿ ਸਾਨੂੰ ਉਹ ਵੀ ਬਖਸ਼ੇ, ਅਸੀਂ ਮੰਗਦੇ ਆ। ਸੋ ਇਹ ਇੱਕ ਅਰਦਾਸ ਹੈ ਜਿਹੜੀ ਮਤਲਬ ਮੇਰਾ ਖਿਆਲ ਘੱਟੋ ਘੱਟ ਕਾਫੀ ਦੇਰ ਤੋਂ ਹੀ ਚੱਲਦੀ ਹੈ, ਇਸ ਦੇ ਬਾਰੇ ਕੋਈ ਮਤਲਬ ਤੈਅ ਨਹੀਂ ਹੈਗਾ ਕਦੋਂ ਤੋਂ ਸ਼ੁਰੂ ਹੋਈ ਆ। ਪਰ ਇੱਕ ਗੱਲ ਮੈਂ ਇੱਥੇ ਦੱਸ ਦੇਣਾ ਚਾਹੁੰਦਾ ਕਿ ਇਹ ਜਿਹੜੀ ਅਰਦਾਸ ਹੈ ਇਹ ਗੁਰੂ ਗ੍ਰੰਥ ਸਾਹਿਬ ਦੇ ਵਿਚ ਨਹੀਂ ਹੈਗੀ, ਇਹ ਗੱਲ ਕਲੀਅਰ ਆ। ਇਹ ਅਰਦਾਸ
ਬਿਲਕੁਲ
ਜਿਹੜੀ ਸਿੱਖੀ ਅਰਦਾਸ ਹੈ ਇਹਦੇ ਬਾਰੇ ਥੋੜਾ ਜਿਹਾ ਹੁਣ ਆਪਾਂ ਪਿਛੋਕੜ ਸ਼ੁਰੂ ਕਰਦੇ ਆ ਕਿ ਦਲਜੀਤ ਸਿੰਘ ਜੀ ਕਦੋਂ ਸ਼ੁਰੂ ਹੋਈ ਹੋਏਗੀ ਇਹ ਅਰਦਾਸ, ਕਿਸ ਤਰ੍ਹਾਂ ਇਸ ਦੀ ਬਣਤਰ ਹੋਈ ਆ?
ਦੇਖੋ ਅਮਨਦੀਪ, ਅਰਦਾਸ ਵੈਸੇ ਜਿੰਦਗੀ ਜਿਉ ਮਨੁੱਖਤਾ ਦੀ ਆਰੰਭਤਾ ਹੋਈ ਹੈ ਨਾ, ਅਰਦਾਸ ਵੈਸੇ ਉਦੋਂ ਤੋਂ ਹੀ ਆਰੰਭ ਆ, ਪਰ ਜਿਹੜੀ ਆਪਾਂ ਸਿੱਖ ਰਹਿਤ ਮਰਿਆਦਾ ਵਾਲੀ ਅਰਦਾਸ ਦੀ ਗੱਲ ਕਰੀਏ ਉਹ ਥੋੜਾ ਜਿਹਾ ਇਸ ਵਿਊ ਨੂੰ ਆਪਾਂ ਅਲੱਗ ਲਵਾਂਗੇ। ਪਹਿਲਾਂ ਆਪਾਂ ਅਰਦਾਸ ਤੇ ਮੀਨਿੰਗ ਸਮਝ ਲਈਏ, ਕਿਉਂਕਿ ਅਰਦਾਸ ਮਤਲਬ ਇਹ ਅਰਜਦਾਸਤ ਆ, ਮਤਲਬ ਹੱਥ ਜੋੜ ਕੇ ਬੇਨਤੀ ਕਰਨ ਨੂੰ ਆਪਾਂ ਕਹਿ ਸਕਦੇ ਆ। ਤੇ ਜਦੋਂ ਮਨੁੱਖ ਆਪਣੇ ਦੁੱਖਾਂ ਦੀ ਦਲਿੱਦਰਾਂ ਦੀ ਗੱਲ ਕਰਦਾ ਨਾ, ਉਹਨੂੰ ਜਾਪਦਾ ਉਹਨਾਂ ਤੋਂ ਕੋਈ ਡਰ ਜਿਹਾ ਲੱਗਦਾ, ਫਿਰ ਉਹ ਰੱਬ ਅੱਗੇ ਹੱਥ ਜੋੜਦਾ। ਮੈਂ ਜਿਵੇਂ ਪਹਿਲਾਂ ਬੇਨਤੀ ਕਰ ਲਈ ਆ ਕਿ ਮਨੁੱਖਤਾ ਜਦੋਂ ਦੀ ਹੋਂਦ ਵਿਚ ਆਈ ਉਦੋਂ ਤੋਂ ਹੀ ਉਹ ਕਿਸੇ ਨਾ ਕਿਸੇ ਗੱਲ ਤੋਂ ਡਰਦਾ ਵੀ ਆ, ਫਿਰ ਹੱਥ ਜੋੜਦਾ।
ਦਲਜੀਤ ਸਿੰਘ ਜੀ, ਮੈਂ ਤੁਹਾਡੇ ਥੋੜੀ ਇਸ ਗੱਲ ਦੇ ਵਿਚ ਵਾਧਾ ਕਰਨਾ ਚਾਹਾਂਗਾ ਕਿ ਇਹ ਸ਼ਾਇਦ ਦੋ ਅੱਖਰਾਂ ਤੋਂ ਬਣਿਆ, ਅਰਜ਼ ਤੇ ਆਸ ਤੇ ਅਰਦਾਸ। ਸੋ ਇੱਕ ਮਤਲਬ ਅਰਜੋਈ ਹੁੰਦੀ ਆ, ਅਰਜੋਈ ਹੁੰਦੀ ਆ ਹੱਥ ਜੋੜ ਕੇ ਜਾਂ ਨਿਮਰਤਾ ਦੇ ਸਹਿਤ, ਤੇ ਆਸ ਹੁੰਦੀ ਆ ਕਿ ਉਮੀਦ ਲੈ ਕੇ ਕਿਤੇ ਜਾਣਾ, ਉਮੀਦ ਕਰਨੀ ਕਿਸੇ ਤੋਂ, ਤੇ ਉਸ ਤੋਂ ਸ਼ਾਇਦ ਇਹ ਅੱਖਰ ਬਣਿਆ ਆ ਅਰਦਾਸ। ਤੇ
ਦਾਸ ਦਾਸਤ ਦਾਸ ਲਫ਼ਜ਼ ਮੇਰੇ ਖਿਆਲ ਚ ਹੱਥਾਂ ਤੋਂ ਵੀ ਲਿਆ ਜਾਂਦਾ ਕਿ ਜਿਵੇਂ ਦਸਤ ਪੰਜਾ ਲਫ਼ਜ਼ ਆਪਾਂ ਵਰਤਦੇ ਆ ਨਾ, ਇਹ ਫਾਰਸੀ ਦੇ ਲਫ਼ਜ਼ ਆ
ਜੀ ਜੀ।
ਤੇ ਚਲੋ ਖੈਰ ਇਹਨਾਂ ਨੂੰ ਤੇ ਅਲੱਗ ਲੈ ਸਕਦੇ ਆ, ਮਤਲਬ ਇਹ ਗੱਲ ਕਹੀਏ ਕਿ ਮਨੁੱਖ ਜਿਹੜਾ ਸਾਡੀ ਆਤਮਾ ਵਾ ਇਹਦੇ ਮਤਲਬ ਇਹ ਜਦੋਂ ਆਪਣੇ ਸੋਮੇ ਨਾਲ, ਸੋਮਾ ਇਹਦਾ ਪਰਮਾਤਮਾ, ਉਹਦੇ ਨਾਲ ਕੋਈ ਗੱਲ ਕਰਨੀ ਚਾਹੁੰਦੀ ਆ, ਆਪਣੇ ਦਿਲ ਦੀ ਮੰਗ ਰੱਖਣੀ ਚਾਹੁੰਦੀ ਆ ਜਾਂ ਉਹਨੂੰ ਮਿਲਣ ਦੀ ਤਾਂਘ ਹੁੰਦੀ ਆ, ਉਹਨੂੰ ਵੀ ਅਰਦਾਸ ਕਹਿੰਦੇ ਆ। ਮਨ ਦੀਆਂ ਕਮਜ਼ੋਰੀਆਂ ਜਿਹੜੀਆਂ ਉਹਨਾਂ ਨੂੰ ਉਹਨਾਂ ਤੋਂ ਬਚਣ ਲਈ, ਮਨ ਨੂੰ ਦ੍ਰਿੜ ਕਰਨ ਲਈ ਉਦੋਂ ਵੀ ਅਸੀਂ ਅਰਦਾਸ ਕਰਦੇ ਆ। ਦੁੱਖਾਂ ਦਲਿੰਦਰਾਂ ਦੀ ਵੀ ਆਪਾਂ ਗੱਲ ਕੀਤੀ ਆ, ਤੇ ਜਿਹੜੀ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਅਰਦਾਸ ਕਦੋਂ ਹੋਣ ਵਿਚ ਆਈ ਹੋਏਗੀ, ਅਰਦਾਸ ਦੇ ਲਫ਼ਜ਼ ਜ਼ਰੂਰ ਬਦਲਦੇ ਰਹੇ ਨੇ, ਤੇ ਜਦੋਂ ਫਿਰ ਇਹ ਸਿੱਖ ਰਹਿਤ ਮਰਿਆਦਾ ਦੀ ਅਕਾਲੀ ਦਲ ਦੀ ਪਹਿਲਾਂ ਸਥਾਪਨਾ ਹੋਈ, ਫਿਰ ਸ਼੍ਰੋਮਣੀ ਕਮੇਟੀ ਦੀ ਹੋਂਦ ਵਿਚ ਆਈ, ਉਸ ਤੋਂ ਬਾਅਦ ਇਹ ਜਿਹੜੀ ਹੁਣ ਅਰਦਾਸ ਹੋਂਦ ਵਿਚ ਚੱਲ ਰਹੀ ਆ ਉਹਦੇ ਵਿਚ ਜਿਉਂ ਜਿਉਂ ਤਬਦੀਲੀਆਂ ਹੋਈਆਂ, ਜਿਵੇਂ ਹੁਣ ਇਹ ਹੀ ਕਹਿ ਲੋ ਕਿ ਆਪਾਂ ਤੋਂ ਵੰਡ ਹੋਈ ਤੇ ਨਨਕਾਣਾ ਸਾਹਿਬ ਖੋਇਆ ਗਿਆ, ਅਸੀਂ ਉਹ ਵੀ ਅਲਫਾਜ਼ ਇਹਦੇ ਵਿਚ ਸ਼ਾਮਲ ਕਰ ਲਏ। ਅਰਦਾਸ ਮੁੱਢਲੇ ਤੌਰ ਤੇ ਜੋ ਹੈ ਸੀ ਪ੍ਰਥਮ ਭਗਵਤੀ ਸਿਮਰ ਵਾਲੇ ਪੈਰਾਗ੍ਰਾਫ ਸੀ, ਉਸ ਤੋਂ ਬਾਅਦ ਪੰਜਾਂ ਪਿਆਰਿਆਂ ਦੇ, ਚਾਰ ਸਾਹਿਬਜ਼ਾਦਿਆਂ ਦੇ ਨਾਂ ਜਾਂ ਹੋਰ ਸ਼ਹੀਦ ਸਿੰਘਾਂ ਸਿੰਘਣੀਆਂ ਦੇ ਨਾਂ ਆ ਗਏ, ਫਿਰ ਆਪਾਂ ਉਹਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਵੀ ਗੱਲ ਹੋ ਗਈ, ਉਹਨਾਂ ਦੇ ਸਤਿਕਾਰ ਦੀ ਵੀ ਗੱਲ ਹੋ ਗਈ।
ਉਸ ਦੇ ਵਿਚ ਦੇਖੋ ਸਮੇਂ ਸਮੇਂ ਸਿਰ ਇਸ ਨੂੰ ਇਸ ਦੇ ਵਿਚ ਵਾਧਾ ਹੁੰਦਾ ਗਿਆ, ਜਿਸ ਤਰ੍ਹਾਂ ਹੁਣ ਖੋਪੜੀਆਂ ਲਹਾਈਆਂ, ਭਾਈ ਤਾਰੂ ਸਿੰਘ ਦੀ ਗੱਲ ਚੱਲ ਰਹੀ ਹੈ ਉਸ ਦੇ ਵਿਚ, ਸਿੰਘ ਚਰਖੜੀਆਂ ਤੇ ਜੜੇ ਉਥੇ ਪਿਓ ਪੁੱਤਰ ਸ਼ਬੇਕ ਸਿੰਘ ਤੇ ਸ਼ਹਿਬਾਜ ਸਿੰਘ ਦੀ ਗੱਲ ਚੱਲ ਰਹੀ ਆ, ਠੀਕ ਹੈ, ਪੁੱਠੀਆਂ ਖੱਲਾਂ ਲਹਾਈਆਂ, ਉਹ ਇਹ ਸਾਰੇ ਜਿਹੜੇ ਨੇ ਇਹ ਫੈਕਟ ਨੇ ਜਿਹੜੇ ਹੋਏ ਨੇ ਇਤਿਹਾਸ ਦੇ ਵਿਚ, ਔਰ ਇਨ੍ਹਾਂ ਸਿੰਘਾਂ ਸਿੰਘਣੀਆਂ ਦਾ ਹੁਣ ਆਪਣੇ ਸਾਹਿਬਜ਼ਾਦਿਆਂ ਦਾ ਜਿਨ੍ਹਾਂ ਨੇ ਮਤਲਬ ਕੁਰਬਾਨੀਆਂ ਕੀਤੀਆਂ ਪੁੱਠੀਆਂ ਖੱਲਾਂ, ਉਨ੍ਹਾਂ ਸਾਰਿਆਂ ਦੇ ਨਾਮ ਤੇ ਪਿੰਡ ਸਾਰੇ ਪਤਾ ਨੇ ਕਿਹੜੇ ਕਿਹੜੇ ਨੇ, ਉਹ ਐਡ ਕੀਤੇ ਗਏ ਨੇ। ਹੁਣ ਨਨਕਾਣਾ ਸਾਹਿਬ ਨੂੰ ਵਿਛੋੜਿਆ ਗਿਆ, ਉਹ ਪਤਾ ਹੈ ਨਨਕਾਣਾ ਸਾਹਿਬ ਪਾਕਿਸਤਾਨ ਦੇ ਵਿਚ ਕੀ ਇਤਿਹਾਸ ਹੈ ਉਹਦਾ ਵਿਛੜਨ ਦਾ, ਸੋ ਸਾਰਾ ਜਿਹੜਾ ਆ ਉਹ ਨਾਲ ਦੀ ਨਾਲ ਦਰਜ ਹੁੰਦਾ ਤੇ ਅਰਦਾਸ ਜਿਹੜੀ ਆ ਉਹ ਬਦਲਦੀ ਆ। ਹੁਣ ਦਲਜੀਤ ਸਿੰਘ ਜੀ, ਇੱਥੇ ਆਪਾਂ ਅਰਦਾਸ ਦੀ ਗੱਲ ਕਰਦੇ ਆ ਕਿ ਅਗਰ ਮੰਨ ਲਓ ਕੱਲ ਨੂੰ ਪਾਕਿਸਤਾਨ ਤੇ ਭਾਰਤ ਜਿਹੜੇ ਇੱਕ ਹੋ ਜਾਂਦੇ ਨੇ, ਜਿਸ ਤਰ੍ਹਾਂ ਜਰਮਨੀ ਵਾਲੇ ਹੋ ਗਏ ਨੇ, ਹਨਾ, ਦੋ ਜਰਮਨੀਆਂ ਬਣੀਆਂ ਸੀ ਇੱਕ ਹੋ ਗਈ, ਸੋ ਉਸ ਵੇਲੇ ਇਹ ਅਰਦਾਸ ਦੇ ਵਿਚ ਕੁਦਰਤੀ ਤੌਰ ਤੇ ਹੀ ਆਪਣੇ ਆਪ ਹੀ ਅਰਦਾਸ ਦੇ ਵਿਚ ਸੋਧ ਹੋ ਜਾਣੀ ਆ, ਕਿਉਂਕਿ ਉਹ ਤਾਂ ਮਾਹੌਲ ਲੈਣਾ ਹੀ ਨਹੀਂ ਹੁਣ ਵੰਡ ਵਾਲਾ, ਸੋ ਉਹ ਜਿਹੜੀ ਅਰਦਾਸ ਪੂਰੀ ਹੋ ਜਾਣੀ ਆ ਤੇ ਉਸ ਨੂੰ ਮਨਫੀ ਕਰਕੇ ਕਰ ਦਿੱਤਾ ਜਾਊਗਾ। ਸੋ ਇਹ ਜਿਹੜੀ ਅਰਦਾਸ ਹੈ ਇਹ ਅਰਜੋਈਆਂ ਨੇ, ਆਸ ਨੇ, ਉਮੀਦਾਂ ਨੇ ਅਕਾਲ ਪੁਰਖ ਤੋਂ, ਰੱਬ ਅੱਗੇ ਅਰਦਾਸ ਹੈ ਉਹ ਜਿਹੜੀ ਹੈ ਲੋੜਾਂ ਦੇ ਮੁਤਾਬਕ ਸਮੇਂ ਦੇ ਮੁਤਾਬਕ ਬਦਲਦੀ ਰਹਿੰਦੀ ਆ। ਸੋ ਇਸੇ ਤਰ੍ਹਾਂ ਜਿਹੜੀ ਸਿੱਖ ਅਰਦਾਸ ਦੇ ਵਿਚ ਵੀ ਵਾਧੇ ਕੀਤੇ ਗਏ ਨੇ, ਘਟਾਏ ਵੀ ਗਏ ਨੇ, ਸੋ ਉਹ ਸਮੇਂ ਸਮੇਂ ਸਿਰ ਹੁੰਦਾ ਰਿਹਾ ਆ। ਪਰ ਜਿਹੜੀ ਅਰਦਾਸ ਮੁੱਖ ਇਹ ਨਹੀਂ ਹੈਗਾ ਵੀ ਮਤਲਬ ਸਿਰਫ ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਜਾਂ ਦਸਵੇਂ ਪਾਤਸ਼ਾਹ ਤੋਂ ਬਾਅਦ ਹੀ ਅਰਦਾਸ ਸ਼ੁਰੂ ਹੋਈ ਆ। ਅਰਦਾਸ ਜਿਹੜੀ ਆ ਦਲਜੀਤ ਸਿੰਘ ਜੀ, ਇੱਕ ਮੈਂ ਇਹ ਵੀ ਸੁਣਿਆ ਸੀ ਕਿ ਅਸੀਂ ਅਰਦਾਸ ਸ਼ੁਰੂ ਕਰਦੇ ਆ ਤੁਹਾਡੇ ਅੱਗੇ ਅਰਦਾਸ ਹਮਾਰੀ, ਹਨਾ ਜੀ, ਉਹ ਪਿੰਡ ਮਤਲਬ ਅਸਲੀ ਕਹਿੰਦੇ ਕਿ ਮਤਲਬ ਗੁਰੂ ਸਾਹਿਬ ਇਹ ਅਰਦਾਸ ਜ਼ਿਆਦਾ ਕਰਦੇ ਸੀ, ਇੱਥੋਂ ਸ਼ੁਰੂ ਕੀਤੀ ਕਿਉਂਕਿ ਇਸ ਦਾ ਨਾਂ ਹੀ ਅਰਦਾਸ ਇਹਦੇ ਵਿੱਚ ਆਉਂਦਾ ਹੈ। ਸੋ ਤੁਸੀਂ ਇਸ ਦੇ ਬਾਰੇ ਥੋੜਾ ਜਿਹਾ ਦੱਸਣਾ ਚਾਹੋਗੇ?
ਨਹੀਂ ਵੇਖੋ ਕਰਨਾ ਵਾ ਮਨ ਦੀ, ਸਾਡੇ ਮਨ ਦੀ ਤੜਫ ਵਾ, ਤੇ ਉਸ ਤੜਫ ਨੂੰ ਆਪਾਂ ਬਿਆਨ ਕਰਦੇ ਆ ਸਾਰੀ ਗੱਲ ਕਹਿ ਕੇ, ਪਰ ਐਕਚੁਲੀ ਜੇ ਮੈਂ ਤੁਹਾਨੂੰ ਅਰਦਾਸ ਦੇ ਦੋ ਲਫਜ਼ਾਂ ਚ ਆਪਾਂ ਗੱਲ ਨਿਬੇੜਨੀ ਹੋਏ ਤੇ ਕੁਝ ਕੁ ਮਿੰਟਾਂ ਵਿਚ ਸਿੱਖੀ ਦਾ ਜਿਹੜਾ ਇਤਿਹਾਸ ਤੇ ਸਿੱਖੀ ਦੀ ਜੋ ਅੱਗੇ ਵਾਹਿਗੁਰੂ ਅੱਗੇ ਡਿਮਾਂਡ ਆ ਮੰਗ ਆ ਉਹ ਇਹਦੇ ਵਿਚ ਬਿਲਕੁਲ ਪਰੋ ਕੇ ਰੱਖੀ ਹੋਈ ਆ। ਇਹ ਆਪਾਂ ਗੱਲ ਕਹਿ ਸਕਦੇ ਆ ਕਿ ਸਾਡਾ ਇਤਿਹਾਸ, ਸਾਡੀ ਮੰਗ, ਸਾਡੇ ਮਨ ਦੀ ਕਰਨਾ ਜਿਹੜੀ ਆ ਉਹ ਇਸ ਮੌਜੂਦਾ ਅਰਦਾਸ ਵਿਚ ਪਰੋਈ ਹੋਈ ਆ। ਜੀ ਅਮਨਦੀਪ
ਜੀ, ਤੇ ਵੈਸੇ ਜਦੋਂ ਗੁਰਬਾਣੀ ਨਾਲ ਆਪਾਂ ਪੜ੍ਹਦੇ ਆ ਜੁੜਦੇ ਆ ਤੇ ਮੈਨੂੰ ਨਾ ਮਤਲਬ ਜਦੋਂ ਅਸੀਂ ਕਿਉਂਕਿ ਅਸੀਂ ਆਸਾ ਦੀ ਵਾਰ ਦਾ ਵਿਆਖਿਆ ਕਰ ਰਹੇ ਆ ਤੇ ਮੈਨੂੰ ਕਈ ਪੰਕਤੀਆਂ ਇਹੋ ਜਿਹੀਆਂ ਆਉਣੀਆਂ ਜਿੱਥ ਮੈਨੂੰ ਲੱਗਦਾ ਹੈ ਕਿ ਇੱਕ ਬੜੇ ਕਰੁਣਾਮਈ ਤਰੀਕੇ ਨਾਲ ਪਹਿਲੇ ਪਾਤਸ਼ਾਹ ਅਕਾਲ ਪੁਰਖ ਅੱਗੇ ਅਰਦਾਸ ਕਰਦੇ। ਜਿਹੜੀ ਮੈਂ ਲਾਈਨ ਤੁਹਾਡੇ ਨਾਲ ਤੁਕ ਸਾਂਝੀ ਕਰਨਾ ਚਾਹੁੰਦਾ ਹੈ ਕਿ ਕਹਿੰਦੇ ਨੇ ਕਿ ਪਰਵਾਹ ਨਹੀਂ ਕਿਸੇ ਕੇਰੀ ਬਾਜ ਸੱਚੇ ਨਾ ਹੈ, ਕਿ ਮੈਨੂੰ ਕਿਸੇ ਦੀ ਪਰਵਾਹ ਨਹੀਂ ਹੈਗੀ ਤੇਰੇ ਸੱਚੇ ਨਾਮ ਤੋਂ ਬਿਨਾਂ, ਦਰਵਾਟ ਉਪਰ ਖਰਚ ਮੰਗਾ ਜਬੇ ਦੇ ਤੱਕ ਆਏ। ਮਤਲਬ ਮੈਂ ਇਸ ਨੂੰ ਆਪਣੇ ਮਨ ਦੇ ਵਿਚ ਇਹੋ ਸੋਚਦਾ ਕਿ ਇਹ ਅਲਟੀਮੇਟ ਜਿਹੜੀ ਹੈ ਸਿੱਖ ਦੀ ਅਰਦਾਸ, ਕਿਸੇ ਵੀ ਗੁਰਮੁਖ ਦੀ ਭਗਤ ਦੀ ਅਰਦਾਸ ਇਹੀ ਹੈ ਕਿ ਦਰਵਾਟ ਉਪਰ ਖਰਚ ਮੰਗਾ ਜਬੇ ਦੇ ਤੱਕ ਆਏ, ਕਿ ਮੈਂ ਤੇਰੇ ਦਰ ਦੇ ਉੱਤੇ ਬੈਠਾ ਆ, ਤੇਰੇ ਤੋਂ ਮੈਂ ਖਰਚ ਮੰਗ ਰਿਹਾ ਅਕਾਲ ਪੁਰਖ ਤੋਂ, ਨੋਟ ਬੰਦੇ ਤੋਂ, ਕਿ ਜਬੇ ਦੇ ਤੱਕ ਆਏ, ਜਦੋਂ ਤੂੰ ਦਏਗਾ ਮੇਹਰ ਕਰੇਗਾ ਮੈਂ ਉਦੋਂ ਹੀ ਖਾਊਂਗਾ। ਮਤਲਬ ਡੰਗਾਈ ਦੇਖੋ ਇਸ ਸਲੋਕ ਦੀ, ਤੇ ਉਸ ਤੋਂ ਬਾਅਦ ਤੁਹਾਡੇ ਅੱਗੇ ਅਰਦਾਸ ਮਾਰੀ ਜੀ ਉਹ ਪੰਡ ਸਭ ਰਾ, ਹਨਾ, ਸੋ ਉਹ ਸਾਰਾ ਵੇਲੇ ਤੂੰ ਹੀ ਤੂੰ ਹੈ, ਤੇਰੇ ਅੱਗੇ ਮੈਂ ਅਰਦਾਸ ਕਰ ਰਿਹਾ। ਖੈਰ ਅਰਦਾਸ ਦੀ ਇਹ ਪਿਰਤ ਜਿਹੜੀ ਚੱਲੀ ਜਾਂਦੀ ਹੈ ਤੇ ਹੁਣ ਇੱਥੇ ਨਾ ਥੋੜੇ ਆਪਾਂ ਵਿਖਰੇਵੇਂ ਦੀ ਗੱਲ ਵੀ ਕਰਨੀ ਹੈ ਕਿ ਅੱਜ ਦੇ ਯੁੱਗ ਦੇ ਵਿਚ ਤੁਹਾਨੂੰ ਪਤਾ ਕਿ ਦਸਮ ਗ੍ਰੰਥ ਦਾ ਵੀ ਵਿਖੇੜਾ ਪਿਆ ਹੋਇਆ ਕਿ ਦਸਮ ਗ੍ਰੰਥ ਵੀ ਚੱਲ ਰਿਹਾ ਕੰਮ, ਤੇ ਉਸ ਦੇ ਵਿਚ ਬਹੁਤ ਸਾਰੇ ਜਿਹੜੇ ਗਿਆਨੀ ਪੁਰਖ ਇਹ ਕਹਿ ਰਹੇ ਨੇ ਕਿ ਇਹ ਚੰਡੀ ਦੀ ਵਾਰ ਦੇ ਵਿਚੋਂ ਜਿਹੜੀ ਭਗੌਤੀ ਅੱਖਰ ਹੈ ਲਿਆ ਗਿਆ ਉਹ ਦੁਰਗਾ ਨੂੰ ਕਿਹਾ ਗਿਆ ਭਗੌਤੀ ਅਸਲ ਦੇ ਵਿਚ। ਵੈਸੇ ਭਗੌਤੀ ਜਿਹੜਾ ਸ਼ਾਇਦ ਸੁਖਮਨੀ ਸਾਹਿਬ ਦੇ ਵਿਚ ਵੀ ਅੱਖਰ ਆਉਂਦਾ, ਗੁਰੂ ਗ੍ਰੰਥ ਸਾਹਿਬ ਦੇ ਵਿਚ ਵੀ ਦੋ ਤਿੰਨ ਥਾਂ ਆਉਂਦਾ ਆ, ਪਰ ਇਹ ਜਿਹੜੀ ਅਰਦਾਸ ਹੈ ਰਮਾਇਣ ਦੇ ਵਿਚ ਵੀ ਲਿਖੀ ਗਈ ਸੀ ਤੇ ਉਥੇ ਦੁਰਗਾ ਦੇ ਨਿਮਿਤ ਇਹ ਅਰਦਾਸ ਕੀਤੀ ਗਈ ਸੀ ਤੇ ਉਹੀ ਅੱਖਰ ਹੈ ਭਗੌਤੀ ਜਿਹੜੀ ਆ ਉਹ ਚੰਡੀ ਦੀ ਵਾਰ ਦੇ ਸ਼ੁਰੂ ਦੇ ਵਿਚ ਵੀ ਆ, ਜਿਹੜੀ ਕਿ ਜਾਪਦੀ ਵੀ ਆ। ਚੰਡੀ ਦੀ ਵਾਰ ਜਿਹੜੀ ਆ ਅਸਲ ਦੇ ਵਿਚ ਉਹ ਦੁਰਗਾ ਦੀ ਕਹਾਣੀ ਆ, ਉਹ ਗਾਥਾ ਆ, ਤੇ ਇਸ ਨੂੰ ਲੈ ਕੇ ਕਈ ਗਿਆਨੀਆਂ ਨੇ ਸਿੱਖ ਕੌਮ ਨੂੰ ਦਸਿਆ ਵੀ ਆ ਕਿ ਇਸ ਤਰ੍ਹਾਂ ਦਾ ਲਹਿਜਾ ਬਣਦਾ ਆ, ਤੇ ਇਸ ਦੇ ਤਹਿਤ ਕਈਆਂ ਨੂੰ ਪੰਥ ਦੇ ਵਿਚੋਂ ਛੇਕਿਆ ਵੀ ਜਾ ਚੁੱਕਾ ਆ ਕਿ ਉਨ੍ਹਾਂ ਨੇ ਆਪਣੇ ਪੁਆਇੰਟ ਤੇ ਖੜੇ ਰਹੇ ਨੇ। ਹੁਣ ਕਿਤੇ ਨਾ ਕਿਤੇ ਗੱਲ ਇਹ ਸਾਹਮਣੇ ਆਉਂਦੀ ਆ ਕਿ ਇਹ ਤੇ ਵਿਚਾਰਨਾ ਤਾਂ ਬਣਦਾ ਆ ਵੀ ਇਹ ਜਿਹੜਾ ਭਗੌਤੀ ਅੱਖਰ ਹੈ, ਭਗੌਤੀ ਅੱਖਰ ਦੇ ਥਾਂ ਜਿਹੜਾ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿਚ ਏਕ ਓਂਕਾਰ ਹੈ ਜਾਂ ਨਿਰੰਕਾਰ ਹੈ, ਅਕਾਲ ਪੁਰਖ ਹੈ, ਉਹ ਬਹੁਤ ਮਹਾਨ ਤੇ ਸਿੱਧੇ ਸਪਸ਼ਟ ਅੱਖਰ ਸਾਡੇ ਕੋਲ ਉਪਲਬਧ ਨੇ, ਉਹ ਕਿਉਂ ਨਹੀਂ ਵਰਤੇ ਜਾ ਰਹੇ? ਸੋ ਅਗਰ ਸਾਡੇ ਗਿਆਨੀ ਪੁਰਖ ਸਾਰੇ ਜਥੇਬੰਦੀਆਂ ਇਕੱਠੇ ਹੋ ਕੇ ਤੇ ਵਿਚਾਰ ਕਰਨ ਤਾਂ ਗੁਰੂ ਸਾਹਿਬ ਵੱਲੋਂ ਦਿੱਤੇ ਹੋਏ ਸਪਸ਼ਟ ਤੇ ਸਿੱਧੇ ਅੱਖਰਾਂ ਦੀ ਵਰਤੋਂ ਕਰ ਲੈਣ ਅਰਦਾਸ ਦੇ ਵਿਚ, ਇਹਦੇ ਵਿਚ ਮਾੜੀ ਗੱਲ ਕਿਹੜੀ ਹੈ ਦਲਜੀਤ ਸਿੰਘ?
ਨਹੀਂ, ਇਹ ਤੁਹਾਡੀ ਗੱਲ ਨਾਲ ਮੈਂ ਸਹਿਮਤ ਵੀ ਹਾਂ, ਇਹਦੇ ਚ ਕੋਈ ਦੂਸਰੀ ਗਲਤ ਗੱਲ ਨਹੀਂ ਹੈਗੀ, ਪਰ ਐਕਚੁਲੀ ਕੀ ਆ ਕਿ ਮੈਂ ਜਿਉਂ ਦਾ ਹੋਸ਼ ਸੰਭਾਲੀ ਆ ਮੈਂ ਖੁਦ ਹੀ ਦੇਖ ਰਿਹਾ, ਕੁਝ ਜਿਹੜੀਆਂ ਬਦਲਾਓ ਵਾਲੀਆਂ ਗੱਲਾਂ ਸਨ ਨਾ ਉਹਨਾਂ ਨੇ ਐ ਰਿਜ਼ਰਵ ਫਰੀਜ਼ ਕਰਕੇ ਰੱਖੀਆਂ ਹੋਈਆਂ। ਮੈਂ ਅਕਾਲ ਤਖ਼ਤ ਨੂੰ ਵੀ ਇਹਦੇ ਵਿਚ ਭਾਗੀਦਾਰੀ ਸਮਝਦਾ, ਜੇ ਅਸਲ ਗੱਲ ਲਈਏ ਜਿਵੇਂ ਦਸਮ ਗ੍ਰੰਥ ਦੀ ਗੱਲ ਕੀਤੀ ਆ ਜਾਂ ਰਾਗ ਮਾਲਾ ਦੀ ਗੱਲ ਕੀਤੀ ਗਈ ਆ, ਇਹ ਗੱਲਾਂ ਫਰੀਜ਼ ਕਰ ਦਿੱਤੀਆਂ, ਇਹਨਾਂ ਬਾਰੇ ਪਤਾ ਨੀ ਕਿਉਂ ਨੀ ਇਕੱਤਰਤਾ ਕੀਤੀ ਜਾਂਦੀ। ਕੋਈ ਤੁਸੀਂ ਖੰਘ ਰਹੇ ਹੋ ਰੇਡੀਓ ਤੇ ਅਰਦਾਸ ਦੀ ਗੱਲ ਕਰਦੇ ਆ ਤੇ ਹੋ ਸਕਦਾ ਕੱਲ ਨੂੰ ਤੁਹਾਡੇ ਤੇ ਕੋਈ ਹੁਕਮਨਾਮਾ ਜਾਰੀ ਕਰ ਦੇਣ ਵੀ ਉਹਨੂੰ ਪੇਸ਼ ਕਰੋ, ਪਰ ਇਹ ਜਿਹੜੀਆਂ ਗੱਲਾਂ ਫਰੀਜ਼ ਕੀਤੀਆਂ ਗਈਆਂ ਨੇ ਇਹ ਬਹੁਤ ਜ਼ਰੂਰੀ, ਇਨ੍ਹਾਂ ਤੇ ਵਿਚਾਰ ਚਰਚਾ ਕਰਕੇ ਇਨ੍ਹਾਂ ਦਾ ਹੱਲ ਕੱਢਣਾ ਚਾਹੀਦਾ। ਤੇ ਜਿਹੜੀ ਗੱਲ ਤੁਸੀਂ ਭਗੌਤੀ ਦੀ ਗੱਲ ਕੀਤੀ ਆ, ਭਗੌਤੀ ਅਲਫਾਜ਼ ਦੋਵੇਂ ਥਾਂ ਹੀ ਆਉਂਦਾ ਜਿਵੇਂ, ਪਰ ਅਸਲ ਵਿਚ ਅਰਦਾਸ ਕੋਈ ਗੁਰੂ ਗ੍ਰੰਥ ਸਾਹਿਬ ਜੀ ਦਾ ਹਿੱਸਾ ਨੀ ਨਾ, ਇਹ ਤਾਂ ਸਾਡੇ ਮਨ ਦੀ, ਮੈਂ ਜਿਵੇਂ ਪਹਿਲਾਂ ਗੱਲ ਕੀਤੀ ਭਾਵਨਾ, ਕੋਈ ਵੀ ਕਵੀ ਇਸ ਨੂੰ ਕਵੀ ਦੀ ਰਚਨਾ ਨੂੰ ਵੀ ਲਿਆ ਜਾ ਸਕਦਾ, ਇਹਦੇ ਵਿਚ ਕੋਈ ਅਲਫਾਜ਼ ਕਿਸੇ ਦੇ ਆਮ ਬੰਦੇ ਦੇ ਲਿਖੇ ਵੀ ਹੋਏ ਸਕਦੇ ਆ, ਕਿਉਂਕਿ ਅਰਦਾਸ ਦਾ ਕੋਈ ਸਿਰਾ ਨੀ ਆਪਾਂ ਕਹਿ ਸਕਦੇ ਵੀ ਇਹਦਾ ਕੋਈ ਐਂਡ ਆ, ਇਹ ਤਾਂ ਜਿਉਂ ਜਿਉਂ ਸਾਡੀ ਕਰਨਾ ਵਾ ਜਿਉਂ ਜਿਉਂ ਸਾਡੀ ਮਨ ਦੀ ਭਾਵਨਾ ਉਸੇ ਹਿਸਾਬ ਨਾਲ ਅਸੀਂ ਇਹਨਾਂ ਲਫ਼ਜ਼ਾਂ ਨੂੰ ਲੈਂਦੇ ਆ।
ਤੁਹਾਡੇ ਇਨ੍ਹਾਂ ਵਿਚਾਰਾਂ ਤੋਂ ਹੋਰ ਵਿਚਾਰ ਦੇ ਵਿਚ ਵਾਧਾ ਹੋਇਆ ਕਿ ਅਰਦਾਸ ਤਾਂ ਫਿਰ ਇੰਡੀਵਿਜੁਅਲ ਹੋਣੀ ਚਾਹੀਦੀ ਆ, ਨਿੱਜੀ ਹੋਣੀ ਚਾਹੀਦੀ ਆ, ਕਿ ਇੱਕ ਸਿੱਖ ਦੀ ਅਕਾਲ ਪੁਰਖ ਦੇ ਅੱਗੇ ਹੋਣੀ ਚਾਹੀਦੀ। ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਕਿ ਜਦੋਂ ਅਸੀਂ ਇਸ ਨੂੰ ਸਮੂਹਿਕ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ, ਇੱਕ ਕੌਮ ਦੀ ਸਾਂਝੀ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ, ਤੇ ਫਿਰ ਉੱਥੇ ਜਿਹੜੀਆਂ ਉਹ ਨਿੱਜੀ ਰਾਵਾਂ ਜਿਹੜੀਆਂ ਨੇ ਉਹ ਮੂਹਰੇ ਆਉਣ ਦੀ ਕੋਸ਼ਿਸ਼ ਹੋ ਜਾਂਦੀ ਆ ਕਿ ਮੇਰੀ ਅਰਦਾਸ ਹੋਵੇ, ਜਿਹੜੀ ਮੈਂ ਲਿਖੀ ਆ, ਮੈਂ ਸਾਡੀ ਜਥੇਬੰਦੀ ਬਣਦੀ ਆ ਉਹਦਾ ਵੀ ਵਿੱਚ ਹੋਵੇ, ਉਹਦਾ ਵੀ ਵਿੱਚ ਹੋਵੇ। ਕਿਤੇ ਨਾ ਕਿਤੇ ਸਮੱਸਿਆ ਬਣੀ ਆ, ਇਹ ਵੀ ਇੱਕ ਕਾਰਨ ਹੋ ਸਕਦਾ ਕਿ ਅਰਦਾਸ ਅਸਲ ਦੇ ਵਿੱਚ ਨਿੱਜੀ ਹੋਣੀ ਚਾਹੀਦੀ ਆ, ਪਰਸਨਲ ਜੋ ਤੁਸੀਂ ਅਰਦਾਸ ਆਸ ਕਰਦੇ ਹੋ। ਪਰ ਕਿਤੇ ਨਾ ਕਿਤੇ ਇਸ ਨੂੰ ਸਾਰੀ ਕੌਮ ਦਾ ਬਣਾਉਣ ਦੇ ਵਿੱਚ ਕਈਆਂ ਨੂੰ ਖੁਸ਼ ਕਰਨਾ ਪੈਂਦਾ ਆ, ਕਈਆਂ ਨੂੰ ਨਾਰਾਜ਼ਗੀ ਝੱਲਣੀ ਪੈਂਦੀ ਆ। ਸੋ ਕੁੱਲ ਮਿਲਾ ਕੇ ਇਸ ਦੇ ਉੱਤੇ ਕਾਫੀ ਗਿਆਨੀਆਂ ਪੁਰਖਾਂ ਨੇ ਆਗਰਾ ਕੀਤਾ ਸੀਗਾ ਸਾਨੂੰ ਕੌਮ ਨੂੰ ਕਿ ਇਹ ਜਿਹੜਾ ਭਗਵਤੀ ਅੱਖਰ ਹੈ ਇਸ ਨੂੰ ਬਦਲ ਕੇ ਗੁਰੂ ਸਾਹਿਬ ਵੱਲੋਂ ਦਿੱਤੇ ਜਿਹੜੇ ਸਪਸ਼ਟ ਤੇ ਸਿੱਧੇ ਸਾਧੇ ਅੱਖਰ ਹੈ ਉਨ੍ਹਾਂ ਨੂੰ ਵਰਤ ਲਿਆ ਜਾਵੇ। ਖੈਰ ਇਹ ਇਕ ਵੱਖਰਾ ਹੁਣ ਟੌਪਿਕ ਬਣਦਾ ਜਾ ਰਿਹਾ, ਪਰ ਹੁਣ ਇਹਦੇ ਨਾਲ ਹੀ ਜੁੜ ਗਿਆ ਤੇ ਹੁਣ ਉਹ ਜਿਹੜੇ ਗਿਆਨੀ ਪੁਰਖ ਨੇ ਜਿਨ੍ਹਾਂ ਨੂੰ ਮੈਂ ਉਨ੍ਹਾਂ ਨੂੰ ਵੀ ਗਿਆਨੀ ਕਹਾਂਗਾ ਕਿਉਂਕਿ ਉਨ੍ਹਾਂ ਨੇ ਵੀ ਕੋਈ ਖੋਜ ਕੀਤੀ ਆ, ਤੇ ਉਨ੍ਹਾਂ ਨੂੰ ਹੁਣ ਇਕ ਬਹਾਨਾ ਮਿਲ ਗਿਆ ਕਿ ਆਹ ਦੇਖ ਲਓ ਫਿਰ ਕੀ ਕਰ ਰਹੇ ਨੇ, ਕੀ ਹੋ ਗਿਆ। ਸੋ ਹੁਣ ਕਿਉਂਕਿ ਇਹ ਜਿਹੜੀ ਚੰਡੀ ਦੀ ਵਾਰ ਹੈ ਇਹ ਵੀ ਇਕ ਤਰਜਮਾ ਆ, ਦੁਰਗਾ ਦੀ ਜਿਹੜੀ ਗਾਥਾ ਆ ਉਹਦਾ ਤਰਜਮਾ ਕੀਤਾ ਹੋਇਆ। ਸੋ ਹੁਣ ਸਮੱਸਿਆ ਇਹ ਆਉਂਦੀ ਆ ਕਿ ਜਦੋਂ ਮਲੂਕਾ ਸਾਹਿਬ ਦੇ ਦਫ਼ਤਰ ਦੀ ਉਦਘਾਟਨ ਹੋਇਆ ਤੇ ਜਿਹੜੀ ਅਰਦਾਸ ਰਵਾਇਤੀ ਹਿੰਦੂ ਕਰਦੇ ਨੇ, ਪਹਿਲੀ ਗੱਲ ਤਾਂ ਮੈਂ ਹੁਣ ਉਹ ਵੀ ਉਧਰ ਨੂੰ ਵੀ ਆਣਾ ਕਿ ਉਨ੍ਹਾਂ ਦੀ ਅਰਦਾਸ ਕੀ ਆ, ਕਿ ਉਥੇ ਹਿੰਦੂ ਧਰਮ ਦੇ ਵਿਚ ਅਰਦਾਸ ਅੱਖਰ ਬਹੁਤ ਘੱਟ ਵਰਤਿਆ ਜਾਂਦਾ, ਤਕਰੀਬਨ ਮਨਫੀ ਆ ਉਹ ਅਰਦਾਸ। ਉਥੇ ਜਿਹੜਾ ਮੁੱਖ ਸੰਸਕ੍ਰਿਤ ਦਾ ਅੱਖਰ ਆ ਹਿੰਦੀ ਦਾ ਉਹਨੂੰ ਸੰਕਲਪ ਕਹਿੰਦੇ ਆ, ਸੰਕਲਪ ਹਿੰਦੂ ਸੰਕਲਪ। ਤੇ ਬਹੁਤ ਸਾਰੇ ਪੁਰਾਣਾਂ ਦੇ ਵਿਚ, ਉਪਨਿਸ਼ਟਾਂ ਦੇ ਵਿਚ, ਰਾਮਾਇਣ ਦੇ ਵਿਚ ਵੀ ਸੰਕਲਪ ਨੇ, ਉਹ ਵੀ ਬਿਲਕੁਲ ਸਿੱਖ ਧਰਮ ਮੰਗ ਰਹੀ ਵੱਖਰੇ ਵੱਖਰੇ ਸੰਕਲਪ ਨੇ ਕਿ ਮੌਕੇ ਦੇ ਹਿਸਾਬ ਦੇ ਨਾਲ ਨਿੱਜੀ ਕੀ ਚੱਲ ਰਿਹਾ। ਤੇ ਖਾਸ ਤੌਰ ਤੇ ਜਿਹੜਾ ਸਾਰਿਆਂ ਨਾਲ ਵੱਡਾ ਸੰਕਲਪ ਜਿਹੜਾ ਮੰਨਿਆ ਜਾਂਦਾ ਉਹ ਇਹ ਹੈ ਕਿ ਉਹ ਹਾਜ਼ਰ ਨਾਜ਼ਰ ਜਾਣਦੇ ਨੇ, ਉਹ ਮੇਰ ਪਰਬਤ ਕਹਿੰਦੇ ਨੇ ਕਿ ਸੁਮੇਰ ਪਰਬਤ ਜਿਹੜਾ ਆ ਉਹ ਮੱਧ ਹੈ, ਅਸੀਂ ਆਸਾ ਦੀ ਵਾਰ ਦੇ ਵਿਚ ਵੀ ਇਸ ਸੁਮੇਰ ਪਰਬਤ ਦੇ ਵਿਚ ਇਹਨੂੰ ਸਾਰੇ ਨੂੰ ਜੰਬੂ ਦੀਪ ਕਹਿੰਦੇ ਨੇ, ਜਿਹੜਾ ਉਸ ਦੇ ਦੁਆਲੇ ਘੁੰਮ ਰਿਹਾ ਨਾ ਉਸ ਨੂੰ ਜੰਬੂ ਦੀਪ ਕਹਿੰਦੇ ਨੇ। ਤੇ ਜੰਬੂ ਦੀਪ ਦਾ ਜਿਹੜਾ ਇੰਡੀਆ ਵਾਲਾ ਸੈਕਸ਼ਨ ਹੈ ਇਧਰ ਨੂੰ, ਹੁਣ ਇਦਾਂ ਸਮਝ ਲਓ ਕਿ ਹਿਮਾਲਿਆ ਦੇ ਉੱਤੇ ਸੁਮੇਰ ਪਰਬਤ ਹੈ ਉੱਤਰਾਖੰਡ ਦੇ ਵਿਚ, ਉਸ ਦੇ ਆਲੇ ਦੁਆਲੇ 360 ਦੇ ਜਿਹੜਾ ਦਿਖਾਈ ਦੇ ਰਿਹਾ ਜਿੰਨਾ ਵੀ ਇਲਾਕਾ ਉਹਨੂੰ ਜੰਬੂ ਦੀਪ ਕਹਿ ਰਹੇ ਨੇ। ਹੁਣ ਜੰਬੂ ਦੀਪ ਦਾ ਜਿਹੜਾ ਭਾਰਤ ਵਾਲਾ ਦੱਖਣ ਵਾਲਾ ਹਿੱਸਾ ਉਹਨੂੰ ਭਾਰਤ ਕਹਿੰਦੇ ਨੇ, ਭਾਰਤ ਖੰਡ, ਕਿ ਉਹ ਭਾਰਤ ਹੈ। ਸੋ ਉਸ ਦੇ 9 ਖੰਡ ਨੇ, 9 ਖੰਡਾਂ ਦੇ ਵਿਚੋਂ ਇਕ ਖੰਡ ਜਿਹੜਾ ਨੇ ਉਹ ਭਾਰਤ ਨੇ, ਭਾਰਤ ਦੇ ਵਾਸੀਆਂ ਦੇ ਵਾਸਤੇ ਉਹ ਜਿਹੜੀ ਸੰਕਲਪ ਹੈ ਉਹ ਕਰਦੇ ਨੇ। ਉਹ ਤੋਂ ਬਾਅਦ ਜਿਹੜਾ ਸੰਕਲਪ ਕੀ ਹੁੰਦਾ ਕਿ ਮੈਂ ਕੀ ਮੰਗ ਰਿਹਾ ਅੱਜ, ਹਨਾ, ਤੇ ਕੀ ਸਾਡੀ ਮੰਗ ਹੈ। ਸੋ ਉਹ ਉਹਨਾਂ ਦਾ ਸੰਕਲਪ ਹੈ, ਉਹ ਰਾਮਾਇਣ ਦੇ ਵਿਚ ਵੀ ਦਰਜ ਹੈ ਤੇ ਉਥੇ ਕਹਿੰਦੇ ਚਲੋ ਜੈ ਸ਼੍ਰੀ ਰਾਮ, ਹਨਾ ਕਹਿੰਦੇ ਨੇ, ਪਰ ਉਥੇ ਤੱਕ ਤਾਂ ਠੀਕ ਹੈ, ਉਥੇ ਤੱਕ ਤਾਂ ਠੀਕ ਹੈ, ਚਲੋ ਦੁਰਗਾ ਦੇਵੀ ਦੇ ਅੱਗੇ ਅਰਦਾਸ ਜਾਂ ਸੰਕਲਪ ਹੈਗਾ ਆ। ਹੁਣ ਕਤਾਹੀ ਮੈਨੂੰ ਲੱਗਦਾ ਇੱਥੇ ਹੋ ਰਹੀ ਹੈ ਕਿ ਜਿਹੜੀ ਆਰਿਆਂ ਤੇ ਚੜੇ ਨੇ, ਜਿਹੜੇ ਕਹਿੰਦੇ ਨੇ ਕਿ ਕੌਮ ਦੀ ਖਾਤਰ, ਕੌਮ ਜਿਹੜੀ ਆ ਕੱਲੀ ਉਸ ਵੇਲੇ ਸਿੱਖ ਕੌਮ ਨਹੀਂ ਸੀ, ਸਾਰੀ ਕੌਮ ਸੀ, ਕੌਮ ਦਾ ਮਤਲਬ ਇੱਥੇ ਸਾਰਿਆਂ ਦੇ ਲਈ ਆਰਿਆਂ ਨਾਲ ਸੀਸ ਚੁਰਾਏ ਨੇ। ਹੁਣ ਜੇ ਦੇਖਿਆ ਜਾਵੇ ਜਿਨ੍ਹਾਂ ਨੇ ਆਰਿਆਂ ਨਾਲ ਸੀਸ ਚੁਰਾਏ ਨੇ ਉਹ ਜਿਹੜੇ ਨੇ ਉਹ ਉਸ ਵੇਲੇ ਜਨੇਊ ਦੀ ਰੱਖਿਆ ਦੇ ਕਰਕੇ ਸੀਸ ਚੀਰ ਹੋ ਰਿਹਾ ਸੀਗਾ, ਸਿੱਖ ਕੌਮ ਦੇ ਬੰਦੇ ਸੀ। ਜੇ ਕੌਮ ਦੀ ਗੱਲ ਕਰੀਏ ਤਾਂ ਸੀਸ ਕਿਹਦੇ ਲਈ ਚੀਰ ਹੋ ਰਿਹਾ ਸੀ,
ਬਿਲਕੁਲ,
ਹਨਾ। ਸੋ
ਇੱਕ ਜੀ ਜੀ ਮੈਂ ਵੀ ਤੁਹਾਡੀ ਗੱਲ ਨਾਲ ਸਹਿਮਤ ਹਾਂ ਬਿਲਕੁਲ। ਆਪਾਂ ਤੁਸੀਂ ਆਸਾ ਦੀ ਵਾਰ ਦੀ ਵੀ ਗੱਲ ਕੀਤੀ ਤੇ ਆਪਾਂ ਅੱਗੇ ਜਾ ਕੇ ਜਦੋਂ ਆਸਾ ਦੀ ਵਾਰ ਗੱਲ ਕਰਨੀ ਆ ਬੜੇ ਇਹੋ ਜਿਹੇ ਸਿਧਾਂਤ ਸਾਹਮਣੇ ਆਉਣੇ ਆ, ਜਨੇਊ ਦੀ ਗੱਲ ਆਉਣੀ ਆ ਤੇ ਇਹ ਥੋੜਾ ਜਿਹਾ ਵਖਰੇਵਾਂ ਤਾਂ ਹੁੰਦਾ ਹੀ ਆ ਹਰ ਮਤ ਦਾ ਇੱਕ ਦੂਸਰੇ ਨਾਲੋਂ, ਤੇ ਆਪਾਂ ਇੱਥੇ ਆਣ ਕੇ ਰੇੜਕਾ ਜਿਹੜਾ ਪਿਆ ਉਹ ਵਖਰੇਵੇਂ ਦਾ ਹੀ ਪਿਆ, ਸਾਡਾ ਇਤਿਹਾਸ ਆ, ਅਸੀਂ ਉਹਨੂੰ ਰਚਿਆ, ਭਾਵੇਂ ਉਹ ਦੂਸਰਿਆਂ ਦੀ ਮਦਦ ਕਰਨ ਲਈ ਗੁਰੂ ਸਾਹਿਬ ਨੇ ਆਪਣੇ ਸੀਸ ਦਿੱਤੇ ਹੋਣਗੇ ਜਾਂ ਸਿੰਘਾਂ ਨੇ ਦਿੱਤੇ ਆ, ਜਾਂ ਦੂਸਰਿਆਂ ਦੀਆਂ ਤੀਵੀਆਂ ਭੈਣਾਂ ਨੂੰ ਛਡਾਉਣ ਲਈ ਉਨ੍ਹਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ, ਪਰ ਉਹਦੇ ਵਿਚ ਇਹ ਕਿਸੇ ਦਾ ਹੱਕ ਨਹੀਂ ਬਣਦਾ ਅਮਨਦੀਪ ਕਿ ਉਹ ਆ ਕੇ ਇਹਦੇ ਵਿਚ ਆਪਣਾ ਹੀ ਰਲੇਵਾਂ ਕਰ ਲਵੇ, ਸਾਡੇ ਇਤਿਹਾਸ ਨੂੰ ਹੀ ਵਿਗਾੜਨਾ ਸ਼ੁਰੂ ਕਰ ਦੇ, ਇਹੋ ਹੀ ਤਾਂ ਕਿਰਤਕਾਨ ਦੀ ਗੱਲ ਆ
ਜੀ। ਹੁਣ ਇਹੀ ਗੱਲ ਮਤਲਬ ਇਹ ਕੱਲੀ ਜਿਹੜੀ ਸਵਾਲ ਪੈਦਾ ਹੁੰਦੇ ਨੇ ਕੱਲੀ ਸਿੱਖ ਧਰਮ ਨੂੰ ਨਹੀਂ ਕਰਨੇ ਚਾਹੀਦੇ, ਜਿਨ੍ਹਾਂ ਨੇ ਵੀ ਇਹ ਅਰਦਾਸ ਕੀਤੀ ਆ, ਜਿਹੜਾ ਓਰਿਜਿਨਲ ਵਧੀਆ ਹਿੰਦੂ ਧਰਮ ਦੇ ਲੋਕ ਨੇ ਉਹਨਾਂ ਨੂੰ ਵੀ ਇਹਨਾਂ ਬੰਦਿਆਂ ਦੇ ਉੱਤੇ ਸਵਾਲ ਕਰਨੇ ਚਾਹੀਦੇ ਨੇ ਕਿ ਆਪਣਾ ਅਸਲੀ ਸੰਕਲਪ ਛੱਡ ਕੇ ਜਿਹੜਾ ਸੰਕਲਪ ਕਰਨਾ ਵੇਦਾਂ ਪੁਰਾਣਾਂ ਦੇ ਵਿੱਚ ਦੱਸਿਆ ਹੋਇਆ ਆ ਉਸ ਸੰਕਲਪ ਨੂੰ ਛੱਡ ਕੇ ਇਹ ਜਿਹੜੀ ਅਰਦਾਸ ਕਿਉਂ ਕੀਤੀ ਗਈ ਜਿਹੜੀ ਕਿ ਕਿਸੇ ਪਾਸੇ ਵੀ ਜਿਹੜੀ ਕਸਵੱਟੀ ਦੇ ਉੱਤੇ ਖਰੀ ਨਹੀਂ ਉਤਰਦੀ ਕਿਉਂਕਿ ਜਿਨ੍ਹਾਂ ਨੇ ਆਰੇ ਚੱਲੇ ਆ ਜਿਨ੍ਹਾਂ ਦੇ ਉੱਤੇ ਦਿੱਲੀ ਦੇ ਵਿੱਚ ਦੇਗਾਂ ਚ ਵਾਲੇ ਗਏ ਨੇ ਚਰਖੜੀਆਂ ਤੇ ਚੜੇ ਨੇ ਉਹ ਤਾਂ ਪਤਾ ਆ ਕੌਣ ਹੈ ਔਰ ਉਹਨਾਂ ਨੇ ਸਨਾਤਨ ਧਰਮ ਦੇ ਲਈ ਨਹੀਂ ਕੀਤਾ ਹੋਇਆ ਸਨਾਤਨ ਧਰਮ ਲਈ ਥੋੜਾ ਉਹਨਾਂ ਨੇ ਕੀਤਾ ਸੀ ਉਹਨਾਂ ਨੇ ਤਾਂ ਕੌਮ ਦੀ ਖਾਤਰ ਕੀਤਾ ਸੀ ਕੌਮ ਦੇ ਵਿੱਚ ਸਾਰੇ ਹੀ ਰਹਿ ਰਹੇ ਸੀ ਮਨੁੱਖਤਾ ਦੇ ਲਈ ਕੀਤਾ ਸੀ ਪਹਿਲੀ ਗੱਲ ਤਾਂ ਸਿਧਾਂਤਕ ਤੌਰ ਤੇ ਉਹ ਜਿਹੜੇ ਵੀ ਪੰਡਿਤ ਨੇ ਇਹ ਅਰਦਾਸ ਕੀਤੀ ਉਹ ਸਿਧਾਂਤਕ ਤੌਰ ਤੇ ਹੀ ਗਲਤ ਹੈ ਉਹਦੀ ਅਰਦਾਸ ਉਹਨਾਂ ਨੇ ਸਨਾਤਨ ਧਰਮ ਲਈ ਨਹੀਂ ਕੀਤਾ ਉਹਨਾਂ ਨੇ ਸਮੂਹ ਮਨੁੱਖਤਾ ਦੇ ਲਈ ਇਹ ਅਸੀਸ ਦੇ ਉੱਤੇ ਆਰੇ ਚਲਵਾਏ ਸੀ ਦੂਜੀ ਗੱਲ ਇਹ ਹੈ ਕਿ ਚਲੋ ਸਿੱਖ ਕੌਮ ਦੀ ਗੱਲ ਕਰ ਲਈ ਸਿੱਖ ਕੌਮ ਨੂੰ ਤਾਂ ਪਤਾ ਆ ਵੀ ਕਿਹੜੀਆਂ ਕਿਹਨਾਂ ਨੇ ਚਲਾਏ ਸੀ ਉਹਨਾਂ ਦੇ ਡੇਟ ਆਫ ਬਰਥ ਵੀ ਪਤਾ ਉਹਨਾਂ ਦੇ ਪਿੰਡ ਵੀ ਪਤਾ ਆ ਉਹਨਾਂ ਦੇ ਥਾਂ ਵੀ ਪਤਾ ਆ ਪਰ ਕੀ ਉਹ ਪੰਡਿਤ ਜਿਹੜੇ ਨੇ ਉਹ ਦੱਸ ਸਕਦੇ ਨੇ ਕਿ ਜਿਨ੍ਹਾਂ ਦਾ ਮੈਂਸ਼ਨ ਉਹ ਕਰ ਰਹੇ ਨੇ ਉਹਨਾਂ ਦਾ ਕਿਸੇ ਦਾ ਨਾਮ ਕਿਸੇ ਦਾ ਪਿੰਡ ਕੋਈ ਹੈ ਉਹਨਾਂ ਕੋਲ ਡਾਟਾ ਜਿਨ੍ਹਾਂ ਦੇ ਆਧਾਰ ਦੇ ਉੱਤੇ ਉਹ ਗੱਲ ਕਰ ਰਹੇ ਨੇ ਆਈ ਡੋਂਟ ਥਿੰਕ ਸੋ ਉਹ ਸਰਾਸਰ
ਬਿਲਕੁਲ ਮੈਂ ਤੁਹਾਡੀ
ਸਰਾਸਰ ਇਲਤ ਕਰਨ ਦਾ ਇਰਾਦਾ ਆ ਉਹਨਾਂ ਨੂੰ ਪਤਾ ਆ ਉਹ ਉੱਥੇ ਪੋਲੀਟਿਕਸ ਚੱਲ ਰਹੀ ਆ ਉੱਥੇ ਪਤਾ ਆ ਕਿ ਮਲੂਕਾ ਸਾਹਿਬ ਧੱਕੇ ਦੇ ਨਾਲ ਬੀਜੇਪੀ ਦੀ ਸੀਟ ਲਈ ਹੋਈ ਆ ਉਹਨਾਂ ਨੇ ਤੇ ਮੈਜੋਰਟੀ ਹਿੰਦੂਆਂ ਦੀ ਆ ਉਸ ਇਲਾਕੇ ਦੇ ਵਿਚ ਤੇ ਧੱਕੇ ਦੇ ਨਾਲ ਅਕਾਲੀ ਦਲ ਨੇ ਉਹ ਸੀਟ ਮੱਲੀ ਹੋਈ ਆ ਉਹਨਾਂ ਨੂੰ ਸ਼ਰਮਸਾਰ ਕਰਨ ਦੇ ਲਈ ਉਹਨਾਂ ਨੂੰ ਧਰਮ ਸੰਕਟ ਦੇ ਵਿਚ ਪਾਉਣ ਲਈ ਕੌਮ ਨੂੰ ਦੱਸਣ ਦੇ ਲਈ ਭੀ ਹੈਗਾ ਬੇਸ਼ੱਕ ਸਿੱਖ ਹੈ ਪਗੜੀ ਵਾਲਾ ਜਾਂ ਦਾੜੀ ਵਾਲਾ ਪਰ ਇੱਥੇ ਇਹਦੀ ਚੱਲਦੀ ਨਹੀਂ ਅਸੀਂ ਤਾਂ ਇੱਥੇ ਆਹ ਵੀ ਕਰਕੇ ਦਿਖਾ ਦਾਂਗੇ ਹੁਣ ਉਸ ਤੋਂ ਬਾਅਦ ਨਾ ਕੋਈ ਮਲੂਕਾ ਸਾਹਿਬ ਦਾ ਬਿਆਨ ਆਇਆ ਨਾ ਕਿਸੇ ਅਖਬਾਰ ਨੇ ਇਹਦੀ ਗੱਲ ਦਿੱਤੀ ਨਾ ਪੀਟੀਸੀ ਚੈਨਲ ਤੇ ਆਇਆ ਇਹੀ ਕਤਾਹੀ ਕਿਤੇ ਹੋਰ ਪਾਰਟੀ ਵਾਲਾ ਚਲੋ ਕੇਜਰੀਵਾਲ ਸਾਹਿਬ ਕੈਪਟਨ ਸਾਹਿਬ ਜਾਂ ਈਵਨ ਕਿ ਮੇਰੇ ਵਰਗਾ ਬੰਦਾ ਵੀ ਕਰ ਦਿੰਦਾ ਤਾਂ ਹੁਣ ਨੂੰ ਸਾਨੂੰ ਅਕਾਲ ਤਖ਼ਤ ਤੇ ਸੱਦ ਕੇ ਸਾਡੀ ਉਹ ਦੁਰਦਸ਼ਾ ਹੋਈ ਹੋਣੀ ਸੀ ਮਤਲਬ ਇਮੇਜਿਨ ਨਹੀਂ ਕਰ ਸਕਦੇ ਤੁਸੀਂ ਮਤਲਬ ਇਹ
ਜੀ ਜੀ ਸਾਹਿਬ ਵਾਲੀ ਸਾਹਿਬ ਵਾਲੀ ਗੱਲ ਤੋਂ ਮੈਨੂੰ ਵਿੱਚ ਤੁਹਾਡੀ ਚੇਤੇ ਆ ਗਈ ਹੁਣੇ ਭਾਈ ਸਾਹਿਬ ਕੋਈ ਕਹਿ ਰਹੇ ਸੀ ਤੁਹਾਨੂੰ ਤੇ ਸਾਹਿਬ ਤੁਸੀਂ ਬਣਦੇ ਜਾ ਰਹੇ ਹੋ ਜਾਪਦੇ ਤੇ ਇਹ ਜਿਹੜੇ ਗੱਲ ਮੈਂ ਇਹ ਕਰਨੀ ਚਾਹੁੰਦਾ ਸੀ ਕਿ ਗਿਆਨੀ ਦੇਵ ਸਿੰਘ ਜੀ ਨੇ ਵੀ ਬੜੇ ਵਧੀਆ ਵਿਚਾਰ ਕਰ ਕਰਕੇ ਉਹਨਾਂ ਨੇ ਬੜੇ ਸੰਵਾਦ ਰਚੇ ਤੇ ਕਾਹਨ ਸਿੰਘ ਨਾਭਾ ਨੇ ਵੀ ਬੜਾ ਵਧੀਆ ਇੱਕ ਪੁਸਤਕ ਲਿਖੀ ਸੀ ਕਿ ਹਮ ਹਿੰਦੂ ਨਹੀਂ ਕਿਉਂਕਿ ਜੇ ਆਪਾਂ ਇਹਨਾਂ ਇੱਕ ਗੱਲ ਤਾਂ ਸਾਹਮਣੇ ਹੈਗੀ ਆ ਕਿ ਬੜਾ ਇੱਕ ਨਿਰਾਲਾ ਜਿਹਾ ਪੰਥ ਬਾਬੇ ਨਾਨਕ ਨੇ ਚਲਾਇਆ ਜਿਹੜਾ ਸਾਰਿਆਂ ਤੋਂ ਅਲੱਗ ਹੈ ਤੇ ਆਪਾਂ ਉਹਨੂੰ ਫੇਰ ਕਿਉਂ ਸ਼ਾਮਲ ਕਰਨਾ ਚਾਹੁੰਦੇ ਹਾਂ ਇਹਨਾਂ ਨੇ ਜਿਹੜੀਆਂ ਸੰਸਥਾਵਾਂ ਨੇ ਇਹਨਾਂ ਨੇ ਬੜਾ ਜ਼ੋਰ ਲਾ ਲਾ ਕੇ ਉਹਨਾਂ ਬੁੱਧਿਜ਼ਮ ਨੂੰ ਜੈਨਿਜ਼ਮ ਨੂੰ ਜਾਂ ਬਾਲਮੀਕੀਆਂ ਨੂੰ ਆਪਣੇ ਵਿੱਚ ਰਲਾਉਣ ਦੀ ਕੋਸ਼ਿਸ਼ ਕੀਤੀ ਆ ਤੇ ਇਹ ਚਾਹੁੰਦੀ ਇਹੀ ਆ ਮੋਸਟਲੀ ਕਿ ਹੁਣ ਵੀ ਇਹ ਜਿਹੜਾ ਸਿੱਖਿਜ਼ਮ ਆ ਇਹਨੂੰ ਕਿਸੇ ਨਾ ਕਿਸੇ ਢੰਗ ਨਾਲ ਅਸੀਂ ਆਪਣੀ ਗ੍ਰਿਫਤ ਵਿੱਚ ਲੈ ਲਈਏ ਮੈਨੂੰ ਤੇ ਏਦਾਂ ਦੀ ਇਹ ਕਮਜ਼ੋਰੀ ਲੱਗਦੀ ਹੈ
ਦੇਖੋ ਇਹ ਤਾਂ ਮਤਲਬ ਹੈਗਾ ਹੀ ਆ ਮੈਨੂੰ ਮੈਂ ਹੋਰ ਐਂਗਲ ਤੋਂ ਦੇਖਦਾ ਮੈਨੂੰ ਨਹੀਂ ਲੱਗਦਾ ਕਿ ਹੁਣ ਉਹ ਸਮਾਂ ਮਤਲਬ ਆਏਗਾ ਜਾਂ ਇਸ ਤਰ੍ਹਾਂ ਹੋ ਸਕਦੀ ਕਿਉਂਕਿ ਹੁਣ ਜਿਹੜਾ ਡਿਬੇਟ ਆ ਨੌਲੇਜ ਆ ਉਹ ਕਾਫੀ ਅੰਤਰਰਾਸ਼ਟਰੀ ਹੋ ਗਿਆ ਛੇਤੀ ਹੋ ਗਿਆ ਹੁਣ ਦੇਖੋ ਆਹੀ ਅਰਦਾਸ ਦੀ ਗੱਲ ਹੈ ਜੇ ਮੀਡੀਆ ਨਾ ਹੁੰਦਾ ਤਾਂ ਉੱਥੇ ਛੁਪੀ ਰਹਿਣੀ ਸੀ ਕਿਸੇ ਦੇ ਸਾਹਮਣੇ ਨਹੀਂ ਸੀ ਆਉਣੀ ਹੁਣ ਇਕਦਮ ਸਾਹਮਣੇ ਆ ਗਈ ਹੁਣ ਇੱਥੇ ਚਿੰਤਾ ਦਾ ਵਿਸ਼ਾ ਇਹ ਹੈ ਕਿ ਚਿੰਤਾ ਦਾ ਵਿਸ਼ਾ ਸਿਰਫ ਸਿੱਖਾਂ ਨੂੰ ਨਹੀਂ ਹੈਗਾ ਚਿੰਤਾ ਦਾ ਵਿਸ਼ਾ ਹਿੰਦੂ ਜਿਹੜੇ ਸੂਝਵਾਨ ਹਿੰਦੂ ਨੇ ਗਿਆਨੀ ਹਿੰਦੂ ਨੇ ਉਨ੍ਹਾਂ ਲਈ ਵੀ ਚਿੰਤਾ ਦਾ ਵਿਸ਼ਾ ਹੈ ਕਿ ਉਨ੍ਹਾਂ ਦੇ ਬਿਹਾਫ ਤੇ ਉਨ੍ਹਾਂ ਦੇ ਨਾਮ ਦੇ ਉੱਤੇ ਇਹ ਜਿਹੜੇ ਮੁੱਠੀ ਭਰ ਅਗਿਆਨਤਾ ਦੇ ਵਿਚ ਜਾਂ ਨਫ਼ਰਤ ਦੇ ਵਿਚ ਇਹੋ ਜਿਹੀਆਂ ਨਫ਼ਰਤਾਂ ਫੈਲਾਉਣ ਦੀ ਕੋਸ਼ਿਸ਼ ਕਰਦੇ ਨੇ ਉਨ੍ਹਾਂ ਲਈ ਵੀ ਵੱਧ ਚਿੰਤਾ ਦਾ ਵਿਸ਼ਾ ਹੈ ਕੱਲਾ ਅਕਾਲ ਤਖ਼ਤ ਸਾਹਿਬ ਤੇ ਨਹੀਂ ਸੱਦਣਾ ਚਾਹੀਦਾ ਉਹ ਹਿੰਦੂ ਧਰਮਾਂ ਨੂੰ ਸੰਗਠਨਾਂ ਨੂੰ ਵੀ ਉਨ੍ਹਾਂ ਪੰਡਿਤਾਂ ਨੂੰ ਤਲਬ ਕਰਨਾ ਚਾਹੀਦਾ ਹੈ ਪੁੱਛਣਾ ਚਾਹੀਦਾ ਵੀ ਤੁਸੀਂ ਕਿਸ ਤਰ੍ਹਾਂ ਇਹ ਅਰਦਾਸ ਬਦਲੀ ਹਿੰਦੂ ਸੰਕਲਪ ਕਿਸ ਤਰ੍ਹਾਂ ਬਦਲਿਆ ਹੈ ਬਣਦਾ ਕਿ ਨਹੀਂ ਬਣਦਾ ਦਲਜੀਤ ਸਿੰਘ ਜੀ
ਬਿਲਕੁਲ ਬਣਦਾ ਜੀ ਇਹ ਤੇ ਬਣਦਾ ਮੇਰੇ ਖਿਆਲ ਚ ਤੇ ਇਹ ਹੋਣਾ ਹੀ ਜ਼ਰੂਰੀ ਹੋਣਾ ਹੀ ਉਹਨਾਂ ਵੱਲੋਂ ਚਾਹੀਦਾ ਸੀ ਕਿ ਉਹਨਾਂ ਨੇ ਆਪਣੀ ਚੀਜ਼ ਬਦਲੀ ਆ ਇਤਰਾਜ਼ ਤੇ ਸਾਨੂੰ ਇਸ ਕਰਕੇ ਆ ਕਿ ਸਾਡੇ ਇਤਿਹਾਸ ਨੂੰ ਤਰੋੜਨਾ ਮਰੋੜਨਾ ਤੇ ਉਹਨੂੰ ਵਿਚ ਸ਼ਾਮਲ ਕਰ ਲੈਣਾ ਉਹਦੇ ਨਾਲ ਚੰਗਾ ਉਹ ਆਪਣੀਆਂ ਚੰਗੀਆਂ ਗੱਲਾਂ ਅੱਗੇ ਰੱਖਣ ਸ਼੍ਰੀ ਰਾਮ ਚੰਦਰ ਦੀਆਂ ਗੱਲਾਂ ਰੱਖਣ ਕ੍ਰਿਸ਼ਨ ਦੀਆਂ ਗੱਲਾਂ ਅੱਗੇ ਰੱਖਣ ਜਾਂ ਹੋਰ ਮਹਾਂਪੁਰਖਾਂ ਦੀਆਂ ਗੱਲਾਂ ਰੱਖਣ ਅਸੀਂ ਉਹਨਾਂ ਨਾਲ ਕੋਈ ਇਤਰਾਜ਼ ਥੋੜਾ ਕਰਦੇ
ਉਹੀ ਤਾਂ ਮੈਂ ਕਹਿ ਰਿਹਾ ਕਿ ਉਹ ਆਪਣਾ ਇੰਨਾ ਵਧੀਆ ਸੰਕਲਪ ਛੱਡ ਕੇ ਜਿਹੜਾ ਵੇਦਾਂ ਦੇ ਵਿਚ ਰੱਖਿਆ ਹੋਇਆ ਤੇ ਉਸ ਨੂੰ ਕਿਉਂ ਤੋੜ ਮਰੋੜ ਕੇ ਮਤਲਬ ਘਟੀਆ ਦਰਜੇ ਦਾ ਬਣਾ ਕੇ ਝੂਠਾ ਬਣਾ ਕੇ ਪੇਸ਼ ਕਰ ਰਹੇ ਨੇ? ਇਹ ਕੱਲੇ ਸਿੱਖ ਧਰਮ ਦੇ ਲਈ ਪ੍ਰੋਬਲਮ ਨਹੀਂ ਹੈਗੀ, ਇਹ ਹਿੰਦੂ ਧਰਮ ਦੇ ਲਈ ਵੀ ਬਹੁਤ ਵੱਡੀ ਪ੍ਰੋਬਲਮ ਹੈ। ਜਿਹੜੇ ਅਗਿਆਨੀ ਪੁਰਖ ਨੇ ਜਿਹੜੇ ਇਹੋ ਜਿਹੇ ਕੰਮ ਕਰ ਰਹੇ ਨੇ, ਉਨ੍ਹਾਂ ਨੂੰ ਹਿੰਦੂ ਧਰਮ ਨੂੰ ਸੱਦ ਕੇ, ਹਿੰਦੂ ਧਰਮ ਵੱਲੋਂ ਮੇਨ ਬੰਦਿਆਂ ਵੱਲੋਂ ਸੱਦ ਕੇ ਉਨ੍ਹਾਂ ਨੂੰ ਵੀ ਕੁਐਸਚਨ ਕਰਨੇ ਚਾਹੀਦੇ, ਉਨ੍ਹਾਂ ਨੂੰ ਵੀ ਛੇਕਣਾ ਚਾਹੀਦਾ ਧਰਮ ਦੇ ਵਿਚੋਂ ਕਿ ਤੁਸੀਂ ਆਪਣਾ ਓਰਿਜਿਨਲ ਸੰਕਲਪ ਛੱਡ ਕੇ ਇਹ ਕਿਉਂ ਅਪਣਾਇਆ ਆ ਜਿਹੜਾ ਕਿ ਝੂਠ ਦੇ ਬੇਸ ਤੇ। ਪਤਾ ਉਨ੍ਹਾਂ ਨੂੰ ਵੀ, ਸਾਰਿਆਂ ਨੂੰ ਪਤਾ ਹੀ ਆ, ਪਰ ਪ੍ਰੋਬਲਮ ਇਹ ਆ ਕਿ ਜਿੰਨਾ ਜਿਹੜਾ ਯੋਜਨਾਬੱਧ ਤਰੀਕੇ ਨਾਲ ਸਿੱਖ ਧਰਮ ਚੱਲ ਰਿਹਾ, ਸਾਡੇ ਪੰਜ ਤਖ਼ਤ ਨੇ, ਸਾਡੀਆਂ ਜਥੇਬੰਦੀਆਂ ਨੇ, ਐਸੀ ਗੱਲ ਨਹੀਂ ਹੈਗੀ, ਉਸ ਲਹਿਜੇ ਦੇ ਨਾਲ ਹਿੰਦੂ ਧਰਮ ਨਹੀਂ ਚੱਲ ਰਿਹਾ, ਉਨ੍ਹਾਂ ਦਾ ਕੋਈ ਵਾਲੀ ਵਾਰਸ ਨਹੀਂ ਹੈਗਾ, ਕੋਈ ਨਹੀਂ ਪੁੱਛਦਾ ਉੱਤੇ। ਮੈਂ ਇੱਥੇ ਹੁਣ ਇਹ ਗੱਲ ਕਹਿਣਾ ਚਾਹਾਂਗਾ ਕਿ ਜੇ ਕਿਸੇ ਨੇ ਇਲਤ ਕੀਤੀ ਆ, ਉਹ ਇਲਤ ਹੋਈ ਆ, ਉਹਦੇ ਵਿਚ ਪੋਲੀਟਿਕਸ ਆ। ਹੁਣ ਉਨ੍ਹਾਂ ਨੇ ਕਿਸੇ ਨੂੰ ਜਵਾਬ ਦੇ ਨਹੀਂ ਹੈਗਾ, ਪਤਾ ਆ ਸਾਰਿਆਂ ਨੂੰ ਪਤਾ ਵੀ ਜੋ ਅਸੀਂ ਮਰਜ਼ੀ ਕਰ ਲਈਏ, ਸਾਨੂੰ ਕਿਹੜੇ ਕਿਸੇ ਨੇ ਪੁੱਛਣਾ ਆ, ਸਾਨੂੰ ਕਿਹਾ ਸਾਡਾ ਕਿਹੜੇ ਅਕਾਲ ਤਖ਼ਤ ਹੈ ਹਿੰਦੂ ਭਾਈਚਾਰੇ ਦਾ, ਉੱਥੇ ਜਾ ਕੇ ਸਾਨੂੰ ਤਲਬ ਕਰ ਲੈਣਾ, ਸਾਡੇ ਸ਼ੈਂਟੇ ਵੱਜਣੇ, ਇਹੋ ਜਿਹਾ ਤਾਂ ਡਰ ਭਾਓ ਹੈ ਹੀ ਨਹੀਂ ਕਿਸੇ ਨੂੰ। ਇਸ ਕਰਕੇ ਉਹ ਮਨ ਆਈਆਂ ਕਰਦੇ ਨੇ, ਜਿੱਦਾਂ ਦਿਲ ਕਰਦਾ ਉਦਾਂ ਹੀ ਬਦਲੀ ਜਾਂਦੇ ਨੇ। ਸੋ ਪਤਾ ਉਨ੍ਹਾਂ ਨੂੰ ਵੀ ਆ, ਪਰ ਰੌਲਾ ਇਹ ਆ ਵੀ ਹਿੰਦੂ ਧਰਮ ਨੂੰ ਵੀ ਆਰਗੇਨਾਈਜ਼ ਹੋਣਾ ਚਾਹੀਦਾ, ਆਰਗੇਨਾਈਜ਼ ਹੋ ਕੇ ਇਹੋ ਜਿਹੜੀਆਂ ਕਤਾਈਆਂ ਹੁੰਦੀਆਂ ਨੇ ਆਪਣੇ ਧਰਮ ਦੇ ਵਿਚ, ਉਨ੍ਹਾਂ ਦੇ ਵਿਚ ਉਨ੍ਹਾਂ ਨੂੰ ਡਿਸਿਪਲਿਨ ਕਰਨਾ ਚਾਹੀਦਾ ਆਪਣੇ ਹੀ ਬੰਦਿਆਂ ਨੂੰ ਪਹਿਲਾਂ, ਤਾਂ ਜਾ ਕੇ ਕਿਤੇ ਗੱਲ ਲੱਗਣੀ ਆ, ਨਹੀਂ ਤਾਂ ਚੁਟਕਲਿਆਂ ਦਾ ਉਹ ਸਾਧਨ ਬਣ ਗਏ ਨੇ, ਉਹਦਾ ਲੋਕਾਂ ਦੇ ਚੁਟਕਲਿਆਂ ਦਾ ਸਾਧਨ ਬਣੇ ਹੋਏ ਨੇ, ਧਰਮ ਨੂੰ ਬਾਕੀ ਧਰਮ ਨੂੰ ਵੀ ਉਹ ਨਮੋਸ਼ ਕਰ ਰਹੇ ਨੇ, ਉਨ੍ਹਾਂ ਲਈ ਵੀ ਬੇਇੱਜ਼ਤੀ ਦਾ ਕਾਰਨ ਬਣ ਰਹੇ ਨੇ ਉਹ ਬੰਦੇ।
ਅਮਨਦੀਪ, ਗੱਲ ਚੱਕਰ ਪਤਾ ਕੀ ਆ, ਅਸਲ ਚ ਜੇ ਹੁਣ ਇਸੇ ਪੁਆਇੰਟ ਨੂੰ ਆਪਾਂ ਹੋਰ ਤਰ੍ਹਾਂ ਡਿਸਕਸ ਕਰਦੇ ਹਾਂ, ਅਕਾਲ ਤਖ਼ਤ ਸਾਹਿਬ ਦੀ ਗੱਲ ਕਰਦੇ ਹੋ, ਤੇ ਇਸ ਵੇਲੇ ਸੋਸ਼ਲ ਮੀਡੀਆ ਤੇ ਜਾਂ ਆਮ ਜਿਹੜੇ ਸਿੱਖ ਇਸ ਗੱਲ ਦਾ ਵਿਰੋਧ ਕਰ ਰਹੇ ਆ, ਉਨ੍ਹਾਂ ਦਾ ਵਿਰੋਧ ਹੁਣ ਵੀ ਨਹੀਂ ਕਰ ਰਹੇ ਆਪਾਂ, ਅਸੀਂ ਤੇ ਉਨ੍ਹਾਂ ਨੂੰ ਉਹ ਜੋ ਕਰਦੇ ਉਹ ਆਪਣੇ ਤਾਂ ਕਰਨ। ਇਸ ਵੇਲੇ ਮਲੂਕਾ ਜੀ ਜਾਂ ਉਨ੍ਹਾਂ ਦੇ ਨਾਲ ਕੁਝ ਸ਼੍ਰੋਮਣੀ ਕਮੇਟੀ ਮੈਂਬਰ ਵੀ ਸਨ ਜਿਹੜੇ ਸਾਰੀ ਗੱਲ ਨੂੰ ਸਮਝਦੇ ਆ ਵੀ ਸਾਡੀ ਅਰਦਾਸ ਕੀ ਆ, ਤੇ ਉਨ੍ਹਾਂ ਦਾ ਚੁੱਪ ਰਹਿਣਾ ਜਾਂ ਇਹ ਕਹਿ ਲੋ ਕਿ ਇਸ ਵੇਲੇ ਸਰਕਾਰ ਦਾ ਚੁੱਪ ਰਹਿਣਾ, ਬਾਦਲ ਦਲੀਆਂ ਦਾ ਚੁੱਪ ਰਹਿਣਾ, ਇਹ ਲੋਕਾਂ ਨੂੰ ਜ਼ਿਆਦਾ ਟੁੰਬ ਰਿਹਾ ਹੈ। ਉਨ੍ਹਾਂ ਦੇ ਨਾਲ ਨਹੀਂ ਕੋਈ ਇਤਰਾਜ਼, ਕਿਉਂਕਿ ਉਹ ਤਾਂ ਉਨ੍ਹਾਂ ਦਾ ਕੰਮ ਆ ਸ਼ਰਾਰਤਾਂ ਕਰਨਾ, ਜਿਹੜਾ ਸ਼ਰਾਰਤੀ ਬੰਦਾ ਉਹਨੇ ਸ਼ਰਾਰਤ ਕਰਨੀ ਆ। ਜਿਹੜੇ ਉਸ ਵੇਲੇ ਹਾਜ਼ਰ ਸੀ ਉਨ੍ਹਾਂ ਨੇ ਉਹਦਾ ਕੀ ਹੱਲ ਕੱਢਿਆ ਕਿ ਉਹ ਸਿਆਸਤ ਦੀਆਂ ਰੋਟੀਆਂ ਸੇਕਣ ਲਈ ਆਪਣੇ ਧਰਮ ਨੂੰ ਇੰਨਾ ਨੀਵਾਂ ਜਾਂ ਆਪਣੇ ਅਰਦਾਸ ਨੂੰ ਇੰਨਾ ਨੀਵਾਂ ਕਿ ਉਹਦੇ ਵਿਚ ਜੋ ਮਰਜ਼ੀ ਸ਼ਾਮਲ ਕਰ ਲਿਆ ਜਾਵੇ ਉਹ ਵੇਖਦੇ ਰਹਿ ਜਾਣ? ਇਹ ਗੱਲ ਸਾਰੀ ਹੁਣ ਇਸ ਵੇਲੇ ਚੱਲ ਰਹੀ ਹੈ।
ਤੁਸੀਂ ਮੈਨੂੰ ਇਹ ਹੁਣ ਦੱਸੋ ਕਿ ਉਹਨਾਂ ਨੇ ਉਥੋਂ ਇਲੈਕਸ਼ਨ ਖੜਨੀ ਆ, ਉਨ੍ਹਾਂ ਨੇ ਉਹ ਸਾਰੀਆਂ ਵੋਟਾਂ ਲੈਣੀਆਂ ਨੇ, ਠੀਕ ਹੈ? ਹੁਣ ਵੋਟਾਂ ਲੈਣ ਦੇ ਲਈ ਮਤਲਬ ਇਕ ਹੁੰਦਾ ਆ ਕਿ ਇਕ ਤੁਹਾਡਾ ਮਤਲਬ ਕਿਰਦਾਰ ਹੁੰਦਾ ਆ, ਕਿ ਇਹਦਾ ਮਤਲਬ ਇਹ ਹੋ ਗਿਆ ਵੀ ਮਲੂਕਾ ਸਾਹਿਬ ਨੂੰ ਜੋ ਮਰਜ਼ੀ ਇਸ ਵੇਲੇ ਕਰ ਦੋ ਤੇ ਉਹ ਹੱਸ ਕੇ ਸਹਿਣ ਨੂੰ ਤਿਆਰ ਹੈ, ਠੀਕ ਹੈ ਨਾ? ਕਿਉਂਕਿ ਉਨ੍ਹਾਂ ਨੂੰ ਵੋਟਾਂ ਮਿਲਣੀਆਂ ਨੇ। ਮਤਲਬ ਨੈਤਿਕਤਾ ਦੇ ਤੌਰ ਦੇ ਉੱਤੇ ਜੇ ਉਹ ਰਿਜ਼ਾਈਨ ਕਰ ਦਿੰਦੇ ਆ, ਫਿਰ ਪਹਿਲੀ ਗੱਲ ਤਾਂ ਉਨ੍ਹਾਂ ਦੀ ਹੋਂਦ ਹੀ ਖਤਮ ਹੋ ਜਾਣੀ ਆ, ਸਿੱਧੀ ਜੀ ਗੱਲ ਆ। ਜੇ ਉਹ ਨਹੀਂ ਕਰਦੇ ਤਾਂ ਇਹਦਾ ਮਤਲਬ ਉਹ ਜਿਹੜੀ ਸਿੱਖ ਕੌਮ ਦੇ ਚਲੋ ਅਰਦਾਸ ਨੂੰ ਮੋਡੀਫਾਈ ਕੀਤਾ ਗਿਆ, ਈਵਨ ਇਹ ਕੱਲੇ ਮੈਂ ਇਹ ਕਹਿੰਦਾ ਕੱਲੇ ਸਿੱਖ ਕੌਮ ਨੂੰ ਇਹਦਾ ਚਿੰਤਨ ਨਹੀਂ ਕਰਨਾ ਚਾਹੀਦਾ, ਹਿੰਦੂ ਕੌਮ ਦੇ ਲਈ ਵੀ ਇਹ ਚਿੰਤਨ ਦਾ ਵਿਸ਼ਾ ਆ। ਜੇ ਸੀਰੀਅਸਲੀ ਕੋਈ ਸੋਚਣ ਤਾਂ ਇਹ ਹਿੰਦੂ ਕੌਮ ਦੇ ਲਈ ਵੀ ਬਹੁਤ ਵੱਡੀ ਬੇਇੱਜ਼ਤੀ ਦਾ ਕਿ ਆਪਣਾ ਸੰਕਲਪ ਛੱਡ ਕੇ ਕਿਸੇ ਹੋਰ ਦਾ ਅਰਦਾਸ ਨੂੰ ਮੋਡੀਫਾਈ ਝੂਠ ਕਰਕੇ ਦੱਸਿਆ ਗਿਆ, ਉਨ੍ਹਾਂ ਲਈ ਵੀ ਇੱਕ ਬੇਇੱਜ਼ਤੀ ਦਾ ਕਾਰਨ ਹੈ। ਸੋ ਮਲੂਕਾ ਸਾਹਿਬ ਜਿਹੜੇ ਹੁਣ ਮੈਨੂੰ ਸਾਹਿਬ ਹੀ ਕਹਿਣਾ ਪੈਣਾ ਕਿਉਂਕਿ ਮੇਰੇ ਨਾਲ ਉਮਰ ਚ ਬਹੁਤ ਵੱਡੇ ਨੇ, ਇਸ ਕਰਕੇ ਮੈਂ ਉਹਨਾਂ ਨੂੰ ਸਾਹਿਬ ਹੀ ਕਵਾਂਗਾ, ਮੈਂ ਉਹ ਕੰਮ ਨਹੀਂ ਕਰਾਂਗਾ ਜਿਹੜਾ ਮਤਲਬ ਲੋਕ ਕਰਦੇ ਨੇ। ਸੋ ਉਹਨਾਂ ਕੋਲ ਕੀ ਰਾਹ ਆ, ਤੁਸੀਂ ਮੈਨੂੰ ਦੱਸੋ ਦਲਜੀਤ ਸਿੰਘ ਜੀ, ਉਹ ਕਰ ਕੀ ਸਕਦੇ ਨੇ? ਰਿਜ਼ਾਈਨ ਕਰ ਦੇਣਾ ਆਪਣੀ ਸੀਟ ਤੋਂ?
ਨਹੀਂ, ਸੀਟ ਤੋਂ ਰਿਜ਼ਾਈਨ ਕਰਨਾ ਕੋਈ ਇਹਦਾ ਬਹੁਤ ਵਧੀਆ ਹੱਲ ਨਹੀਂ ਹੁੰਦਾ।
ਹਾਂਜੀ,
ਇਸ ਵੇਲੇ ਜੇ ਆਪਾਂ ਕਿਸੇ ਵੀ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਗੁਰੂ ਸਾਹਿਬ ਨੇ ਹਰ ਇੱਕ ਨੂੰ ਆਪੋ ਆਪਣੇ ਮਤ ਵਿਚ ਰਹਿਣ ਦੀ ਗੱਲ ਕਹੀ ਆ, ਜਿੱਥੇ ਵੀ ਹੈਗੇ ਨੇ ਉਹ ਉਸ ਨੂੰ ਠੀਕ ਢੰਗ ਨਾਲ ਲਾਗੂ ਕਰਨ। ਗੁਰਬਾਣੀ ਵਿਚ ਬਾਰ ਬਾਰ ਇਹਨਾਂ ਗੱਲਾਂ ਦਾ ਸੰਕਲਪ ਦਿੱਤਾ ਗਿਆ ਤੇ ਮਲੂਕਾ ਸਾਹਿਬ ਨੂੰ ਇਹ ਤਾਂ ਨਹੀਂ ਕਰਨਾ ਚਾਹੀਦਾ ਨਾ ਕਿ ਆਪਣੀ ਰਾਜਨੀਤੀ ਲਈ ਆਪਣਾ ਸਾਰਾ ਕੁਝ ਹੀ ਦਾਅ ਤੇ ਲਾ ਦੇਣ, ਧਰਮ ਤੱਕ ਵੀ ਦਾਅ ਤੇ ਲਾ ਦੇਣ। ਇਹ ਗੱਲ ਇਹ ਆ ਕਿ ਉਸ ਵੇਲੇ ਜਾਂ ਤੇ ਉਨ੍ਹਾਂ ਨੂੰ ਸੋਝ ਹੀ ਨਹੀਂ ਆ, ਸੋਝੀ ਵੀ ਹੈਗੀ ਉਨ੍ਹਾਂ ਨੂੰ ਪਤਾ ਵੀ ਹੈ ਜੋ ਕੁਝ ਹੋ ਰਿਹਾ, ਤੇ ਉਹ ਜਿਹੜੀ ਆ ਇਸ ਵੇਲੇ ਹੁਣ ਤੱਕ ਵੀ ਉਹਦਾ ਕੋਈ ਵਿਰੋਧ ਵੀ ਨਹੀਂ ਕਰ ਰਹੀ ਕਿ ਇਹ ਸਾਡੇ ਕੋਲ ਅਸੀਂ ਉੱਥੇ ਸੀ ਤੇ ਇਹ ਕੁਝ ਹੋਇਆ ਤੇ ਇਹ ਕਿਉਂ ਕਰਾਇਆ ਜਾ ਰਿਹਾ। ਉਹ ਤਾਂ ਆਪਣੀ ਉਨ੍ਹਾਂ ਦੀ ਤਾਂ ਸ਼ਰਾਰਤ ਹੋ ਗਈ, ਪਰ ਇਸ ਵੇਲੇ ਇਹ ਕਹਿ ਲੋ ਕਿ ਜੇ ਉਹ ਨਹੀਂ ਵੀ ਨਾ ਆਪਣੇ ਮਾਫ਼ੀ ਮੰਗਦੇ ਮਲੂਕਾ ਸਾਹਿਬ ਜਾਂ ਮੰਗ ਵੀ ਲੈਂਦੇ ਆ, ਫੇਰ ਵੀ ਉਹਨਾਂ ਦੇ ਇਸ ਵੇਲੇ ਨੈਗੇਟਿਵ ਪੁਆਇੰਟ ਬਣ ਚੁੱਕੇ ਆ ਕਿ ਉਹ ਜਿਹੜਾ ਹਿੰਦੂਇਜ਼ਮ ਆ ਉਹ ਭਾਵੇਂ ਇਹ ਸੋਰੀ ਜਿਨ੍ਹਾਂ ਨੇ ਵੀ ਮਤਲਬ
ਕੀਤੀ ਹੈ। ਨਹੀਂ 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 ਮੈਂ ਇਹੀ ਕਹਿਣਾ ਚਾਹੁੰਦਾ ਕਿ ਇਹਦੇ ਵਿਚ ਮਤਲਬ ਆਪਾਂ ਸਾਰੇ ਹਿੰਦੂ ਭਾਈਚਾਰੇ ਨੂੰ ਨਹੀਂ ਲੈ ਸਕਦੇ, ਉਹ ਇਲਤੀ ਜਿਹੜੇ ਉਸ ਵੇਲੇ ਉੱਥੇ ਮੌਜੂਦ ਸੀ ਆਪਾਂ ਇਹ ਇਲਤ ਕੀਤੀ ਆ, ਸਾਰਿਆਂ ਨੂੰ ਪਤਾ ਵੀ ਇਲਤ ਕੀਤੀ ਆ।
ਬਿਲਕੁਲ ਬਿਲਕੁਲ ਜੀ, ਤੇ ਉਹਨਾਂ ਦਾ ਜਿਹੜਾ ਮਤਲਬ ਨੀਵਾਂ ਕਰਨ ਦੀ ਗੱਲ ਮੈਂ ਕਹਿ ਸਕਦਾ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਭਾਜਪਾ ਦੀ ਸੀਟ ਸੀ ਜਾਂ ਉੱਥੇ ਭਾਜਪਾ ਦਾ ਜ਼ੋਰ ਆ, ਤੇ ਮੈਨੂੰ ਜਾਪਦਾ ਕਿ ਮਲੂਕੇ ਨੂੰ ਹਰਾਉਣ ਲਈ ਇਹ ਸਾਰਾ ਕੁਝ ਕੀਤਾ ਗਿਆ, ਮੈਨੂੰ ਤੇ ਇਹ ਲੱਗਦਾ।
ਪਤਾ ਨਹੀਂ ਪਰ ਮੈਨੂੰ ਇਉਂ ਲੱਗਦਾ ਕਿ ਇਹ ਸਾਰਾ ਕੁਝ ਜਿਹੜਾ ਕੀਤਾ ਗਿਆ ਨਾ ਇਹ ਤਕਰੀਬਨ ਹਾਲਾਂਕਿ ਜਿੱਤਣਾ ਉੱਥੋਂ ਮਲੂਕੇ ਨੇ ਹੀ ਆ ਕਿਉਂਕਿ ਉਹਨਾਂ ਦਾ ਗਠਬੰਧਨ ਹੈ, ਪਰ ਉੱਥੋਂ ਉਹਦੀ ਹੋਂਦ ਨੂੰ ਮਨਫੀ ਕੀਤਾ ਗਿਆ ਆ ਕਿ ਤੂੰ ਚਾਹੇ ਆ ਜਾ ਚਾਹੇ ਬਣ ਜਾ ਤੇਰਾ ਇੱਥੇ ਕੋਈ ਲੈਣ ਦੇਣ ਨਹੀਂ ਹੈਗਾ, ਕਾਗਜ਼ਾਂ ਦੇ ਵਿੱਚ ਹੀ ਹੈਗਾ ਤੂੰ, ਚੱਲਣੀ ਸਾਡੀ ਆ। ਉਸ ਨੂੰ ਇਹ ਮੈਸੇਜ ਦਿੱਤਾ ਗਿਆ ਆ ਉਸ ਸੀਟ ਦੇ ਉੱਤੇ, ਕਰਕੇ ਦੇਖੇ ਲਾ ਤੂੰ ਰਿਜ਼ਾਈਨ ਕਰ ਲਾ ਸਾਨੂੰ ਕਰ ਲਾ, ਕਰ ਕੁਛ ਨਹੀਂ ਕਰ ਸਕਦਾ ਨਾ ਮਲੂਕਾ ਕੁਛ ਨਹੀਂ, ਅਕਾਲੀ ਦਲ ਵੀ ਨਹੀਂ ਕੁਛ ਕਰ ਸਕਦਾ। ਉਹ ਇੱਕ ਤਰ੍ਹਾਂ ਨਾਲ ਮਤਲਬ ਇੱਕ ਸਟੇਟਮੈਂਟ ਦਿੱਤੀ ਆ ਉਹਨਾਂ ਲੀਡਰਾਂ ਨੇ ਜਿਹੜੇ ਬੀਜੇਪੀ ਦੇ ਉਸ ਵੇਲੇ ਉੱਥੇ ਮੌਜੂਦ ਸੀ, ਵੀ ਅਸੀਂ ਇੱਥੇ ਤੱਕ ਜਾ ਸਕਦੇ ਹਾਂ, ਸਾਡੀ ਆਹ ਪਾਵਰ ਹੈ, ਤੂੰ ਕਰ ਲਾ ਜੋ ਕੀ ਕਰਨਾ ਆ। ਉਹ ਸੁਖਬੀਰ ਬਾਦਲ ਨੂੰ ਇੱਕ ਚੈਲੰਜ ਆ ਉਹ, ਵੀ ਕਰ ਲਓ ਕੀ ਕਰਨਾ, ਇਹ ਇਲਾਕਾ ਸਾਡਾ ਆ, ਸਾਡੀ ਚੱਲਣੀ, ਇੱਥੇ ਮਲੂਕੇ ਦੀ ਨਹੀਂ ਚੱਲਣੀ, ਅਕਾਲੀ ਦਲ ਦੀ ਨਹੀਂ ਚੱਲਣੀ। ਇਹ ਭਾਵਨਾ ਦੇ ਨਾਲ ਇਹ ਇਲਤ ਕੀਤੀ ਗਈ ਆ, ਪਰ ਇਸ ਦੇ ਉੱਤੇ ਬਹੁਤ ਸਾਰੇ ਹਿੰਦੂ ਭਾਈਚਾਰਾ ਖੁਸ਼ ਵੀ ਹੋਏਗਾ, ਪਰ ਖੁਸ਼ੀ ਹੋਣ ਦੀ ਗੱਲ ਨਹੀਂ ਹੈਗੀ। ਅਸਲ ਦੇ ਵਿੱਚ ਇਹ ਬੜੇ ਲੰਬੇ ਸਮੇਂ ਤੱਕ ਇਤਿਹਾਸ ਬਣ ਕੇ ਰਹੂਗੀ ਕਿ ਜਿਹੜੇ ਕੁਛ ਇਲਤੀ ਇਨਸਾਨ ਹੈ ਉਹ ਇੱਥੋਂ ਤੱਕ ਵੀ ਉਤਰ ਸਕਦੇ ਨੇ। ਅੱਜ ਦਾ ਜਿਹੜਾ ਜ਼ਮਾਨਾ ਹੈ ਉਸ ਦੀ ਨਬਜ਼ ਫੜਨ ਦੀ ਲੋੜ ਹੈ ਕਿ ਉਹ ਟਾਈਮ ਨਹੀਂ ਹੈਗਾ ਕਿ ਡਿਲੀਟ ਹੋ ਜਾਣਾ ਸਾਰਾ ਕੁਝ, ਫੜ ਹੋ ਜਾਣਾ ਸਾਰਾ ਕੁਝ, ਮਤਲਬ ਫੜ ਨਹੀਂ ਹੋਣਾ। ਹੁਣ ਤਾਂ ਇਹ ਧੁਰ ਤੱਕ ਜਾਏਗਾ, ਪਤਾ ਨਹੀਂ ਕਦੋਂ ਤੱਕ ਜਾਣਾ ਆ। ਸੋ ਇਹ ਜਿਹੜੀਆਂ ਮਤਲਬ ਇਹ ਜਿਹੜੀਆਂ ਕਤਾਈਆਂ ਆ ਕਿਸੇ ਵੀ ਧਰਮ ਦੇ ਵਿੱਚ, ਅਸੀਂ ਆਪਣੇ ਝਾੜੂ ਵੀ ਫੇਰਨਾ ਆ, ਅਸੀਂ ਆਪਣੇ ਧਰਮ ਦੇ ਵਿੱਚ ਵੀ ਕਰਨਾ। ਇਸ ਨੇ ਸਾਨੂੰ ਵੀ ਜਗਾਇਆ ਆ ਕਿ ਜਿਹੜੇ ਗਿਆਨੀ ਜਾਂ ਜਿਹੜੇ ਬੁੱਧੀਜੀਵੀ ਸਾਨੂੰ ਦੱਸਦੇ ਆ ਰਹੇ ਸੀ ਵੀ ਇਹਨੂੰ ਬਦਲ ਲਓ ਬਦਲ ਲਓ ਬਦਲ ਲਓ, ਉਹ ਗੱਲਾਂ ਹੁਣ ਸਾਡੇ ਸਾਹਮਣੇ ਆ ਗਈਆਂ, ਉਹ ਹੁਣ ਆਉਣ ਲੱਗ ਗਈਆਂ ਨੇ। ਤੇ ਮੈਂ ਇੱਕ ਨਾ ਬੜੀ ਇੰਟਰਸਟਿੰਗ ਗੱਲ ਵੀਡੀਓ ਦੇਖ ਰਿਹਾ ਸੀ, ਇੱਕ ਨੌਜਵਾਨ ਸਿੱਖ ਬੀਬੀ ਨੇ ਨਾ ਸ਼ਾਇਦ ਬਨਾਰਸ ਦੇ ਵਿੱਚ ਜਾ ਕੇ ਉਹ ਵੀਡੀਓ ਬਣਾਇਆ ਸੀ, ਉਹ ਮੈਨੂੰ ਸ਼ਾਇਦ ABP ਸਾਂਝਾ ਦੀ ਹੋਏਗੀ। ਤੇ ਉਸ ਦੇ ਵਿੱਚ ਨਾ ਉਸਨੇ ਮਤਲਬ ਇੱਕ ਬੜੇ ਹੀ ਸੂਝਵਾਨ ਵਿਦਵਾਨ ਪ੍ਰਚਾਰਕ ਉਹਨਾਂ ਦੇ ਹਿੰਦੂ ਭਾਈਚਾਰੇ ਦੇ ਵਿੱਚੋਂ, ਸ਼ਾਇਦ ਉਹ ਪੁਜਾਰੀ ਵੀ ਹੋਣ, ਉਹਨਾਂ ਦੇ ਨਾਲ ਨਾ ਸੰਕਲਪ ਦੇ ਬਾਰੇ ਗੱਲ ਕੀਤੀ ਸੀ, ਅਰਦਾਸ ਦੇ ਬਾਰੇ। ਤੇ ਉਹਨਾਂ ਨੂੰ ਇਹ ਜਦ ਪੁੱਛਿਆ ਵੀ ਕੀ ਇਹ ਸਾਰਾ ਜਿਹੜਾ ਮਤਲਬ ਆ ਰਿਹਾ ਤੇ ਚਰਾਏ ਗਏ, ਕੀ ਇਹ ਲਿਖਿਆ ਹੋਇਆ ਕਿਤੇ ਰਾਮਾਇਣ ਦੇ ਵਿੱਚ ਲਿਖਿਆ ਹੋਇਆ, ਤੇ ਉਹਨਾਂ ਨੇ ਸਾਫ ਕਿਹਾ ਵੀ ਇਹ ਬਿਲਕੁਲ ਵੀ ਕਿਤੇ ਨਹੀਂ ਲਿਖਿਆ ਗਿਆ, ਇਹ ਬਿਲਕੁਲ ਨਹੀਂ ਲਿਖਿਆ ਗਿਆ। ਤੇ ਇਹ ਜਿਹੜੀ ਸੰਕਲਪ ਦੀ ਮੈਂ ਤੁਹਾਨੂੰ ਦੱਸੀ, ਜੰਬੂ ਦੀਪ ਦੀ, ਭਾਰਤ ਖੰਡ ਦੀ ਆ, ਤੇ ਉਸ ਤੋਂ ਬਾਅਦ ਉਹ ਕਹਿੰਦੇ ਇਹ ਚੀਜ਼ਾਂ ਲਿਖੀਆਂ ਗਈਆਂ ਨੇ, ਠੀਕ ਹੈ, ਇਹ ਸੰਕਲਪ ਹੈ ਜਿਹੜਾ ਆ ਸਿੱਖ ਕੌਮ ਦੀ ਜਿਹੜੀ ਅਰਦਾਸ ਹੈ ਉਸ ਦੀ ਤਰਜ ਨੂੰ, ਉਸ ਨੂੰ ਤੋੜ ਮਰੋੜ ਕੇ ਜਿਹੜਾ ਪੇਸ਼ ਕੀਤਾ ਗਿਆ, ਇਹ ਕਿਤੇ ਵੀ ਕਿਸੇ ਵੀ ਹਿੰਦੂ ਗ੍ਰੰਥ ਦੇ ਵਿੱਚ ਨਹੀਂ ਲਿਖਿਆ ਗਿਆ। ਸੋ ਉਹਨਾਂ ਦਾ ਆਪਣਾ ਮੰਨਣਾ ਹੈ। ਸੋ ਮੇਨ ਸਟ੍ਰੀਮ ਜਿਹੜਾ ਮੇਨ ਸਟ੍ਰੀਮ ਹਿੰਦੂ ਭਾਈਚਾਰਾ ਹੈ ਉਹ ਇਸ ਗੱਲ ਨੂੰ ਸਮਝਦਾ ਆ, ਜਿਹੜੇ ਸੂਝਵਾਨ ਨੇ ਜਿਹੜੇ ਇਲਤੀ ਨੇ, ਇਲਤੀ ਤਾਂ ਸਾਡੇ ਵੀ ਕੌਮ ਦੇ ਵਿੱਚ ਬਥੇਰੇ ਨੇ, ਐਸੀ ਗੱਲ ਨਹੀਂ, ਹੁਣ ਮਲੂਕਾ ਸਾਹਿਬ ਆਪ ਇਲਤੀ ਨੇ ਜਿਨ੍ਹਾਂ ਨੇ ਇਲਤ ਕਰਵਾਈ ਆ। ਸੋ ਦੋਨੇ ਇਲਤੀ ਇਕੱਠੇ ਹੋਏ ਸੀ, ਇਲਤਾਂ ਨੇ ਇਲਤ ਕਰਕੇ ਬਾਕੀ ਸਾਰਿਆਂ ਨੂੰ ਕਰਾਤਾ, ਪਰ ਸਾਡੀ ਸੂਝਵਾਨ ਜਿਹੜੀ ਸਿੱਖ ਭਾਈਚਾਰਾ ਉਹ ਵੀ ਸਮਝਦਾ ਆ, ਜਿਹੜਾ ਸੂਝਵਾਨ ਹਿੰਦੂ ਭਾਈਚਾਰਾ ਉਹ ਵੀ ਸਮਝਦਾ ਆ ਕਿ ਇਲਤੀਆਂ ਇਲਤੀ ਕਾ ਨਾ ਚੌਧਰੀ, ਇਹਨਾਂ ਨੂੰ ਪਾਸੇ ਹੀ ਰੱਖੋ ਤੇ ਆਪਾਂ ਆਪਣੇ ਚ ਬਖੇੜਾ ਨਹੀਂ ਪਾਣਾ। ਪਰ ਨਾਲ ਦੀ ਨਾਲ ਹੁਣ ਆਪਾਂ ਸੁਨੇਹੇ ਵੀ ਲੈਣੇ ਆ ਥੋੜੇ ਜਿਹੇ। ਇੰਦਰ ਦੁਬਲੀ ਕੇਨਸ ਤੋਂ ਸਾਡੇ ਨਾਲ ਜੁੜੇ ਨੇ, ਕਹਿੰਦੇ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਦਫ਼ਤਰ ਦੇ ਉਦਘਾਟਨ ਮੌਕੇ ਜਿਸ ਤਰ੍ਹਾਂ ਹਿੰਦੂ ਪੁਜਾਰੀ ਨੇ ਇਹ ਅਰਦਾਸ ਕੀਤੀ ਕਿ ਹਿੰਦੂ ਧਰਮ ਪੁਰਾਤਨ ਧਰਮ ਹੈ ਜਿਸ ਦੀ ਅਰਦਾਸ ਰੂਪੀ ਆਰਤੀ ਸ਼ਰਧਾ ਰਾਮ ਫਲੋਰੀ ਦੀ ਰਚਿਤ ਓਮ ਜੈ ਜਗਦੀਸ਼ ਹਰੇ ਆ, ਫਿਰ ਇਨ੍ਹਾਂ ਹਿੰਦੂ ਪ੍ਰਚਾਰਕਾਂ ਨੂੰ ਕੀ ਜ਼ਰੂਰਤ ਪਈ ਹੈ ਕਿ ਇਸ ਤਰ੍ਹਾਂ ਸਿੱਖ ਅਰਦਾਸ ਦੀ ਨਕਲ ਕੀਤੀ ਜਾਵੇ। ਇਹ ਇੱਕ ਬਹੁਤ ਵੱਡਾ ਸਵਾਲ ਹੈ ਤੇ ਉਨ੍ਹਾਂ ਨੇ ਧੰਨਵਾਦ ਕੀਤਾ ਕਿ ਇਸ ਮਸਲੇ ਤੇ ਤੁਸੀਂ ਗੱਲ ਕੀਤੀ ਹੈ, ਧੰਨਵਾਦ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿੰਨੀ ਕੋਈ ਸਾਡੀ ਮਤ ਕੰਮ ਕਰਦੀ ਹੈ ਉੱਤੇ ਗੱਲ ਕਰੀਏ। ਤੇ ਦੂਜੇ ਪਾਸੇ ਅਮਰਦੀਪ ਕੌਰ ਸਾਡੇ ਮੈਲਬਰਨ ਵਾਲੇ ਕਹਿੰਦੇ ਨੇ ਕਿ ਭਾਜੀ ਨਿੱਜੀ ਹੋ ਜਾਣ ਕਰਕੇ ਹੀ ਤਾਂ ਵੱਖ ਵੱਖ ਰੂਪ ਦਿੱਤਾ ਜਾ ਰਿਹਾ ਹੈ, ਨਹੀਂ ਤਾਂ ਅਰਦਾਸ ਸਰਬੱਤ ਖਾਲਸਾ ਜੀ ਦੀ ਅਰਦਾਸ ਹੈ ਜੀ, ਸਰਬੱਤ ਦੀ। ਹਾਂਜੀ, ਮਤਲਬ ਮੈਂ ਅਮਰਦੀਪ ਨਾਲ ਸਹਿਮਤ ਹਾਂ ਕਿ ਜਦੋਂ ਜਿਹੜੀ ਅਰਦਾਸ ਹੈ ਜਦੋਂ ਅਸੀਂ ਇਹਨੂੰ ਸਮੂਹਿਕ ਬਣਾਉਂਦੇ ਹਾਂ, ਉਸ ਤੋਂ ਬਾਅਦ ਦਲਜੀਤ ਸਿੰਘ ਜੀ ਇੱਕ ਤਾਂ ਹੁੰਦੀ ਹੈ ਅਸੀਂ ਸਾਰੇ ਆਪਣੇ ਗੁਰੂਆਂ ਨੂੰ ਪੀਰਾਂ ਨੂੰ ਚੇਤੇ ਕਰਦੇ ਹਾਂ, ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ, ਫਿਰ ਉਸ ਦੇ ਵਿੱਚ ਇਤਿਹਾਸਕ ਪੱਖ ਆ ਜਾਂਦੇ ਨੇ ਸ਼ਹੀਦੀਆਂ ਦੇ, ਜਿਨ੍ਹਾਂ ਨੇ ਆਪਣਾ ਮਤਲਬ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ ਹਨਾ ਸ਼ਹੀਦਾਂ ਦਾ, ਤੇ ਜਿਨ੍ਹਾਂ ਨੇ ਮਤਲਬ ਫਿਰ ਅਸੀਂ ਅਰਦਾਸ ਕਰਦੇ ਹਾਂ ਕਿ ਸਾਨੂੰ ਨਾਮਦਾਨ ਬਖਸ਼ੋ, ਸਾਨੂੰ ਸਮੱਤ ਬਖਸ਼ੋ, ਫਿਰ ਉਸ ਤੋਂ ਬਾਅਦ ਅੱਜ ਮੌਕੇ ਦੀ ਜਿਹੜੀ ਅਰਦਾਸ ਹੁੰਦੀ ਉਹ ਹੁੰਦੀ ਹੈ ਕਿ ਅੱਜ ਅਸੀਂ ਗੁਰੂ ਸਾਹਿਬ ਦੇ ਨਿਮਿਤ ਆਹ ਬੇਨਤੀ ਕਰਦੇ ਹਾਂ ਕਿ ਸਾਨੂੰ ਮਤਲਬ ਇਹ ਚੀਜ਼ ਬਖਸ਼ੋ, ਜਾਂ ਸਾਨੂੰ ਵੈਸੇ ਤਾਂ ਨਾਮ ਮੰਗਣ ਦੀ ਹੀ ਜ਼ਿਆਦਾ ਜਿਹੜੀ ਅਰਦਾਸ ਮੰਨੀ ਜਾਂਦੀ ਹੈ। ਸੋ ਇਹ ਜਿਹੜੀ ਅਰਦਾਸ ਹੈ ਇਸ ਦੇ ਵਿੱਚ ਸਮੇਂ ਸਮੇਂ ਸਿਰ ਸੋਧਾਂ ਹੁੰਦੀਆਂ ਆਈਆਂ ਨੇ, ਤੇ ਮੈਨੂੰ ਲੱਗਦਾ ਕਿ ਹੁਣ ਫਿਰ ਇਸ ਨੂੰ ਇਕ ਵਾਰੀ ਮੁੜ ਕੇ ਵਿਚਾਰਨ ਦੀ ਗੱਲ ਹੈ ਕਿ ਸਿੱਖ ਗੁਰੂ ਗ੍ਰੰਥ ਸਾਹਿਬ ਦੇ ਅਨੁਕੂਲ ਇਸ ਅਰਦਾਸ ਨੂੰ ਕਰ ਲੈਣਾ ਚਾਹੀਦਾ ਸਾਨੂੰ। ਤਾਂ ਵਰਿੰਦਰ ਚੀਮਾ ਵੀ ਆ ਗਏ ਨੇ ਜੀ ਪ੍ਰੋਗਰਾਮ ਦੇ ਵਿਚ, ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ, ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਨੇ, ਤੇ ਬਖਤਾਵਰ ਤੇਜ ਸਾਡੇ ਨਾਲ ਜੁੜੇ ਨੇ, ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ, ਬਹੁਤ ਵਧੀਆ ਵਿਚਾਰ ਹੈ ਜੀ। ਤੇ ਨਾਲ ਦੀ ਨਾਲ ਇਕ ਹੋਰ ਗੱਲ ਦੱਸ ਦੇਵੋ ਕਿ ਸਿੱਖ ਮੀਟ ਖਾ ਸਕਦਾ ਹੈ ਕਿ ਨਹੀਂ? ਕਈ ਕਹਿੰਦੇ ਝਟਕਾ ਖਾ ਸਕਦੇ ਨੇ, ਜੇ ਨਹੀਂ ਖਾ ਸਕਦੇ ਨੇ ਕਿੱਦਾਂ ਸਮਝੀਏ ਜਾਂ ਸਮਝਾਈਏ? ਬੜੀ ਮਿਹਰਬਾਨੀ ਜੀ, ਹੈਪੀ ਨਿਊ ਈਅਰ। ਚਲੋ ਗੱਲਾਂ ਚੱਲਦੀਆਂ ਨੇ, ਆਪਾਂ ਇੱਥੇ ਗੱਲ ਕਰਾਂਗੇ, ਪਰ ਪਹਿਲਾਂ ਨਾ ਮੈਂ ਇੱਕ ਗੀਤ ਸੁਣਾਉਣਾ ਚਾਹਨਾ ਜੀ, ਨਛੱਤਰ ਗਿੱਲ ਦੀ ਆਵਾਜ਼ ਦੇ ਵਿਚ ਅਰਦਾਸ ਕਰਾਂ। ਦਲਜੀਤ ਸਿੰਘ ਜੀ,
ਹਾਂਜੀ ਹਾਂਜੀ,
ਓਂਕਾਰ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ
ਨਾਨਕ ਲਈ ਪਿਆਰ,
ਫਿਰ ਅੰਗਦ ਗੁਰ ਤੈ ਅਮਰਦਾਸ
ਕੈ ਹੋਈ ਸਹਾਇ,
ਅਰਜਨ ਹਰ ਗੋਬਿੰਦ ਨਾ ਅਰਜਨ ਹਰ ਗੋਬਿੰਦ ਨਾ ਕ੍ਰਿਸ਼ਨ ਧਿਆਈਐ
ਜਿੱਥੇ ਸਭ ਦੁੱਖ ਜਾਏ,
ਤੇਗ ਬਹਾਦਰ ਸਿਮਰਿਐ
ਨਾਮ ਬਿਆਵੈ ਤਾਏ, ਸਭ ਥਾਈ ਹੋਏ ਸਹਾਇ, ਸਭ ਥਾਈ ਹੋਏ ਸਹਾਇ।
ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਜੀ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ,
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਸੌਗਾਤ ਮਿਲੇ ਸਫਲਾ ਹੋ ਜਨਮ ਹਮਾਰਾ, ਹੋ ਜਾਵੇ ਦੂਰ ਦਿਆਰਾ,
ਨਾਮ ਵਾਲੀ ਦਾਤ ਮਿਲੇ ਕੀਮਤੀ ਸੌਗਾਤ ਮਿਲੇ
ਸਫਲਾ ਹੋ ਜਨਮ ਹਮਾਰਾ, ਸਭ ਛੱਡ ਕੇ ਜਗਤ ਪਸਾਰਾ ਬਸ ਮਿਲ ਜਾ ਤੇਰਾ ਸਹਾਰਾ ਮੇਰੇ ਪ੍ਰੀਤ ਮਾਂ।
ਸਵਾਸ ਕਰਾਂ ਮੇਰੇ ਪ੍ਰੀਤਮਾ ਜੀਓ।
ਭਾਈਚਾਰਾ ਸਿਰਾ ਉੱਤੇ ਛੱਤ ਰਹੇ ਮਾਤੇ ਅਤੇ ਪਤ ਰਹੇ ਖਾਲਸਾ ਰਹੇ ਜੱਗ ਤੋਂ ਨਿਆਰਾ ਸਭ ਨੱਚ ਰਹੇ ਭਾਈਚਾਰਾ ਸਾਰੇ ਜੱਗ ਤੋਂ ਨਿਆਰਾ ਦੂਜੇ ਖਾਲਸੇ ਦਾ ਅੰਬਰੀ ਜਗਾਰਾ ਭੀੜਾ ਕੌਮ ਤੇ ਨਾ ਪੈਣ ਦੁਬਾਰਾ ਮੇਰੇ ਪ੍ਰੀਤ ਮਾਂ ਜੀਓ ਹਰ ਸਵਾਸ ਕਰਾਂ ਮੇਰੇ ਪ੍ਰੀਤ ਮਾਂ ਜੀਓ ਫੁੱਟ ਹੋਵੇ ਕੌਮ ਇੱਕ ਜੁੱਟ ਹੋਵੇ ਹੋਵੇ ਸਦਾ ਪਿਆਰ ਦਾ ਪਸਾਰਾ ਸੰਥ ਨੂੰ ਗਦਾਰਾਂ ਕੋਲੋਂ ਵਿਸ਼ਿਆਂ ਵਕਾਰਾਂ ਕੋਲੋਂ ਪੂਰੀ ਮਿਲੇ ਛੁਟਕਾਰਾ ਹੋਵੇ ਸਦਾ ਪਿਆਰ ਦਾ ਪਸਾਰਾ
ਸੰਥ ਨੂੰ ਗਦਾਰਾਂ ਕੋਲੋਂ ਵਿਸ਼ਿਆਂ ਵਕਾਰਾਂ
ਕੋਲੋਂ ਪੂਰੀ ਮਿਲੇ ਛੁਟਕਾਰਾ ਸਾਨੂੰ ਮਿਲ ਜਾਵੇ ਗੁਰੂ ਦਾ ਦੁਆਰਾ ਫਿਰ ਮੁੱਕ ਜਾ ਚੁਰਾਸੀ ਵਾਲਾ ਸਾਰਾ ਮੇਰੇ ਪ੍ਰੀਤ ਮਾਂ
ਨਛੱਤਰ ਗਿੱਲ ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀ ਅਰਦਾਸ ਕਰਾਂ। ਬਹੁਤ ਹੀ ਖੂਬਸੂਰਤ ਧਾਰਮਿਕ ਗੀਤਾਂ ਦੀ ਐਲਬਮ ਉਨ੍ਹਾਂ ਨੇ ਕੱਢੀ ਸੀ, ਟਾਈਟਲ ਵੀ ਇਹੀ ਸੀ ਅਰਦਾਸ ਕਰਾਂ। ਤੇ ਮੇਰੇ ਨਾਲ ਦਲਜੀਤ ਸਿੰਘ ਮਹਿਤਾ ਚੌਂਕ ਤੋਂ ਜੁੜੇ ਹੋਏ ਨੇ ਤੇ ਅਸੀਂ ਚਿੰਤਨ ਕਰ ਰਹੇ ਹਾਂ ਜੀ ਨਵੇਂ ਸਾਲ ਵਾਲੇ ਦਿਨ ਕਈ ਟੌਪਿਕਸ ਦਾ। ਤੇ ਆਪਣੇ ਦਲਜੀਤ ਸਿੰਘ ਜੀ ਸੰਧੂ ਬੱਸ ਲਾਈਨ ਵਾਲੇ ਕਰਨ ਸੰਧੂ ਕਹਿ ਰਹੇ ਨੇ ਭਾਜੀ ਵੀ ਮੇ ਬੀ ਇਟਸ ਅ ਪੋਲੀਟੀਕਲ ਅਰਦਾਸ ਦੋਨਾਂ ਤਰ੍ਹਾਂ ਦੀ ਵੋਟਾਂ ਲੈਣ ਦੇ ਲਈ। ਹਾਂਜੀ ਬਿਲਕੁਲ, ਉਹਦਾ ਪੋਲੀਟੀਕਲ ਆਫਿਸ ਦਾ ਉਦਘਾਟਨ ਹੋਇਆ ਤੇ ਪੋਲੀਟੀਕਲ ਅਰਦਾਸ ਹੀ ਹੋਣੀ ਆ। ਤਾਂ ਇਧਰ ਹਰਮੀਤ ਚੰਨਾ ਹੁਣਾਂ ਨੇ ਕਹਿੰਦੇ ਨੇ ਕਿ ਜਿਹੜੀ ਮਲੂਕਾ ਸਾਹਿਬ ਦੀ ਅਰਦਾਸ ਆ ਉਸਦੀ ਲਿੰਕ ਭੇਜਿਓ ਮੈਨੂੰ, ਮੈਂ ਕੋਸ਼ਿਸ਼ ਕਰਦਾ ਜੀ, ਮੇਰੇ ਕੋਲ ਹੋਇਆ ਤਾਂ ਜ਼ਰੂਰ ਭੇਜਾਂਗਾ। ਤੇ ਅਮਨ ਧਾਲੀਵਾਲ ਵੀ ਕੈਨਬਰਾ ਤੋਂ ਜੁੜ ਚੁੱਕੇ, ਨਵੇਂ ਸਾਲ ਦੀਆਂ ਵਧਾਈਆਂ ਦੇ ਰਹੇ ਨੇ। ਤੇ ਗੁਰਦੁਆਰਾ ਸਾਹਿਬ ਚੱਲਿਆ ਜੀ ਨਵੇਂ ਸਾਲ ਦੀ ਸ਼ੁਰੂਆਤ ਕਰਨ ਵਾਲੇ। ਤੇ ਮੀਟ ਬਾਰੇ ਮੇਰੇ ਫਾਦਰ ਸਾਹਿਬ ਨਾਲ ਗੱਲ ਹੋਈ ਸੀ, ਉਨ੍ਹਾਂ ਦਾ ਕਹਿਣਾ ਹੈ ਕਿ ਕਹਿੰਦੇ ਨੇ ਕਿ ਗੁਰੂ ਸਾਹਿਬ ਵੱਲੋਂ ਹਲਾਲ ਮੀਟ ਖਾਣ ਨਾ ਖਾਣ ਦਾ ਜ਼ਿਕਰ ਹੈ। ਖੈਰ ਆਪਾਂ ਗੱਲ ਕਰਾਂਗੇ ਥੋੜੀ ਜਿਹੀ ਤੇ ਬਹੁਤੀ ਨਹੀਂ, ਕਿਉਂਕਿ ਲੰਬੇ ਚੌੜੇ ਪ੍ਰੋਗਰਾਮ ਪਹਿਲਾਂ ਕਾਫੀ ਕੀਤੇ ਜਾ ਚੁੱਕੇ ਨੇ। ਦਲਜੀਤ ਸਿੰਘ ਜੀ ਮਿੰਟੂ ਬਰਾੜ ਹੋਣਾ ਨੇ ਕਾਫੀ ਸੁਚੱਜੇ ਤਰੀਕੇ ਨਾਲ ਵੀ ਦਸਿਆ। ਤੇ ਮੀਟ ਖਾਣਾ ਚਾਹੀਦਾ ਜਾਂ ਨਹੀਂ ਖਾਣਾ ਚਾਹੀਦਾ, ਕੀ ਕਹਿਣਾ ਚਾਹੋਗੇ?
ਵੇਖੋ ਇਹਦੇ ਵਿਚ ਨਾ ਕੋਈ ਕਿੰਤੂ ਪ੍ਰੰਤੂ ਨਹੀਂ ਆ। ਪਹਿਲਾਂ ਤੇ ਜੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰੀਏ ਤੇ ਉਹ ਮਿੰਟੂ ਭਾਜੀ ਨੇ ਵੀ ਇੱਕ ਵਾਰੀ ਦੋ ਵਾਰੀ ਮੇਰਾ ਹਾਲੇ ਗੱਲ ਹੋ ਚੁੱਕੀ ਆ, ਸਾਰੇ ਸਰੋਤਿਆਂ ਨਾਲ ਵੀ ਹੋ ਚੁੱਕੀ ਆ ਕਿ ਗੁਰੂ ਗ੍ਰੰਥ ਸਾਹਿਬ ਕੋਈ ਸਾਡਾ ਮੈਨਿਊ ਤਾਂ ਹੈ ਨਹੀਂ ਆ ਵੀ ਜਿਹੜਾ ਸਾਨੂੰ ਇਹ ਦੱਸੇ ਵੀ ਤੁਸੀਂ ਇਹ ਖਾਣਾ ਕਿ ਨਹੀਂ ਖਾਣਾ। ਮਨੁੱਖ ਨੇ ਕੀ ਖਾਣਾ ਏ, ਕਿਵੇਂ ਉਹਨੇ ਜੀਣਾ ਏ, ਇਹ ਹਾਲਾਤ ਤੇ ਨਿਰਭਰ ਕਰਦਾ ਏ। ਕਦੀ ਸਮਾਂ ਆਪਾਂ ਇਹ ਵੀ ਇਤਿਹਾਸ ਵਿਚ ਪੜ੍ਹਦੇ ਆ ਕਿ ਆਨੰਦਪੁਰ ਦੇ ਕਿਲੇ ਵਿਚ ਸਿੰਘਾਂ ਨੂੰ ਜਾਂ ਗੁਰਦਾਸ ਨੰਗਲ ਦੀ ਗੜੀ ਵਿਚ ਘੋੜੇ ਵੱਢ ਕੇ ਖਾਣੇ ਪਏ
ਸੀ।
ਵੈਸੇ ਮੈਂ ਬਚਪਨ ਤੋਂ ਪਿਓਰ ਵੈਜੀਟੇਰੀਅਨ ਆ, ਮੈਂ ਕਦੀ ਇਹਦੀ ਪੱਖ ਵੀ ਨਹੀਂ ਲੈ ਸਕਦਾ। ਪਰ ਗੁਰੂ ਸਾਹਿਬ ਦਾ ਜੇ ਆਪਾਂ ਇਸ ਸਵਾਲ ਦਾ ਜਵਾਬ ਗੁਰੂ ਸਾਹਿਬ ਤੋਂ ਪੁੱਛੀਏ ਤਾਂ 1299 ਤੇ 90 ਪੇਜ ਤੇ ਨਾ ਦੋ ਸਲੋਕ ਨੇ ਬੜੇ ਉੱਤਮ ਗੁਰੂ ਸਾਹਿਬ ਨੇ, ਗੁਰੂ ਨਾਨਕ ਪਾਤਸ਼ਾਹ ਨੇ ਦਿੱਤੇ ਆ, ਐਨ ਪੂਰਾ ਜਵਾਬ ਦਿੱਤਾ ਜਿਹੜੇ ਵੀ ਸਰੋਤੇ ਨੇ ਪੁੱਛਿਆ ਸੀ, ਮੈਨੂੰ ਨਾਂ ਤਾਂ ਹੁਣ ਖਿਆਲ ਨਹੀਂ ਰਿਹਾ।
ਹਾਂਜੀ,
ਉਹਨਾਂ ਨੂੰ ਆਪਾਂ ਇਹ ਕਹਿ ਦਈਏ ਪੇਜ
ਜੀ ਜੀ ਮੈਂ ਉਹ ਇਹ ਲਿੰਕ ਉਹਨਾਂ ਨੂੰ ਭੇਜ ਦਿੰਦਾ ਤੇ ਉਹ ਆਪਣੇ ਮਤਲਬ ਆਪ ਉਹ ਜਾ ਕੇ ਉੱਥੇ ਦੇਖ ਸਕਦੇ ਨੇ। ਇੱਕ ਨਾ ਇੱਕ ਹੋਰ ਬੜਾ, ਅਸੀਂ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਕੋਈ ਮੈਨਿਊ ਨਹੀਂ ਹੈਗਾ ਵੀ ਜਿਹਨੂੰ ਦੇਖ ਕੇ ਅਸੀਂ ਇਹ ਫੈਸਲਾ ਕਰਨਾ ਕਿ ਅੱਜ ਅਸੀਂ ਕੀ ਬਣਾਈਏ, ਕੀ ਖਾਈਏ, ਕਿੱਧਰ ਨੂੰ ਮੂੰਹ ਕਰੀਏ, ਕਿਹੜੇ ਰੰਗ ਦੇ ਕੱਪੜੇ ਪਾਈਏ, ਕਿਹੜੇ ਨਾ ਪਾਈਏ, ਕਿਹੜੇ ਪਾ ਲਈਏ, ਹਨਾ। ਸੋ ਇਹ ਕੋਈ ਮਤਲਬ ਦੁਨਿਆਵੀ ਸਰੀਰਕ ਰੂਪ ਰੰਗ ਦੇਖਣ ਦੀ ਗੱਲ ਨਹੀਂ, ਅੱਜ ਹੀ ਮਤਲਬ ਆਪਣੇ ਆਸਾ ਦੀ ਵਾਰ ਦੇ ਵਿਚ ਹੀ ਆਉਂਦੇ ਕੱਪੜ ਰੂਪ ਸਾਵਣਾ ਛੱਡ ਦੁਨੀਆਂ ਅੰਦਰ ਜਾਵਣਾ। ਸੋ ਕੋਈ ਧਰਮ ਕਹਿੰਦੇ ਨੇ ਇਹ ਰੰਗ ਦੇ ਕੱਪੜੇ ਪਹਿਨਣੇ ਚਾਹੀਦੇ, ਇਹ ਰੰਗ ਦੇ ਇਧਰ ਨੂੰ ਮੂੰਹ ਕਰਨਾ ਚਾਹੀਦਾ, ਉਹ ਕਹਿੰਦੇ ਕਿ ਹਰ ਪਾਸੇ ਪਰਮਾਤਮਾ ਵਿਚਰ ਰਿਹਾ। ਤੇ ਇਸ ਦੇ ਬਾਰੇ ਨਾ ਸ਼ਾਇਦ ਸ੍ਰੀ ਰਾਗ ਦੇ ਵਿਚ ਬੜਾ ਸੁੰਦਰ ਸ਼ਬਦ ਅੰਕਿਤ ਕੀਤਾ ਪਹਿਲੇ ਪਾਸ਼ ਨੇ ਕਿ ਜਿੱਤ ਖਾਧੇ ਤਨ ਪੀੜੀਏ ਮਨ ਮੇ ਚੱਲੇ ਵਿਕਾਰ, ਤੇ ਉਹ ਖਾਣਾ ਨਹੀਂ ਚਾਹੀਦਾ।
ਬਿਲਕੁਲ,
ਜਿਹਨੂੰ ਖਾਣ ਦੇ ਨਾਲ ਨਾ ਤਨ ਪੀੜ ਹੋ ਜਾਂਦਾ, ਤੁਹਾਨੂੰ ਬਿਮਾਰੀ ਲੱਗ ਜਾਂਦੀ ਆ, ਜਾਂ ਮਨ ਦੇ ਵਿਚ ਬੇਕਾਰ ਚੱਲਣ ਲੱਗ ਪੈਂਦੇ, ਉਹ ਚੀਜ਼ ਖਾਣੀ ਨੀ ਚਾਹੀਦੀ। ਇੱਦਾਂ ਹੀ ਕੱਪੜੇ ਨੇ, ਜਿੱਤ ਪਹਿਨੇ ਆ ਤਨ ਪੀੜੀਏ, ਮਨ ਮੇ ਚੱਲੇ ਬੇਕਾਰ। ਜਿਹੋ ਜਿਹੇ ਮਤਲਬ ਜੇ ਅਸੀਂ ਭੀੜੇ ਕੱਪੜੇ ਪਾ ਲੈਂਦੇ ਨੇ, ਸਾਡਾ ਜਿਹੜਾ ਤਨ ਹੈ ਉਹ ਬੜਾ ਤੰਗ ਹੁੰਦਾ ਆ। ਹੁਣ ਮਤਲਬ ਕਹਿ ਲਓ ਕਿ ਕਿਸੇ ਦੀ ਪੈਂਟ ਟਾਈਟ ਹੈ, ਕਈ ਭੀੜੀਆਂ ਪੈਂਟਾਂ ਪਾਉਂਦੇ ਨੇ, ਤੇ ਉਹ ਔਖੇ ਹੁੰਦੇ ਰਹਿੰਦੇ ਨੇ, ਉਹਨਾਂ ਦੇ ਗੁਰੂ ਘਰ ਜਾ ਕੇ ਬੈਠ ਵੀ ਨਹੀਂ ਹੁੰਦਾ, ਕਦੇ ਇੱਧਰ ਨੂੰ ਵੱਖ ਮਾਰਦੇ ਨੇ। ਕਈ ਹੁਣ ਢਿੱਲੀਆਂ ਪੈਂਟਾਂ ਪਾਉਂਦੇ ਨੇ, ਮੱਥਾ ਟੇਕਣ ਵੇਲੇ ਉਹਨਾਂ ਦੀ ਪੈਂਟੇ ਡਿੱਗਣ ਨੂੰ ਫਿਰਦੀ ਰਹਿੰਦੀ ਆ, ਹਨਾ, ਮਨ ਦੇ ਵਿਚ ਵਿਕਾਰ ਚੱਲਦੇ ਨੇ।
ਚਲੋ ਇਹ ਤੇ ਹੈਗਾ, ਗੁਰੂ ਸਾਹਿਬ ਨੇ ਇੱਥੇ ਹੀ ਨਹੀਂ ਗੱਲ ਮੁਕਾਈ, ਜਿੰਨਾ ਜਿਵੇਂ ਹੁਣ ਤੁਹਾਡੇ ਯੂਰਪੀਅਨ ਦੇਸ਼ਾਂ ਦਾ ਰਿਵਾਜ ਆ, ਕੋਈ ਅਰਧ ਨੰਗਰ ਕੱਪੜੇ ਪਹਿਨੇ, ਉਹ ਵੀ ਉਹਦੇ ਵਿਚ ਹੀ ਗੱਲ ਦੇ ਆਉਂਦਾ,
ਉਹ ਵੀ ਆਉਂਦਾ
ਵਾਹ ਹੋਰ ਖਾਣਾ ਖੁਸ਼ੀ ਖਵਾਰ। ਗੁਰੂ ਸਾਹਿਬ ਨੇ ਤਾਂ ਨਿਬੇੜਾ ਹੀ ਕਰ ਦਿੱਤਾ ਕਿ ਹੋਰ ਸਭ ਕੁਝ ਮਾੜਾ ਵਾ, ਜੇ ਤੁਹਾਡਾ ਤੁਸੀਂ ਸਰੀਰ ਨੂੰ ਢੱਕਣਾ ਹੈ ਜਾਂ ਸਰੀਰ ਨੂੰ ਚਲਾਉਣਾ ਹੈ, ਉਹਦੇ ਲਈ ਅਨਾਜ ਦੀ ਲੋੜ ਹੈ। ਉਹ ਕਿਸ ਤਰ੍ਹਾਂ ਦਾ ਮੌਕਾ ਦੱਸਦਾ ਹੈ ਸਾਨੂੰ, ਕਿਸ ਤਰ੍ਹਾਂ ਦੇ ਕੱਪੜੇ ਪਹਿਨੇ ਆ। ਹੁਣ ਤੁਹਾਡੇ ਇਧਰ ਤਾਂ ਕੋਈ ਸਾੜੀਆਂ ਪਹਿਨਦੇ ਨਹੀਂ ਆ, ਤੇ ਉਹ ਜੀਨਾ ਪਾਉਂਦੇ ਨੇ। ਹੁਣ ਅਸੀਂ ਇਹ ਕਹੀਏ ਵੀ ਨਹੀਂ ਜੀ ਸਾਡੇ ਤਾਂ ਸਾੜੀਆਂ ਪਹਿਨਦੇ ਆ ਤੇ ਅਸੀਂ ਉੱਥੇ ਵੀ ਪਹਿਨਣੀਆਂ, ਨਹੀਂ ਗੱਲ ਬਣਦੀ। ਅਸਲ ਚ ਮੌਕਾ, ਹਾਲਾਤ, ਸਮਾਂ, ਸੂਬਾ, ਉਹ ਦੇਸ਼, ਉਹ ਥਾਂ, ਉਹਦੇ ਹਿਸਾਬ ਨਾਲ ਹੀ ਸਾਰਾ ਕੁਝ ਚੱਲਦਾ। ਆਪਾਂ ਨੂੰ ਗੁਰੂ ਸਾਹਿਬ ਦੀ ਗੱਲ ਮੰਨਣੀ ਚਾਹੀਦੀ,
ਗੁਰੂ ਸਾਹਿਬ ਦੀ ਗੱਲ ਤਾਂ ਇੱਥੇ ਝਗੜਾ ਨਿਬੇੜਦੇ ਨੇ ਉਹ। ਇਹ ਗੱਲ ਜਿਹੜੀ ਚੱਲਦੀ ਹੈ ਮੀਟ ਖਾਣਾ ਚਾਹੀਦਾ ਜਾਂ ਨਹੀਂ ਖਾਣਾ ਚਾਹੀਦਾ, ਜੇ ਆਪਾਂ ਇੱਕ ਪੰਕਤੀ ਨੂੰ ਹੀ ਨਾ ਆਪਣੇ ਮਨ ਦੇ ਵਿਚ ਵਸਾ ਲਈਏ ਤਾਂ ਸਾਰੇ ਸਵਾਲਾਂ ਦੇ ਜਵਾਬ ਉਹ ਹੈਗੇ ਜਿਹੜਾ ਤੁਸੀਂ ਹੁਣੇ ਪੰਨਾ ਦੱਸਿਆ 1299-90 ਦੇ ਉੱਤੇ। ਕਹਿੰਦੇ ਨੇ ਕਿ ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣੇ। ਬਸ ਗੱਲ ਇੱਥੇ ਮੁਕਾ ਦਿਓ ਜੀ, ਗਿਆਨ ਤਾਂ ਧਿਆਨ ਜਿਹੜਾ ਆ, ਅਕਾਲ ਪੁਰਖ ਦਾ ਨਾਮ, ਉਹਦੀ ਤਾਂ ਆਪਾਂ ਗੱਲ ਕਰਦੇ ਨੇ ਵੀ ਇਹ ਝਗੜੀ ਜਾਂਦੇ ਆ ਵੀ ਮਾਸ ਖਾਣਾ ਚਾਹੀਦਾ ਜਾਂ ਨਹੀਂ ਚਾਹੀਦਾ। ਇਹ ਮੂਰਖਾਂ ਦੇ ਝਗੜੇ ਨੇ, ਉਹਨਾਂ ਨੇ ਮੂਰਖ ਦਾ ਲੇਵਲ ਦਿੱਤਾ ਆ ਸਾਨੂੰ, ਜਿਹੜੇ ਅਸੀਂ ਗੱਲ ਵੀ ਕਰ ਰਹੇ ਆ, ਕਹਿੰਦੇ ਤੁਸੀਂ ਇਹਦਾ ਫਿਕਰ ਨਾ ਕਰੋ, ਇਹ ਮੂਰਖਾਂ ਦੀਆਂ ਗੱਲਾਂ ਆ, ਇਹਦੇ ਨਾਲ ਰੂਹਾਨੀਅਤ ਦਾ ਬਹੁਤਾ ਗਿਆਨ ਧਿਆਨ ਦੇ ਨਾਲ ਲੈਣ ਦੇਣ ਨਹੀਂ ਹੈਗਾ। ਸੋ ਬੜਾ ਮਤਲਬ ਡੂੰਘਾ ਅਰਥ ਨੇ ਇਹਦੇ, ਤੁਸੀਂ ਆਪ ਜਾ ਕੇ ਪੜ੍ਹੋ 1299 ਪੰਨੇ ਤੇ, ਪੰਜਾਬੀ ਦੇ ਵਿਚ ਲਿਖਿਆ ਹੋਇਆ ਇਹ ਸ਼ਬਦ, ਪੰਜਾਬੀ ਚ ਹੀ ਆ ਸਾਰਾ। ਗੁਰੂ ਗ੍ਰੰਥ ਸਾਹਿਬ
ਪੰਕਤੀ ਵੀ ਬਿਲਕੁਲ ਨਾ ਰਲਦੀ ਆ ਅਮਨਦੀਪ, ਵੇਖੋ ਉਹਨਾਂ ਕਿਹਾ ਕੌਣ ਮਾਸ ਕੌਣ ਸਾਗ ਕਹਾਵੇ, ਕਿਸਮੇ ਪਾਪ ਸਮਾਣੇ। ਹੁਣ ਕਿਨੂੰ ਕਹੋਗੇ ਮਾਸ ਕੀ ਆ ਤੇ ਸਾਗ ਭਾਵ ਵੈਜੀਟੇਰੀਅਨ ਕੀ ਆ ਤੇ ਨਾਨ ਵੈਜ ਕੀ ਆ, ਕਿਸੇ ਨੂੰ ਤੁਸੀਂ ਨੀ ਫੈਸਲਾ ਕਰ ਸਕਦੇ।
ਉਹ ਪਤਾ ਕਿਉਂ,
ਸਾਰੀਆਂ ਗੱਲਾਂ ਜਦੋਂ ਅੱਗੇ ਪੂਰੇ
ਉਹ ਪੂਰੇ ਅਖੀਰ ਦੇ ਵਿਚ ਆ ਜਾਂਦੇ, ਕਿਉਂਕਿ ਕਿਹਨੂੰ ਤੁਸੀਂ ਸਾਗ ਕਹੋਗੇ, ਕਿਸ ਚੀਜ਼ ਨੂੰ ਤੁਸੀਂ ਮਾਸ ਕਹੋਗੇ, ਇਹ ਫੈਸਲਾ ਕਿਉਂ ਨਹੀਂ ਕਰ ਸਕਦੇ, ਕਿਉਂਕਿ ਇਹਨਾਂ ਦੋਨਾਂ ਦੇ ਵਿਚ ਪਾਣੀ ਆ, ਜਿਹੜਾ ਪਾਣੀ ਦੇ ਨਾਲ ਹੀ ਅੰਨ ਕਮਾਦ ਕਪਾਹਾਂ ਚੱਲਦੇ ਨੇ, ਹਨਾ, ਤੇ ਅੰਨ ਬਣਦਾ, ਗੰਨਾ ਬਣਦਾ ਆ, ਤੇ ਪਾਣੀ ਦੇ ਨਾਲ ਹੀ ਮੀਟ ਬਣਦਾ, ਉਹਦੇ ਵਿਚ ਵੀ ਪਾਣੀ ਚੱਲਦਾ ਆ। ਸੋ ਦੋਨਾਂ ਵਿਚ ਪਾਣੀ ਆ, ਪਹਿਲਾ ਪਾਣੀ ਜੀਉ ਹੈ, ਜਿੱਤ ਹਰਿਆ ਸਭ ਕੋਈ। ਸੋ ਤੁਸੀਂ ਕੌਣ ਮਾਸ ਤੇ ਕਿਹਨੂੰ ਤੁਸੀਂ ਲੇਬਲ ਲਾਓਗੇ ਵੀ ਇਹ ਵੈਜੀਟੇਰੀਅਨ ਤੇ ਨਾਨ ਵੈਜੀਟੇਰੀਅਨ, ਕਿਉਂਕਿ ਉਹਨਾਂ ਦੇ ਵਿਚ ਪਾਣੀ ਚੱਲਦਾ, ਪਾਣੀ ਦੇ ਵਿਚ ਜੀਵ ਹੈ। ਸੋ ਇਹ ਜਿਹੜਾ ਆ ਇਸ ਟੋਪਿਕ ਦੇ ਉੱਤੇ ਗੁਰੂ ਸਾਹਿਬ ਨੇ ਬੜੇ ਸਪਸ਼ਟ ਲਫ਼ਜ਼ਾਂ ਦੇ ਵਿਚ ਦੱਸਿਆ ਵੀ ਇਹਦੇ ਪਿੱਛੇ ਨਾ ਜਾਓ, ਜਿਹੜਾ ਉਹਦੇ ਵਿਚ ਬ੍ਰਹਮ ਗਿਆਨ ਹੈ, ਅਕਾਲ ਪੁਰਖ ਤੱਕ ਪਹੁੰਚਣ ਦਾ ਨਾਮ ਦਾ ਸ਼ਬਦ ਦੇ ਸਿਧਾਂਤ ਨੇ, ਉਹਦੇ ਵੱਲ ਨੂੰ ਜਾਓ। ਇਹ ਗੱਲਾਂ ਜਿਹੜੀਆਂ ਪਹਿਨਣ ਦੀਆਂ, ਖਾਣ ਦੀਆਂ, ਇਹ ਸਭ ਨੇਫਲ ਨੇ, ਇਨ੍ਹਾਂ ਵੱਲ ਨੂੰ ਨਹੀਂ ਪੈਣਾ ਚਾਹੀਦਾ। ਹੁਣ ਸਾਡੇ ਨਾਲ ਹੋਰ ਸੱਜਣ ਮਿੱਤਰ ਜੁੜ ਰਹੇ ਨੇ, ਤੇ ਗੁਰਜਵਾਲ ਸਿੰਘ ਤਸਮੈਨੀਆ ਤੋਂ ਵੀ ਸਾਡੇ ਨਾਲ ਜੁੜੇ ਨੇ, ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ। ਕਹਿੰਦੇ ਮਾਸ ਬਾਰੇ ਮੈਂ ਇੱਕ ਵਾਰੀ ਤਾਏ ਹੁਣਾਂ ਨਾਲ ਗੱਲ ਕੀਤੀ ਸੀ, ਜੇ ਮੁਮਕਿਨ ਹੋਵੇ ਤਾਂ ਚਲਾ ਦਿਓ। ਹਾਂਜੀ, ਤੇ ਸ਼ਾਇਦ ਉਨ੍ਹਾਂ ਨੇ ਉਹ ਆਡੀਓ ਭੇਜਿਆ, ਮੈਂ ਉਹ ਨਹੀਂ ਹੁਣ ਚਲਾ ਸਕਦਾ। ਰਮਨਜੀਤ ਸਿੰਘ ਜੰਦੋੜੀਆ ਕਹਿ ਰਹੇ ਨੇ ਕਿ ਜਦੋਂ ਪਾਪ ਹੀ ਕਰ ਦਿੱਤਾ ਫਿਰ ਹਲਾਲ ਦੇ ਵਿਚ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ, ਮਾਫ਼ ਕਰਿਓ ਇਫ ਇਟ ਹਰਟ ਇੰਟੈਂਸ਼ਨਲੀ। ਹੁਣ ਮੈਂ ਇੱਥੇ ਇਹ ਦੱਸਦਾ ਕਿ ਜਿਹੜਾ ਹਲਾਲ ਤੇ ਕਹਿ ਲਓ ਕਿ ਹਲਾਲ ਤੇ ਝਟਕੇ ਦਾ ਜਿਹੜਾ ਫਰਕ ਕੀ ਹੈ ਕਿ ਉਹ ਝਟਕੇ ਦੇ ਨਾਲ ਕਤਲ ਕਰ ਦਿੱਤਾ ਜਾਂਦਾ, ਹਲਾਲ ਜਿਹੜਾ ਹੈ ਉਸਨੂੰ ਕੋਹ ਕੋਹ ਕੇ ਨਬਜ਼ ਵੱਢ ਕੇ ਉਸ ਨੂੰ ਤਸੀਹੇ ਦੇ ਕੇ ਜੀ ਨੂੰ ਮਾਰਿਆ ਜਾਂਦਾ ਆ। ਹੁਣ ਦਲਜੀਤ ਸਿੰਘ ਜੀ, ਇੱਕ ਮੈਂ ਨਾ ਬੜਾ ਉੱਤਮ ਵਿਚਾਰ ਸੁਣ ਰਿਹਾ ਸੀ, ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਮਤਲਬ ਮੈਂ ਨਾ ਕਾਫ਼ੀ ਸੁਣਦਾ ਕਿ ਹਿੰਦੂ ਜੈਂਟਲਮੈਨ ਦਾ ਮੈਂ ਮਤਲਬ ਵਿਚਾਰ ਸੁਣ ਰਿਹਾ ਸੀ, ਉਹਦੇ ਕੀ ਵਿਚਾਰ ਸੀ ਜਿਹੜੇ ਕਿ ਮੈਨੂੰ ਚੰਗੇ ਲੱਗੇ ਆ, ਹੋ ਸਕਦਾ ਕਿਸੇ ਨੂੰ ਨਾ ਵੀ ਲੱਗਣ। ਉਹ ਕਹਿੰਦੇ ਕਿ ਜਿੱਦਾਂ ਜਿਹੜੇ ਜੀਵ ਜੰਤ ਨੇ, ਹੁਣ ਕ੍ਰਿਸਚੀਅਨਿਟੀ ਕਹਿੰਦੀ ਆ ਕਿ ਜਿਹੜੇ ਆ ਪਸ਼ੂ ਨੇ ਇਹਨਾਂ ਚ ਆਤਮਾ ਨਹੀਂ ਹੈਗੀ, ਸਿਰਫ ਬੰਦਿਆਂ ਚ ਆਤਮਾ ਆ, ਜਿਹੜਾ ਜੀ ਆ ਇਹਨਾਂ ਚ ਮਤਲਬ ਇੱਕ ਫਲੋ ਆ ਧਰਮ ਦੇ ਵਿਚ, ਉਹ ਸਿਰਫ ਬੰਦਿਆਂ ਨੂੰ ਹੀ ਇੱਕ ਮੰਨਦੇ। ਇਸੇ ਕਰਕੇ ਉਹ ਕਹਿੰਦੇ ਉਹ ਪਸ਼ੂ ਵੱਢਣ ਦੇ ਵੇਲੇ ਜਾਂ ਮੀਟ ਖਾਣ ਦੇ ਵੇਲੇ ਉਹ ਇੱਕ ਮਿੰਟ ਨਹੀਂ ਲਾਉਂਦੇ, ਉਹ ਪਸ਼ੂ ਤੇ ਸਾਗ ਨੂੰ ਇੱਕੋ ਬਰਾਬਰ ਸਮਝਦੇ ਨੇ ਤੇ ਇਹਨਾਂ ਚ ਆਤਮਾ ਨਹੀਂ ਹੈਗੀ। ਪਰ ਸਿੱਖ ਧਰਮ ਜਾਂ ਹਿੰਦੂ ਧਰਮ ਇਹ ਕਹਿ ਰਿਹਾ ਜਿਹੜੀ ਫਿਲੋਸਫੀ ਹੈ ਕਿ ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ, ਈਵਨ ਕਿ ਅੰਨ ਦੇ ਦਾਣੇ ਦੇ ਵਿੱਚ ਵੀ ਜੀ ਆ। ਉਸ ਦੇ ਮੁਕਾਬਲੇ ਜਿਹੜਾ ਤਕਰੀਬਨ ਮੁਸਲਮਾਨ ਧਰਮ ਤੇ ਕ੍ਰਿਸਚਨ ਧਰਮ ਉਹ ਕਹਿੰਦਾ ਕਿ ਸਿਰਫ ਬੰਦੇ ਦੇ ਵਿੱਚ ਹੀ ਜੀ ਆ, ਹੋਰ ਕਿਤੇ ਹੈ ਨਹੀਂ। ਸੋ ਇਹ ਇੱਕ ਮੁੱਢਲੀ ਜਿਹੜੀ ਫਿਲੋਸਫੀ ਦਾ ਜਿਹੜਾ ਵਖਰੇਵਾਂ ਆ। ਹੁਣ ਸਿੱਖ ਧਰਮ ਸਪਸ਼ਟ ਕਹਿ ਰਿਹਾ ਕਿ ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ। ਹੁਣ ਉਹ ਕਹਿੰਦੇ ਨੇ ਕਿ ਜਦੋਂ ਪਤਾ ਆ ਵੀ ਉਹ ਸਾਹਮਣੇ ਜਿਹੜਾ ਪਸ਼ੂ ਹੈ ਹਨਾ, ਉਹ ਉਹਦੇ ਵਿੱਚ ਜੀ ਆ, ਤੇ ਨਾਲ ਸਾਨੂੰ ਇਹ ਵੀ ਫਰਮਾਨ ਹੈ ਕਿ ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ, ਮਤਲਬ ਉਹ ਦਇਆ ਭਾਵਨਾ ਲਿਆਵੇ ਆਪਣੇ ਮਨ ਦੇ ਵਿੱਚ। ਤੇ ਹੁਣ ਫਰਮਾਨ ਮਤਲਬ ਲੌਜਿਕ ਇਹ ਬਣਦਾ ਆ ਕਿ ਜਦੋਂ ਤੁਹਾਡੇ ਮੂਹਰੇ ਚੋਇਸ ਹੈ ਵੀ ਜਿਹੜਾ ਦਾਣਾ ਆ ਉਹ ਹਜੇ ਮੁੱਢਲਾ ਆ, ਉਹਦੇ ਅੰਦਰ ਜੀਵ ਪਲ ਪਿਆ ਨਹੀਂ, ਜੀਵ ਹੈਗਾ ਆ ਪਰ ਉਹਨੂੰ ਹਜੇ ਮਿੱਟੀ ਨਹੀਂ ਲੱਗੀ, ਉਹ ਵੱਡਾ ਨਹੀਂ ਹੋਇਆ। ਤੇ ਦੂਸਰੇ ਪਾਸੇ ਇੱਕ ਜੀਵ ਹੈ ਉਹਨੂੰ ਦੁੱਖ ਵੀ ਲੱਗ ਰਿਹਾ। ਹੁਣ ਦਾਣੇ ਨੂੰ ਤਾਂ ਦੁੱਖ ਨਹੀਂ ਲੱਗ ਰਿਹਾ ਕਿਉਂਕਿ ਉਹ ਜਿਹੜੀ ਰਚਨਾ ਦੇ ਬਿਲਕੁਲ ਮੁੱਢਲੇ ਸਟੇਜ ਦੇ ਵਿੱਚ ਆ। ਜਿਹੜਾ ਪੰਛੀ ਆ ਜਾਂ ਜਾਨਵਰ ਹੈ ਉਹ ਰਚਨਾ ਦੇ ਤਕਰੀਬਨ 80% ਤੱਕ ਪਹੁੰਚ ਗਿਆ ਹੋਊਗਾ, ਮਨੁੱਖ 100% ਤੱਕ ਪਹੁੰਚ ਗਿਆ। ਸੋ ਕਹਿੰਦੇ ਕਿ ਜਦੋਂ ਤੁਸੀਂ ਖਾਣਾ ਆ ਤਾਂ ਜਿਹੜੀਆਂ ਮੁੱਢਲੀਆਂ ਹੈਗੀਆਂ ਸਟੇਜਿਸ ਉਹਨਾਂ ਦੇ ਜਿਹੜੇ ਉਹ ਉਹਨਾਂ ਨੂੰ ਆਹਾਰ ਬਣਾਓ, ਉਹਨਾਂ ਨੂੰ ਦੁੱਖ ਘੱਟ ਲੱਗੇਗਾ ਜਾਂ ਦਇਆ ਤੁਹਾਨੂੰ ਉਹਨਾਂ ਮਤਲਬ ਫਿਰ ਆਏਗੀ ਤਾਂ ਤੁਹਾਡੇ ਅੰਦਰ ਉਸੇ ਹੀ ਤਰ੍ਹਾਂ ਉਹ ਚੀਜ਼ ਜਿਹੜੀ ਆ ਪਲ ਪੇਗੀ। ਮੈਨੂੰ ਲੌਜਿਕ ਉਹਨਾਂ ਦਾ ਵਧੀਆ ਲੱਗਿਆ ਕਿ ਜਿਹੜੇ ਜੀ ਨੂੰ ਮਾਰਨ ਦੇ ਵੇਲੇ ਦੁੱਖ ਲੱਗਦਾ ਆ ਉਹ ਜਿਹੜਾ ਉਹਨੂੰ ਦੁੱਖ ਤਾਂ ਲੱਗਿਆ ਨਾ, ਕਰਮ ਤਾਂ ਉਹ ਕੀਤਾ ਨਾ ਅਸੀਂ ਫਿਰ ਦੁੱਖ ਲੱਗਣ ਵਾਲਾ, ਇਸ ਕਰਕੇ ਉਹ ਖਾਣਾ ਨਹੀਂ ਖਾਣਾ ਚਾਹੀਦਾ ਜਿਹਦੇ ਨਾਲ ਦੂਜੇ ਨੂੰ ਪੀੜ ਹੋਵੇ। ਹੁਣ ਦਾਣੇ ਨੂੰ ਹੈ ਉਹਦੀ ਪੀੜ ਨਹੀਂ ਹੁੰਦੀ ਕਿਉਂਕਿ ਉਹ ਮੁੱਢਲੀਆਂ ਸਟੇਜਿਸ ਦੇ ਵਿੱਚ ਨੇ ਹਜੇ, ਜਿਹੜਾ ਬਨਸਪਤੀ ਆ ਉਹਦੇ ਵਿੱਚ ਸਿਰਫ ਪਾਣੀ ਚੱਲ ਰਿਹਾ ਹਜੇ, ਇਸ ਕਰਕੇ ਉਹਨਾਂ ਨੂੰ ਘੱਟ ਉਹਨਾਂ ਨੂੰ ਉਹ ਦੁੱਖ ਸੁੱਖ ਦੀ ਹੈ ਨਹੀਂ ਹਜੇ ਇੰਨੀ। ਸੋ ਮੈਨੂੰ ਬੜਾ ਵਧੀਆ ਲੱਗਿਆ, ਹੋ ਸਕਦਾ ਮਤਲਬ ਸਰੋਤਿਆਂ ਨੂੰ ਵੀ ਵਧੀਆ ਲੱਗੀ ਹੋਗੀ ਇਹ ਗੱਲ, ਪਰ ਆਪਣੇ ਆਪਣੇ ਨਜ਼ਰੀਏ ਨੇ ਹਰ ਧਰਮ ਦੇ ਹਰ ਫਿਲੋਸਫੀ ਦੇ। ਜੀ
ਅਮਦੀਪ, ਤੁਸੀਂ ਦੇਖੋ ਜਾਨਵਰਾਂ ਦੀ ਵੀ ਗੱਲ ਮੈਂ ਤੁਹਾਨੂੰ ਦੱਸਾਂ, ਜਿਵੇਂ ਸ਼ੇਰ ਆ ਜਾਂ ਕੁੱਤੇ ਆ, ਇਹਨਾਂ ਦੇ ਜਿਹੜੇ ਕੇਨਾਈਨਸ ਆ ਨਾ, ਜਿਹੜੇ ਸੂਏ ਆਪਾਂ ਦੰਦ ਹੁੰਦੇ ਆ ਸਾਡੇ ਕੇਨਾਈਨਸ, ਉਹ ਤਿੱਖੇ ਹੁੰਦੇ ਆ, ਉਹ ਉਸ ਹਿਸਾਬ ਨੇ ਕੁਦਰਤ ਨੇ ਬਣਾਏ ਹੋਏ ਆ ਮੀਟ ਖਾਣ ਵਾਲੇ ਹਿਸਾਬ ਨਾਲ, ਕਿਉਂਕਿ ਉਹ ਹੁਣ ਰੋਟੀ ਤਾਂ ਪਕਾ ਨਹੀਂ ਸਕਦੀ, ਉਹ ਤੇ ਮਨੁੱਖ ਹੀ ਬਣਾ ਸਕਦਾ ਨਾ ਆਪਣਾ ਅਨਾਜ ਜੋ ਤਿਆਰ, ਤੇ ਜਿਹੜੇ ਪਸ਼ੂ ਵੈਜ ਵਾ ਉਹ ਘਾਹ ਖਾਣ ਵਾਲੇ ਆ, ਉਹ ਆਪਣੇ ਥਾਂ ਉਹ ਖਾ ਰਹੇ, ਉਹਨਾਂ ਦੇ ਦੰਦ ਹੋਰ ਤਰ੍ਹਾਂ ਦੇ ਹੁੰਦੇ ਆ। ਕੁਦਰਤ ਨੇ ਆਪਣੇ ਆਪ ਇੱਕ ਘਾੜਤ ਘੜੀ ਹੋਈ ਆ, ਤੇ ਆਪਾਂ ਕਿਸੇ ਵੱਲ ਵੇਖ ਕੇ ਇਹ ਫੈਸਲਾ ਨਹੀਂ ਲੈ ਸਕਦੇ ਵੀ ਇਹ ਬੰਦਾ ਮੀਟ ਖਾਵੇ ਇਹ ਨਾ ਖਾਵੇ। ਬੰਦੇ ਨੂੰ ਤਾਂ ਸੋਝੀ ਵੀ ਦਿੱਤੀ ਆ, ਬੰਦੇ ਨੂੰ ਮਾਲਕ ਨੇ ਰੋਟੀ ਪਾਉਣ ਦਾ ਢੰਗ ਵੀ ਦੱਸਿਆ, ਤਿਆਰ ਕਰਨ ਦਾ, ਸਬਜ਼ੀਆਂ ਤਿਆਰ ਕਰਨ ਦਾ, ਫਿਰ ਉਹਨੂੰ ਪਾਪ ਪਾਉਣ ਦੀ ਵਿਚਾਰ ਦਾ ਵੀ ਦੱਸਿਆ ਹੋਇਆ। ਇਸ ਕਰਕੇ ਕੋਸ਼ਿਸ਼ ਤਾਂ ਇਹੋ ਹੀ ਹੋਣੀ ਚਾਹੀਦੀ ਆ ਕਿ ਬੰਦਾ ਵੈਜੀਟੇਰੀਅਨ ਠੀਕ ਆ, ਪਰ ਜਿੱਥੇ ਕਈ ਵਾਰੀ ਹਾਲਾਤਾਂ ਨੂੰ ਹਾਲਾਤ ਜਿੱਥੇ ਬੰਦੇ ਨੂੰ ਕੁਛ ਖਾਣ ਲਈ ਮਜਬੂਰ ਕਰਦੇ ਨੇ, ਹਾਲਾਤ ਕਿਸੇ ਦੇਸ਼ ਦਾ ਕਿ ਥਾਂ ਦਾ ਹੋ ਸਕਦਾ ਹੈ, ਕਿਸੇ ਮੌਕੇ ਦਾ ਵੀ ਹੋ ਸਕਦਾ ਹੈ, ਉੱਥੇ ਕੋਈ ਇਹਦਾ ਦੁਰਕਾਰ ਨਹੀਂ ਹੈਗਾ। ਜੀ
ਜੀ, ਇਸੇ ਹੀ ਟੋਪਿਕ ਦੇ ਉੱਤੇ ਰਹਿੰਦੇ ਹੋਏ ਮੈਂ ਹੋਰ ਥੋੜੀ ਜਿਹੀ ਜਾਣਕਾਰੀ ਦੇ ਵਿੱਚ ਵਾਧਾ ਕਰਦਾ ਕਿ ਦਲਜੀਤ ਸਿੰਘ ਜੀ, ਕਿ ਦੁਨੀਆਂ ਦੇ ਉੱਤੇ ਕਹਿੰਦੇ ਨੇ ਕਿ ਮੀਟ ਖਾਣਾ ਚਾਹੀਦਾ ਜਾਂ ਨਹੀਂ ਖਾਣਾ ਚਾਹੀਦਾ, ਪਰ ਇੱਕ ਜਿਹੜਾ ਨਾਨ ਵੈਜੀਟੇਰੀਅਨ ਮੁਹਿੰਮ ਚੱਲ ਰਹੀ ਹੈ ਉਸ ਦੇ ਅਧੀਨ ਜਿਹੜੇ ਤੱਤ ਪੇਸ਼ ਕੀਤੇ ਜਾ ਰਹੇ ਨੇ ਉਹ ਇਹ ਹੈ ਕਿ ਦੁਨੀਆਂ ਦੇ ਉੱਤੇ ਤਕਰੀਬਨ 7 ਬਿਲੀਅਨ ਲੋਕ ਰਹਿੰਦੇ ਨੇ, ਤੇ ਇਹ ਹੈਰਾਨੀਜਨਕ ਗੱਲ ਹੈ ਕਿ ਤਕਰੀਬਨ 1.02 ਬਿਲੀਅਨ ਲੋਕ ਜਿਹੜੇ ਨੇ ਉਹ ਭੁੱਖੇ ਸੌਂਦੇ ਨੇ, ਤੇ ਹਰ 5 ਸਕਿੰਟ ਬਾਅਦ ਇੱਕ ਬੱਚਾ ਜਿਹੜਾ ਭੁੱਖ ਦੇ ਨਾਲ ਮਰ ਰਿਹਾ ਹੈ। ਪਰ ਕਹਿੰਦੇ ਨੇ ਕਿ ਜਿੰਨਾ ਦਾਣਾ ਦੁਨੀਆਂ ਦੇ ਉੱਤੇ ਹੈਗਾ ਆ ਉਹ, ਜੇ ਮਤਲਬ ਜਿੰਨਾ ਦਾਣਾ ਅਸੀਂ ਪਸ਼ੂਆਂ ਨੂੰ ਪਾਉਂਦੇ ਹਾਂ ਉਹਨਾਂ ਦਾ ਮੀਟ ਖਾਣ ਵਾਸਤੇ, ਜੇ ਉਹ ਪਸ਼ੂਆਂ ਨੂੰ ਆਪਾਂ ਨਾ ਪਾਈਏ ਵੱਢੀਏ ਉਹਨੂੰ ਨੈਚੁਰਲ ਤਰੀਕੇ ਨਾਲ ਰਹਿਣ ਦਈਏ, ਉਹ ਦਾਣਾ 2 ਬਿਲੀਅਨ ਲੋਕਾਂ ਦੇ ਲਈ ਆਹਾਰ ਬਣ ਸਕਦਾ ਹੈ। ਸੋ 1 ਬਿਲੀਅਨ ਲੋਕਾਂ ਦਾ ਐਕਸਟਰਾ ਦਾਣਾ ਧਰਤੀ ਦੇ ਉੱਤੇ ਪੈਦਾ ਹੋ ਰਿਹਾ ਜਿਹੜਾ ਅਸੀਂ ਕਿ ਪਸ਼ੂਆਂ ਨੂੰ ਪਾ ਰਹੇ ਹਾਂ ਪਸ਼ੂਆਂ ਨੂੰ ਖਾਣ ਵਾਸਤੇ। ਸੋ ਉਹ ਵੀ ਇੱਕ ਵਧੀਆ ਲੌਜਿਕ ਹੈ। ਹੁਣ ਇਨ੍ਹਾਂ ਨੇ ਅੰਕੜੇ ਦਿੱਤੇ ਨੇ ਜੀ, ਮੇਰੇ ਸਾਹਮਣੇ ਇਹ ਕਿਤਾਬ ਪਈ ਹੈ ਕਿ ਜਿਹੜੀ ਮਤਲਬ ਪਰ ਏਕੜ ਜਿਹੜੇ ਇੱਕ ਏਕੜ ਦੇ ਵਿੱਚੋਂ ਪ੍ਰੋਟੀਨ ਕਿੰਨਾ ਨਿਕਲਦਾ। ਅਖੀਰ ਨੂੰ ਮੀਟ ਅਸੀਂ ਤਾਂ ਖਾਂਦੇ ਹਾਂ ਕਿ ਪ੍ਰੋਟੀਨ ਹੈ। ਸਾਰਿਆਂ ਨੂੰ ਵੱਧ ਪਰ ਏਕੜ ਪ੍ਰੋਟੀਨ ਜੇ ਅਸੀਂ ਓਹਦੇ ਵਿਚ ਮਤਲਬ ਜਾਂ ਸੋਇਆਬੀਨ ਬੀਜ ਦਈਏ, ਚੌਲ ਬੀਜ ਦਈਏ, ਮੱਕੀ ਬੀਜ ਦਈਏ, ਕਣਕ ਜਾਂ ਕੁਕੜੀਆਂ ਰੱਖ ਲਈਏ ਜਾਂ ਹੋਰ ਆਪਣੇ ਜਾਨਵਰ ਰੱਖ ਲਈਏ, ਤਾਂ ਬੀਫ ਜਿਹਨੂੰ ਇਹ ਗਾਈਆਂ ਨੂੰ ਕਹਿੰਦੇ ਨੇ ਕਿ ਵੱਧ ਸੋਰਸ ਹੈ, ਪ੍ਰਤੀ ਏਕੜ ਏਕੜ ਦੇ ਵਿਚੋਂ ਸਾਰਿਆਂ ਨਾਲੋਂ ਵੱਧ ਪ੍ਰੋਟੀਨ ਸੋਇਆਬੀਨ ਬੀਜ ਕੇ ਨਿਕਲਦਾ ਜੀ।
ਸੋਇਆਬੀਨ
ਹਾਂ, ਉਸ ਤੋਂ ਬਾਅਦ ਚੌਲਾਂ ਚ, ਉਸ ਤੋਂ ਬਾਅਦ ਮੱਕੀ ਦੇ ਵਿਚ, ਔਰ ਸਾਰਿਆਂ ਨਾਲੋਂ ਘੱਟ, ਸਾਰਿਆਂ ਨਾਲੋਂ ਘੱਟ ਬੀਫ ਚੋਂ ਨਿਕਲਦਾ, ਗਾਈ ਚੋਂ। ਇਕ ਏਕੜ ਦੀ ਇਕ ਗਾਂ ਨਿਕਲਦੀ ਹੈ ਸਾਲ ਦੀ, ਉਸੇ ਇਕ ਏਕੜ ਚੋਂ ਸਾਲ ਦੇ ਵਿਚ 356 ਪਾਉਂਡ ਜਿਹੜਾ ਪ੍ਰੋਟੀਨ ਸੋਇਆਬੀਨ ਚੋਂ ਨਿਕਲਦਾ ਤੇ ਬੀਫ ਚੋਂ ਨਿਕਲਦਾ 20 ਪਾਉਂਡ ਸਾਰਾ ਪ੍ਰੋਟੀਨ।
ਮੇਰੇ ਖਿਆਲ ਚ ਪ੍ਰੋਟੀਨ ਲੈਣ ਲਈ ਵੀ ਲੋਕੀ ਇਹ ਮੀਟ ਵਗੈਰਾ ਖਾਂਦੇ, ਇਹ ਨਾ ਜਬਾਨ ਦਾ ਚਸਕਾ ਹੀ ਹੁੰਦਾ ਜੀ, ਮੈਂ ਤੇ ਇਹ ਵੇਖਿਆ ਹੋਇਆ।
ਹਾਂਜੀ, ਹੁਣ ਉਹ
ਜੇ ਕਿਸੇ ਨੂੰ ਇਸ ਗੱਲ ਦਾ ਜਿਵੇਂ ਤੁਸੀਂ ਤੱਤ ਦੱਸੇ ਆ, ਤੱਤ ਕਿਸੇ ਨੂੰ ਵੀ ਪਤਾ ਨਹੀਂ ਆ ਕਿ ਕਿੰਨੇ ਆ, ਪਰ ਜਬਾਨ ਦੇ ਚਸਕੇ ਨੂੰ ਇਹ ਖਾਧਾ ਜਾਂਦਾ।
ਸੋ ਮਤਲਬ ਪੁਆਇੰਟ ਇਹ ਪੁੱਛ ਕਰ ਰਹੇ ਨੇ ਉਹ ਕਿ ਜੇ ਅਸੀਂ ਆਹ ਜਿਹੜੀ ਧਰਤੀ ਸਾਫ਼ ਕਰਨੀ ਵਾਧੂ ਛੱਡ ਦਈਏ, ਪਸ਼ੂ ਚਾਰਨੇ, ਉਹਨਾਂ ਨੂੰ ਦਾਣਾ ਪਾਣੀ ਛੱਡ ਦਈਏ, ਉਹਨਾਂ ਨੂੰ ਨੈਚੁਰਲ ਸਟੇਟ ਚ ਰਹਿਣ ਦਈਏ, ਤਾਂ ਉਹਦੇ ਥੈਂ ਅਸੀਂ ਸੋਇਆਬੀਨ ਜਾਂ ਚੌਲ ਜਾਂ ਕੌਰਨ ਜਾਂ ਮੱਕੀ ਦੀ ਆਪਾਂ ਖੇਤੀ ਕਰਨੀ ਉਹਨਾਂ ਖੇਤਾਂ ਚ ਸ਼ੁਰੂ ਕਰ ਦਈਏ, ਤਾਂ 1 ਬਿਲੀਅਨ ਲੋਕਾਂ ਦਾ ਐਕਸਟਰਾ ਖਾਣਾ ਹਰੇਕ ਸਾਲ ਬਚੇਗਾ। ਉਹਦੇ ਲਈ ਕੀ ਹੈ ਕਿ ਘਟਾਣੀ ਪਏਗੀ ਖੇਤੀ, ਉਹਦੇ ਨਾਲ ਜਿਹੜੀ ਦੁਨੀਆਂ ਦੇ ਉੱਤੇ ਜੰਗਲ ਖਤਮ ਹੁੰਦੇ ਜਾ ਰਹੇ ਨੇ, ਉਹ ਵੀ ਸਮੱਸਿਆ ਜਿਹੜੀ ਹੱਲ ਹੁੰਦੀ ਦਿਖਾਈ ਦੇ ਰਹੀ ਹੈ ਇਸ ਮਾਮਲੇ ਦੇ ਵਿਚ। ਸੋ ਇਹ ਕਾਫੀ ਰੌਚਕ ਤੱਤ ਨੇ ਮੀਟ ਦੇ ਖਾਣ ਜਾਂ ਨਾ ਖਾਣ ਦੇ ਸੰਬੰਧ ਦੇ ਵਿਚ, ਪਰ ਇਹਦਾ ਕੋਈ ਬਹੁਤਾ ਧਰਮ ਦੇ ਨਾਲ ਲੈਣ ਦੇਣ ਨਹੀਂ ਹੈਗਾ, ਉਹ ਤਾਂ ਜਿਹੜਾ ਮਨ ਦੇ ਅੰਦਰ ਨਾਮ ਸ਼ਬਦ ਚੱਲਣਾ ਉਹ ਵੱਖਰੀ ਚੀਜ਼ ਹੈ, ਪਰ ਇਹ ਸਾਡੇ ਸ੍ਰਿਸ਼ਟੀ ਨੂੰ ਵਧੀਆ ਰੱਖਣ ਦੇ ਲਈ ਇਹ ਗੱਲਾਂ ਜਿਹੜੀਆਂ ਨੇ ਇਹ ਆਪਾਂ ਕਰ ਰਹੇ ਹਾਂ। ਤੇ ਨਾਲ ਦੀ ਨਾਲ ਹੁਣ ਜਾਂਦੇ ਜਾਂਦੇ ਥੋੜੇ ਜਿਹੇ ਮੈਸੇਜ ਲੈਣੇ ਆ। ਸਾਡੇ ਨਾਲ ਕੁਲਵੰਤ ਸਿੰਘ ਬੈਂਸ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਮੌਂਟਰੀਅਲ ਕਿਊਬੈਕ ਕੈਨੇਡਾ ਤੋਂ, ਬਹੁਤ ਬਹੁਤ ਧੰਨਵਾਦ ਜੀ ਕੁਲਵੰਤ ਜੀ, ਤੁਸੀਂ ਪ੍ਰੋਗਰਾਮ ਦੇ ਵਿਚ ਜੁੜੇ, ਵਿਚਾਰ ਚਰਚਾ ਚੱਲ ਰਹੀ ਹੈ। ਸੋ ਆਪਾਂ ਲਈਏ ਇਜਾਜ਼ਤ ਜੀ, ਕਿਉਂਕਿ ਸਾਡੇ ਹੁਣ ਅਸੀਂ ਵੀ ਨਵੇਂ ਸਾਲ ਦੇ ਜਸ਼ਨ ਮਨਾਉਣੇ, ਅਸੀਂ ਕਿਹੜੇ ਗਾਂ ਵੱਢਣੀ ਆ, ਸਾਡੇ ਵੀ ਉਧਰ ਆਲੂਆਂ ਦੇ ਪਰੌਂਠੇ ਤਿਆਰ ਹੋ ਰਹੇ ਨੇ। ਠੀਕ ਹੈ ਨਾ,
ਇਹਦਾ ਮਤਲਬ ਤੁਸੀਂ ਕਾਰਬੋਹਾਈਡਰੇਟ ਜ਼ਿਆਦਾ ਲੈ ਰਹੇ ਹੋ ਅੱਜ ਕੱਲ?
ਹਾਂਜੀ, ਮੈਂ ਪ੍ਰੋਟੀਨ ਘੱਟ ਖਾ ਰਿਹਾ ਤੇ ਕਾਰਬੋਹਾਈਡਰੇਟ ਆਲੂਆਂ ਦੇ ਜ਼ਿਆਦਾ ਖਾ ਰਿਹਾ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ।
ਇੱਕ ਵਾਰ ਫੇਰ ਸਰੋਤਿਆਂ ਨੂੰ ਨਵਾਂ ਸਾਲ ਸ਼ੁਰੂਆਤ ਹੋਈ ਆ, ਆਪਾਂ ਦਾ ਜਿਹੜੀ ਵਿਚਾਰ ਚਰਚਾ ਪਹਿਲੇ ਦਿਨ ਬੜੀ ਧਰਮ ਦੇ ਲਹਿਜੇ ਨਾਲ ਵੀ ਚੱਲੀ ਆ ਤੇ ਆਪਣੇ ਸਮਾਜਿਕ ਜੀਵਨ ਬਾਰੇ ਵੀ ਚੱਲੀ ਆ, ਬਹੁਤ ਹੀ ਵਧੀਆ ਰਿਹਾ, ਆਨੰਦ ਆਇਆ ਤੇ ਆਸ ਕਰਦੇ ਆ ਕਿ ਸਰੋਤੇ ਇਸ ਪ੍ਰੋਗਰਾਮ ਨੂੰ ਉਹਨਾਂ ਵੀ ਆਨੰਦ ਮਾਣਿਆ ਹੋਏਗਾ। ਸੋਮਦੀ ਮੈਨੂੰ ਤੇ ਇਜਾਜ਼ਤ ਦਿਓ
ਜੀ,
ਪਤਾ ਤੁਹਾਡੀ ਵੀ
ਜੀ ਜੀ
ਪਰੌਂਠਿਆਂ ਦੀ।
ਹਾਂਜੀ, ਪਰੌਂਠਿਆਂ ਦੀ ਤਿਆਰੀ ਹੈ, ਤੁਸੀਂ ਵੀ ਛਕੋ ਜੀ, ਤੁਸੀਂ ਰਿਟਾਇਰਮੈਂਟ ਦਾ ਪਹਿਲਾ ਦਿਨ ਨਵੇਂ ਸਾਲ ਵਾਲੇ ਦਿਨ ਮਨਾਓ। ਸਤਿ ਸ੍ਰੀ ਅਕਾਲ ਦਲਜੀਤ ਸਿੰਘ ਜੀ।
ਸਤਿ ਸ੍ਰੀ ਅਕਾਲ,
ਸਤਿ ਸ੍ਰੀ ਅਕਾਲ। ਸੋ ਦੋਸਤੋ, ਵਿਚਾਰ ਕਰਦੇ ਆ ਕਈ ਵਾਰੀ ਗੱਲ ਹੇਠਾਂ ਉੱਤੇ ਹੋ ਜਾਂਦੀ ਆ, ਸੋ ਇਸ ਕਰਕੇ ਨਾ ਬੇਨਤੀ ਹੈ ਕਿ ਜੋ ਅਸੀਂ ਗੱਲ ਕਹਿੰਦੇ ਆ ਉਹਨੂੰ ਤੁਸੀਂ ਮਤਲਬ ਗੋਸਪਲ ਨਾ ਲਓ, ਤੁਸੀਂ ਆਪ ਵੀ ਰਿਸਰਚ ਕਰੋ ਉਹਦੇ ਬਾਰੇ ਕਿ ਸੱਚੀ ਹੈ ਜਾਂ ਨਹੀਂ। ਜੇ ਤੁਹਾਨੂੰ ਲੱਗਦਾ ਕਿ ਥੋੜੀ ਬਹੁਤੀ ਕਿਤੇ ਤਾਂ ਠਾਂ ਸਾਤੇ ਕਹਿ ਹੋ ਗਈ ਤਾਂ ਸਾਨੂੰ ਦਰੁਸਤ ਜ਼ਰੂਰ ਕਰ ਦਿਆ ਕਰੋ। ਤੇ ਜਸ ਘੁੰਮਣ ਹੁਣੀ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਵਧੀਆ ਇਨਫਰਮੇਸ਼ਨ ਹੈ ਜੀ। ਸਾਇੰਟੀਫਿਕਲੀ ਹਲਾਲ ਇਜ਼ ਗੁੱਡ ਫਾਰ ਹੈਲਥ, ਬਿਕੋਜ਼ ਹਲਾਲ ਵਿਚ ਬਲੱਡ ਜਿਹੜਾ ਬਾਹਰ ਨਿਕਲ ਜਾਂਦਾ ਤੇ ਜਿਹੜਾ ਉਹ, ਚਲੋ ਇਹ ਵੱਖਰੀ ਗੱਲ, ਆਪਾਂ ਕਿਤੇ ਹਲਾਲ ਦੀ ਗੱਲ ਕਰਾਂਗੇ ਡਿਟੇਲ ਦੇ ਵਿਚ ਤੁਹਾਡੇ ਨਾਲ। ਤੇ ਮੈਂ ਹੁਣ ਜਾਂਦੇ ਜਾਂਦੇ ਨਾ ਤੁਹਾਡੇ ਲਈ ਇੱਕ ਚਲੋ ਵਧੀਆ ਜਿਹਾ ਗੀਤ ਲਾਉਣਾ ਹੈ ਦਲਜੀਤ ਦਸਾਂਝ ਦੀ ਆਵਾਜ਼ ਦੇ ਵਿਚ, ਤੇ ਲੈਣਾ ਇਜਾਜ਼ਤ। ਪ੍ਰੋਗਰਾਮ 24 ਘੰਟੇ 7 ਦਿਨ ਹਰਮਨ ਰੇਡੀਓ ਤੋਂ ਚੱਲਦੇ ਰਹਿੰਦੇ ਆ, ਤੁਹਾਡਾ ਸਾਥ ਸਾਡਾ ਸਾਥ ਹਮੇਸ਼ਾ ਬਣਿਆ ਰਹੇਗਾ। ਅਰਦਾਸ ਕਰਦੇ ਆ ਨਵਾਂ ਸਾਲ ਤੁਹਾਡੇ ਲਈ ਖੁਸ਼ੀਆਂ ਖੇੜੇ ਤੇ ਤੰਦਰੁਸਤੀ ਲੈ ਕੇ ਆਵੇਗਾ। ਸਤਿ ਸ੍ਰੀ ਅਕਾਲ।
ਲੈਂਬਰਗਿਨੀ ਤੇ ਕਿੱਥੇ ਲਾਉਂਦਾ ਫਿਰੇ ਗੇੜੀਆਂ, ਜਰੀਆਂ ਨੀ ਜਾਂਦੀਆਂ ਫਰੈਂਡ ਮੈਥੋਂ ਤੇਰੀਆਂ। ਲੈਂਬਰਗਿਨੀ ਤੇ ਕਿੱਥੇ ਲਾਉਂਦਾ ਫਿਰੇ ਗੇੜੀਆਂ, ਜਰੀਆਂ ਨੀ ਜਾਂਦੀਆਂ ਫਰੈਂਡ ਮੈਥੋਂ ਤੇਰੀਆਂ। ਵੇ ਪੋਟਾ ਪੋਟਾ ਪਿੰਜਿਆ ਪਿਆ, ਹਾਏ ਪਿੰਜਿਆ ਜਾਂਦਾ ਏ ਜਿਵੇਂ ਰੂ, ਵੇ ਦਿਲ ਤੇਰਾ ਕਾਲਾ ਮੁੰਡਿਆ, ਭਾਵੇਂ ਚੰਨ ਤੋਂ ਸਮੱਖਾ ਤੇਰਾ ਮੂੰਹ। ਕੀ ਪਿਆਰ ਤੈਨੂੰ ਇਹੀ ਆ ਕਸੂਰ ਵੇ ਲੱਖ ਗੋਲ ਵਾਲੇ ਅੱਤ ਹੋਇਆ ਮਸ਼ਹੂਰ ਵੇ ਕਰ ਬੈਠੀ ਪਿਆਰ ਤੈਨੂੰ ਇਹੀ ਆ ਕਸੂਰ ਵੇ ਤੂੰ ਫੁੱਲਾਂ ਜਿਹੇ ਦਿਲ ਤੋੜਦਾ ਵਫਾਦਾਰ ਨੀ ਪਤੰਦਰਾ ਤੂੰ ਗਜਲ ਤੇ